ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ। ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨੀਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦਾ ਵੀਕਐਂਡ ਪੂਰੇ ਜੋ ਬੰਦੇ ਆ ਔਰ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਆ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸ ਹਾਰਬਰ ਸਟੂਡੀਓ ਤੋਂ। 8:02 ਹੋ ਗਏ ਨੇ, ਸੰਡੇ ਚੜ ਚੁੱਕਾ ਹੈ, 2 ਫਰਵਰੀ 2020। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਕਾਫੀ ਗਰਮੀ ਹੋਣੀ ਹੈ, ਸੋ ਆਪਣਾ ਬਚਾਅ ਰੱਖਣਾ। ਤੇਜ਼ ਹਵਾਵਾਂ ਚੱਲ ਰਹੀਆਂ ਨੇ ਵਿਕਟੋਰੀਆ ਤੇ ਨਿਊ ਸਾਊਥ ਵੇਲਸ, ਕੈਨਬਰਾ ਦੇ ਵਿੱਚ ਫੇਰ ਅੱਗਾਂ ਕਾਫੀ ਭੜਕ ਰਹੀਆਂ ਨੇ ਔਰ ਅੱਜ ਕਾਫੀ ਖਤਰਨਾਕ ਦਿਨ ਰਹੇਗਾ, ਸੋ ਇਸ ਤੋਂ ਬਚਾਅ ਰੱਖਣਾ। ਪਰ ਅੱਜ ਸ਼ਾਮ ਜਾਂ ਕੱਲ ਨੂੰ ਠੰਡਾ ਹੋਣ ਦੀ ਸੰਭਾਵਨਾ ਵੀ ਹੈ ਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਕੱਲ ਸਾਊਥ ਆਸਟ੍ਰੇਲੀਆ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਮੀਂਹ ਪਿਆ, ਗਰਜ ਨਾਲ ਛਿੱਟਾਂ ਪਈਆਂ ਤੇ ਕਈ ਥਾਂ ਦੇ ਉੱਤੇ ਫਲੈਸ਼ ਫਲੱਡਿੰਗ ਵੀ ਹੋਈ। ਕੁਦਰਤ ਦੇ ਰੰਗ ਨੇ। ਹੁਣ ਈਸਟ ਕੋਸਟ ਦੇ ਉੱਤੇ ਵੀ ਅੱਜ ਸ਼ਾਮ ਤੋਂ ਬਾਅਦ ਇਹੀ ਵੈਦਰ ਦੱਸਿਆ ਜਾ ਰਿਹਾ, ਸੋ ਵਾਰਨਿੰਗ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਾਰਨੀ ਜਾਣਨੀ ਹੈ ਸਾਰੇ ਆਸ ਪਾਸ, ਜਿੱਥੇ ਜਿੱਥੇ ਜ਼ਿਆਦਾ ਸਾਡੇ ਸਰੋਤੇ ਸਾਨੂੰ ਸੁਣਦੇ ਨੇ, ਵੱਡੇ ਵੱਡੇ ਸ਼ਹਿਰ ਨੇ। ਤੇ 7:03 ਬ੍ਰਿਸਬੇਨ ਚ ਹੋ ਗਏ ਨੇ, ਐਡਲੇਡ ਦੇ ਵਿਚ 7:33 ਹੋਏ ਨੇ, ਪਰਥ ਦੇ ਵਿਚ 5:03, ਨਵੀਂ ਦਿੱਲੀ ਵੱਡਾ ਤੜਕਾ 2:33, ਲੰਡਨ ਦੇ ਵਿਚ ਸ਼ਨਿਚਰਵਾਰ ਦੀ ਰਾਤ ਹੈ 9:03, ਪਹਿਲੀ ਤਰੀਕ ਹੀ ਹੈ ਹਜੇ ਉਤੇ, ਔਰ ਪਹਿਲੀ ਤਰੀਕ ਦੇ ਹੀ ਦੁਪਹਿਰ ਦੇ 1:03 ਵੈਨਕੂਵਰ ਚ ਹੋਏ ਨੇ, ਔਰ ਟੋਰੋਂਟੋ ਦੇ ਵਿਚ ਤੇ ਨਿਊਯਾਰਕ ਦੇ ਵਿਚ ਸ਼ਾਮ 1:04। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਤੁਸੀਂ ਜੁੜਦੇ ਹੋ ਸਾਰੇ, ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ। ਅੱਜ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਤਕਰੀਬਨ 25 ਮਿੰਟਾਂ ਬਾਅਦ, ਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ, ਕਈ ਮੁੱਦੇ ਨੇ ਜਿਨ੍ਹਾਂ ਤੇ ਵਿਚਾਰ ਕਰਨੇ ਆ। ਜੇ ਕੋਈ ਤੁਹਾਡੇ ਦਿਲ ਦੇ ਵਿਚ ਗੱਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨੀ, ਔਰ ਕੋਸ਼ਿਸ਼ ਕਰਾਂਗੇ ਅਸੀਂ ਉਸ ਨੂੰ ਸਿਰੇ ਲਾਉਣ ਨੂੰ, ਟਿਕਾਣੇ ਲਾਉਣ ਨੂੰ। ਤੇ ਕੱਲ ਦਾ ਪ੍ਰੋਗਰਾਮ ਜਿਹੜਾ ਹੋਇਆ ਸੀ, ਅਮਰੀਕ ਭਾਜੀ ਫਲੋਰਾ ਹੋਣਾ ਨੇ ਸਾਡੇ ਨਾਲ ਕੀਤਾ ਸੀ, ਤੇ ਰਿੱਕੀ ਦੀ ਗੱਲ ਪ੍ਰੋਗਰਾਮ ਦੇ ਅਖੀਰ ਚ ਬੜੀ ਜ਼ਬਰਦਸਤ ਸੀਗੀ, ਸੋ ਅਗਰ ਤੁਸੀਂ ਮਿਸ ਕਰ ਗਏ ਹੋ ਤਾਂ ਪੋਡਕਾਸਟ ਤੇ ਜ਼ਰੂਰ ਸੁਣਨੀ। ਸੋ ਦੇਖੋ ਪ੍ਰੋਗਰਾਮ ਦੇ ਵਿਚ ਤੁਸੀਂ ਜੁੜਦੇ ਹੋ ਤੇ ਸੁਣਦੇ ਹੋ ਸਾਨੂੰ, ਕਈ ਸਾਇਲੈਂਟ ਲਿਸਨਰ ਵੀ ਨੇ, ਮੈਂ ਅਪਰੀਸ਼ੀਏਟ ਕਰਦਾ ਸਾਰਿਆਂ ਨੂੰ। ਤੇ ਪਰ ਜਦੋਂ ਕੋਈ ਸੁਨੇਹਾ ਆਉਂਦਾ ਨਾ ਤਾਂ ਵਧੀਆ ਲੱਗਦਾ, ਸੋ ਕੋਸ਼ਿਸ਼ ਕਰਿਓ ਟੈਲੀਗ੍ਰਾਮ ਰਾਹੀਂ ਜਾਂ ਹਰਮਨ ਰੇਡੀਓ ਤੇ ਈਮੇਲ ਰਾਹੀਂ, ਰਿਕੁਐਸਟ ਐਟ ਹਰਮਨ ਰੇਡੀਓ, ਤਾਂ ਜ਼ਰੂਰ ਸੁੱਖ ਸੁਨੇਹਾ ਭੇਜ ਦਿਆ ਕਰੋ। ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਦੇ ਪ੍ਰੋਗਰਾਮ ਸੰਚਾਲਨ ਕਰ ਰਹੇ ਨੇ ਤੇ ਸੁਖਵਿੰਦਰ ਸੌਂਦ ਭਾਜੀ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਦੇਖੋ ਦੁਨੀਆਂ ਦੇ ਵਿਚ ਸ਼ਖਸ ਆਉਂਦੇ ਨੇ, ਬੰਦੇ ਆਉਂਦੇ ਨੇ, ਜੀਵ ਆਉਂਦੇ ਨੇ, ਆਪਣਾ ਕਮਾਉਂਦੇ ਨੇ ਤੇ ਆਪਣਾ ਹੀ ਨਾਲ ਲੈ ਜਾਂਦੇ ਨੇ। ਪਰ ਉਹ ਛਾਪ ਛੱਡ ਕੇ ਜਾਂਦੇ ਨੇ। ਕਈਆਂ ਦੀ ਛਾਪ ਬਹੁਤ ਵੱਡੀ ਹੁੰਦੀ ਆ, ਕਈਆਂ ਦੀ ਛੋਟੀ ਹੁੰਦੀ, ਕਈਆਂ ਨੂੰ ਕੋਈ ਪੁੱਛਦਾ ਵੀ ਹੈ ਨਹੀਂ। ਜਿਹੜੇ ਲੋਕ ਇਨਫਲੂਐਂਸ ਕਰਦੇ ਆ ਲੋਕਾਂ ਨੂੰ, ਲੋਕਾਂ ਦੇ ਉੱਤੇ ਆਪਣਾ ਇੰਪਰੈਸ਼ਨ ਛੱਡਦੇ ਆ, ਛਾਪ ਛੱਡਦੇ ਆ, ਉਹਨਾਂ ਨੂੰ ਯਾਦ ਕੀਤਾ ਜਾਂਦਾ, ਚੰਗੀ ਛਾਪ ਖਾਸ ਕਰਕੇ। ਵੈਸੇ ਤਾਂ ਮਾੜੀ ਵੀ ਨਾਲ ਉਹਨਾਂ ਦੇ ਹੁੰਦੀ ਆ, ਜਿਸ ਤਰ੍ਹਾਂ ਰਾਮ ਦੇ ਨਾਲ ਰਾਵਣ ਵੀ ਮਸ਼ਹੂਰ ਹੀ ਆ। ਪਰ ਜਿਹੜੇ ਕੰਮ ਨੇ ਉਹ ਬੋਲਦੇ ਨੇ। ਕੱਲ ਆਪਾਂ ਸ਼ਰਧਾਂਜਲੀ ਭੇਟ ਕੀਤੀ ਸੀ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਜੀ ਨੂੰ, ਜਿਹੜੇ ਸਾਡੇ ਵਿੱਚ ਨਹੀਂ ਰਹੇ। ਤੇ ਕੱਲ ਦੀ ਇੱਕ ਹੋਰ ਮੰਦਭਾਗੀ ਖਬਰ ਹੈ ਕਿ ਸਾਡੇ ਇੱਕ ਹੋਰ ਸਾਹਿਤਕਾਰ ਉਹ ਵੀ ਅਕਾਲ ਚਲਾਣਾ ਕਰ ਗਏ ਨੇ, ਬਾਪੂ ਜਸਵੰਤ ਸਿੰਘ ਕਮਲ। ਤੇ ਉਹਨਾਂ ਨੂੰ ਵੀ ਆਪਾਂ ਸ਼ਰਧਾਂਜਲੀ ਭੇਟ ਕਰਾਂਗੇ, ਕਿਉਂਕਿ ਮਿੰਟੂ ਭਾਜੀ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਤੇ ਉਹਨਾਂ ਤੋਂ ਜਾਣਾਂਗੇ। ਪਰ ਮੈਡਮ ਟਿਵਾਣਾ ਬਾਰੇ ਮੈਂ ਕੱਲ ਪ੍ਰੋਮਿਸ ਕੀਤਾ ਸੀ ਕਿ ਅੱਜ ਮੈਂ ਜ਼ਰੂਰ ਦੱਸਾਂਗਾ। ਮੈਂ ਤੁਹਾਨੂੰ ਆਪਣੇ ਵਿਚਾਰ ਥੋੜੇ ਦੱਸਦਾ। ਮੈਂ ਬਹੁਤ ਦੇਰ ਤੋਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ, ਮੇਰੇ ਮਨ ਚ ਇੱਛਾ ਸੀ ਕਿ ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਾਂ। ਪਰ ਜਿਸ ਤਰ੍ਹਾਂ ਅਮਰੀਕ ਭਾਜੀ ਨੇ ਕੱਲ ਕਿਹਾ ਸੀ ਨਾ ਕਿ ਮੈਂ ਸਿਰਫ ਇੱਦਾਂ ਨਹੀਂ ਸੀ ਚਾਹੁੰਦਾ ਵੀ ਰਾਹ ਜਾਂਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਆ ਜੀ, ਬਸ ਹੋ ਗਿਆ ਜੀ ਹੋ ਗਿਆ। ਪਰ ਮੈਂ ਉਹਨਾਂ ਨਾਲ ਗੱਲਾਂ ਕਰਨਾ ਚਾਹੁੰਦਾ ਸੀ। ਤੇ ਸਬੱਬ ਇਹੋ ਜਿਹਾ ਬਣਿਆ ਕਿ ਇਸ ਵਾਰੀ ਯੂਨੀਵਰਸਿਟੀ ਦੇ ਵਿੱਚ ਸਾਊਥ ਈਸਟ ਏਸ਼ੀਆ ਹਿਸਟਰੀ ਕਾਨਫਰੰਸ ਦੇ ਦੌਰਾਨ ਦਿੱਲੀ ਤੋਂ ਸਾਹਿਤ ਅਕੈਡਮੀ ਦੇ ਸਰਦਾਰ ਗੁਰਭੇਜ ਸਿੰਘ ਗਰਾਇਆ ਆਏ ਹੋਏ ਸੀ ਤੇ ਸਾਡੇ ਕੋਲ ਥੋੜਾ ਸਵੇਰੇ ਟਾਈਮ ਸੀ ਤੇ ਕਹਿੰਦੇ ਚਲੋ ਇਸ ਤਰ੍ਹਾਂ ਹੈ, ਉਹ ਸਾਹਮਣੇ ਮੈਡਮ ਦਲੀਪ ਕੌਰ ਜੀ ਦਾ ਨਿਵਾਸ ਸਥਾਨ ਹੈ, ਯੂਨੀਵਰਸਿਟੀ ਦੇ ਵਿੱਚ ਹੀ ਉਹਨਾਂ ਨੂੰ ਦਿੱਤਾ ਸੀ। ਇਹ ਵੀ ਇੱਕ ਉਹਨਾਂ ਦੇ ਲਈ ਬਹੁਤ ਵੱਡੀ ਉਪਲਬਧੀ ਸੀਗੀ ਕਿ ਜਿੰਨੀ ਦੇਰ ਉਹ ਜਿਉਂਦੇ ਰਹਿਣਗੇ ਤਾਂ ਇਹ ਜਿਹੜੀ ਰੈਜੀਡੈਂਸ ਹੈ ਉਹਨਾਂ ਦੀ ਹੋਏਗੀ। ਤਾਂ ਮੈਂ ਕਿਹਾ ਚਲੋ ਚੱਲਦੇ ਹਾਂ। ਅਸੀਂ ਚਲੇ ਗਏ, ਡੋਰ ਖੜਕਾਇਆ, ਉਹਨਾਂ ਸਾਨੂੰ ਅਟੈਂਡ ਕੀਤਾ ਤੇ ਤਕਰੀਬਨ ਡੇਢ ਘੰਟਾ ਗੱਲਾਂ ਹੋਈਆਂ। ਮਤਲਬ ਸ਼ੀ ਵਾਜ਼ ਸੋ ਐਨਰਜੈਟਿਕ, ਉਹਨਾਂ ਦੇ ਵਿੱਚ ਜਿਹੜੀ ਐਨਰਜੀ ਸੀ, ਹਾਲਾਂਕਿ ਉਹਨਾਂ ਦੀ ਸਿਹਤ ਅਲਾਓ ਨਹੀਂ ਸੀ ਕਰ ਰਹੀ, ਪਰ ਉਹਨਾਂ ਨੇ ਸਾਨੂੰ ਚਾਹ ਪਾਣੀ ਪੁੱਛਿਆ। ਖੈਰ ਅਸੀਂ ਨਹੀਂ ਪੀਤਾ, ਪਰ ਜੇ ਜਿੰਨਾ ਟਾਈਮ ਤੁਸੀਂ ਚਾਹ ਚਲਾਉਣਾ ਸੀ ਤੁਹਾਨੂੰ ਗੱਲਾਂ ਕਰ ਲੈਣੀਆਂ। ਤੇ ਉਹਨਾਂ ਨੇ ਬੜੀਆਂ ਗੱਲਾਂ ਦੱਸੀਆਂ, ਸਟਰਗਲ ਦੀਆਂ ਦੱਸੀਆਂ, ਬਹੁਤ ਚੰਗਾ ਲੱਗਿਆ। ਮੈਂ ਰੇਡੀਓ ਤੇ ਨਹੀਂ ਦੱਸਾਂਗਾ ਕਿਉਂਕਿ ਉਹ ਕਾਫੀ ਬੋਲਡ ਨੇ, ਉਹਨਾਂ ਨੇ ਕਾਫੀ ਨਾਮ ਵੀ ਲਏ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਉਹ ਫਲਾਣੇ ਨੇ ਆਹ ਕਿਤੇ ਕਿਹਾ, ਮੈਂ ਉਹਨੂੰ ਆਹ ਕਿਹਾ, ਉਹਨਾਂ ਨੂੰ ਕੋਈ ਡਰ ਨਹੀਂ। ਮੈਂ ਡਰਦਾ ਗੱਲਾਂ ਪਰ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਮੇਰੀ ਸਾਡੀ ਉਹਨਾਂ ਦੀ ਪਰਸਨਲ ਗੱਲਾਂ ਸੀਗੀਆਂ। ਖੈਰ ਉਹਨਾਂ ਦਾ ਇੱਕ ਨਾਵਲ ਹੈ, ਜੱਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਹੁਣ ਰੋਸ ਪ੍ਰਗਟ ਕਰਨ ਦੇ ਤਰੀਕੇ ਨੇ, ਮੈਂ ਇਹ ਨਾ ਹਰਜਿੰਦਰ ਸਿੰਘ ਹੁਣਾਂ ਦੀ ਵਾਲ ਤੋਂ ਪੜ੍ਹ ਰਿਹਾ ਤੇ ਮੈਨੂੰ ਬੜਾ ਚੰਗਾ ਲੱਗਾ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। ਕਹਿੰਦੇ ਜਿਸ ਬੰਦੇ ਨੇ ਪਹਿਲਾਂ ਬੰਗਾਲ ਦੇ ਵਿੱਚ ਇੰਨੇ ਮੁੰਡੇ ਮਰਵਾਏ, ਹੁਣ ਪੰਜਾਬ ਦੇ ਵਿੱਚ ਮਰਵਾ ਰਿਹਾ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ, ਕੋਈ ਵਾਈਸ ਚਾਂਸਲਰ ਨਹੀਂ ਚਾਹੀਦੀ। ਇਹ ਬਿਆਨ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਨੇ ਦਿੱਤਾ ਸੀ। ਹੁਣ ਇਹਦੇ ਪਿੱਛੇ ਘਟਨਾ ਕੀ ਹੋਈ ਸੀ ਕਿ ਉਹ ਕਹਿੰਦੇ ਕਿ ਪਿੱਛੇ ਜਿਹੇ ਮੈਂ ਰਾਜ ਤੇ ਸਮਾਜ ਦੇ ਵਿਗੜਦੇ ਰੰਗ ਢੰਗ ਦੇਖ ਕੇ ਰੋਸ ਵਜੋਂ ਪਦਮ ਸ਼੍ਰੀ ਮੋੜ ਦਿੱਤਾ ਸੀ। ਮੈਂ ਹੀ ਨਹੀਂ, ਬਹੁਤ ਸਾਰੇ ਹੋਰ ਲੇਖਕਾਂ, ਕਲਾਕਾਰਾਂ ਤੇ ਵਿਗਿਆਨੀਆਂ ਨੇ ਵੀ ਆਪਣੇ ਇਨਾਮ ਸਨਮਾਨ ਮੋੜ ਦਿੱਤੇ ਸੀ। ਮੁਲਕ ਦੀ ਜ਼ਮੀਰ ਨੂੰ ਹਲੂਣਾ ਦੇਣ ਤੋਂ ਬਿਨਾਂ ਰੋਸ ਦੇ ਇਸ ਪ੍ਰਗਟਾਵੇ ਦਾ ਹੋਰ ਕੀ ਮਕਸਦ ਹੋ ਸਕਦਾ ਸੀ? ਪਰ ਕੁਝ ਲੋਕ ਪੁੱਛ ਰਹੇ ਸਨ, ਹੁਣ ਹੀ ਕਿਉਂ? ਇਹ ਕੇਂਦਰੀ ਮੰਤਰੀ ਨੇ ਮੇਰੇ ਹਵਾਲੇ ਨਾਲ ਕਿਹਾ ਕਿ 84 ਵੇਲੇ ਕਿਉਂ ਨਹੀਂ ਵਾਪਸ ਕੀਤਾ ਪਦਮ ਸ਼੍ਰੀ ਭਾਈ? 84 ਵੇਲੇ ਪਦਮ ਸ਼੍ਰੀ ਮੇਰੇ ਕੋਲ ਸੀ ਹੀ ਨਹੀਂ, ਉਹ ਤੇ 2004 ਚ ਮੈਨੂੰ ਮਿਲਿਆ। ਦੁੱਖ 84 ਵੇਲੇ ਵੀ ਬਹੁਤ ਸੀ, ਰੋਸ ਉਦੋਂ ਵੀ ਜਾਗਿਆ ਸੀ। ਜਦੋਂ ਜਦੋਂ ਜਬਰ ਹੁੰਦਾ ਰੋਸ ਜਾਗਦਾ। ਇਸ ਸਬੰਧ ਦੇ ਵਿਚ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ। ਇਹ ਮੈਡਮ ਦਲੀਪ ਕੌਰ ਟਿਵਾਣਾ ਜੀ ਲਿਖ ਰਹੇ ਨੇ। ਇਸ ਦਾ ਮੁਕਤਸਰ ਜਿਹਾ ਵਰਣਨ ਮੈਂ ਕਿਛ ਸੁਣੀਏ ਕੁਛ ਕਹੀਏ ਵਿਚ ਕੀਤਾ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਸਿਧਾਰਥ ਸ਼ੰਕਰ ਰਾਏ ਪੰਜਾਬ ਦੇ ਗਵਰਨਰ ਸਨ। 1986 ਤੋਂ ਲੈ ਕੇ 1999 ਜਾਣੀ ਕਿ 1989 ਤੱਕ ਉਹ ਪੰਜਾਬ ਰਹੇ। ਇੱਕ ਦਿਨ ਮੇਰੇ ਕੋਲ ਯੂਨੀਵਰਸਿਟੀ ਦੀਆਂ ਕੁਝ ਮੋਹਤਬਾਰ ਔਰਤਾਂ ਆਈਆਂ ਤੇ ਕਹਿੰਦੀਆਂ, ਅਸੀਂ ਗਵਰਨਰ ਨੂੰ ਮਿਲ ਕੇ ਆਈਆਂ ਹਾਂ। ਅਸੀਂ ਉਹਨਾਂ ਨੂੰ ਇਹ ਕਹਿਣ ਗਈਆਂ ਸੀ ਕਿ ਵਾਈਸ ਚਾਂਸਲਰ ਲਾਉਣ ਵੇਲੇ ਤੁਹਾਨੂੰ ਮਰਦ ਹੀ ਕਿਉਂ ਦਿਸਦੇ ਨੇ, ਕਿਸੇ ਔਰਤ ਨੂੰ ਕਿਉਂ ਤੁਸੀਂ ਕੰਸਿਡਰ ਨਹੀਂ ਕਰਦੇ? ਮਸਲਨ ਸਾਡੀ ਯੂਨੀਵਰਸਿਟੀ ਦੇ ਡਾਕਟਰ ਦਲੀਪ ਕੌਰ ਟਿਵਾਣਾ ਹਰ ਪੱਖੋਂ ਵੱਡੀ ਸ਼ਖਸੀਅਤ ਨੇ। ਤੁਸੀਂ ਉਹਨਾਂ ਨੂੰ ਲਾਓ ਵੀ ਸੀ, ਉਹ ਅੱਗੋਂ ਕਹਿਣ ਲੱਗੇ, ਬਾਈ ਮੇਰੇ ਕੋਲ ਤਾਂ ਕਿਸੇ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ, ਨਾ ਮੈਂ ਉਹਨਾਂ ਨੂੰ ਕਦੇ ਮਿਲਿਆ ਹਾਂ। ਅਸੀਂ ਕਿਹਾ ਕਿ ਤੁਸੀਂ ਟਾਈਮ ਦਿਓ, ਅਸੀਂ ਮੈਡਮ ਟਿਵਾਣਾ ਨੂੰ ਲੈ ਕੇ ਆਵਾਂਗੇ। ਤੇ ਉਹਨਾਂ ਨੇ ਖੁਸ਼ ਹੋ ਕੇ ਦੱਸਿਆ ਕਿ ਰਾਏ ਸਾਹਿਬ ਨੇ ਪਰਸੋਂ ਦਾ ਟਾਈਮ ਦਿੱਤਾ। ਮੈਂ ਉਹਨਾਂ ਨੂੰ ਕਿਹਾ ਮੈਂ ਨਹੀਂ ਜਾਣਾ, ਤੁਸੀਂ ਕਿਹੜਾ ਮੇਰੇ ਤੋਂ ਪੁੱਛ ਕੇ ਗਈਆਂ ਸੀ ਉਹਨੂੰ ਮਿਲਣ? ਉਹ ਕਹਿੰਦੀਆਂ ਤੁਸੀਂ ਚੱਲੇ ਚੱਲੋ, ਆਪਣੇ ਲਈ ਨਹੀਂ ਤਾਂ ਯੂਨੀਵਰਸਿਟੀ ਦੇ ਭਲੇ ਲਈ ਹੀ ਸਹੀ। ਕੁਝ ਦੇਰ ਉਹ ਜ਼ੋਰ ਪਾਉਂਦੀਆਂ ਰਹੀਆਂ ਤੇ ਫਿਰ ਨਾਰਾਜ਼ ਹੋ ਕੇ ਚਲੇ ਗਈਆਂ। ਨਹੀਂ ਜਾਣਦੀ ਉਹਨਾਂ ਗਵਰਨਰਾਂ ਨੂੰ ਕੀ ਕਿਹਾ ਤੇ ਕੀ ਨਹੀਂ ਕਿਹਾ। ਕੁਝ ਦਿਨ ਬਾਅਦ ਦੀ ਗੱਲ ਹੈ, ਦੋ PCS ਅਫਸਰ ਮੇਰੇ ਵਿਭਾਗ ਕੋਲ ਆਏ, ਕਹਿੰਦੇ ਤੁਹਾਨੂੰ ਗਵਰਨਰ ਸਾਹਿਬ ਨੇ ਡਿਨਰ ਤੇ ਬੁਲਾਇਆ ਹੈ, ਉਹ ਤੁਹਾਡੇ ਨਾਲ ਹੋਰ ਇੰਪੋਰਟੈਂਟ ਬੰਦਿਆਂ ਨਾਲ ਪੰਜਾਬ ਮਾਮਲੇ ਤੇ ਰਾਏ ਕਰਨਾ ਚਾਹੁੰਦੇ ਨੇ। ਮੈਂ ਕਿਹਾ ਰਾਤ ਦੇ ਕਿਸੇ ਫੰਕਸ਼ਨ ਤੇ ਮੈਂ ਨਹੀਂ ਜਾਂਦੀ। ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ, ਤੁਹਾਡੇ ਨਾਲ ਪੁਲਿਸ ਗੱਡੀ ਹੋਵੇਗੀ। ਮੈਂ ਨਾ ਕਰ ਦਿੱਤੀ। ਇੱਕ ਦਿਨ ਉਹੀ ਅਫਸਰ ਫਿਰ ਮੇਰੇ ਕੋਲ ਆ ਗਏ, ਇਸ ਵਾਰ ਉਹ ਲੰਚ ਦਾ ਨਿਯੋਤਾ ਲੈ ਕੇ ਆਏ ਸੀ। ਕਹਿੰਦੇ ਗਵਰਨਰ ਸਾਹਿਬ ਨੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਹੈ ਪੰਜਾਬ ਦੀ ਸਥਿਤੀ ਤੇ ਵਿਚਾਰ ਕਰਨ ਦੇ ਲਈ। ਮੈਂ ਕਿਹਾ ਮੈਂ ਨਹੀਂ ਜਾ ਸਕਾਂਗੀ, ਇਹ ਅਫਸਰ ਕਿਤੇ ਪਿਛਲੀ ਵਾਰ ਮੇਰੇ ਡਿਪਾਰਟਮੈਂਟ ਦੇ ਮੁਖੀ ਨੂੰ ਮਿਲਣੇ ਹੋਣੇ ਆ। ਉਹਨੇ ਕਿਹਾ ਕਿ ਜੇ ਮੈਨੂੰ ਤੇ ਮੇਰੀ ਵਾਈਫ ਨੂੰ ਸੱਦ ਲਓ ਤਾਂ ਅਸੀਂ ਮੈਡਮ ਨੂੰ ਆਪਣੇ ਨਾਲ ਲੈ ਆਵਾਂਗੇ। ਹੁਣ ਜਦੋਂ ਮੈਂ ਦੁਬਾਰਾ ਨਾ ਕਰ ਦਿੱਤੀ ਤਾਂ ਮੈਂ ਸੁਣਿਆ ਬਾਹਰ ਇੱਕ ਅਫਸਰ ਫੋਨ ਤੇ ਪਤਾ ਨਹੀਂ ਕਿਹਨੂੰ ਕੀ ਕੁਛ ਪੁੱਛ ਰਿਹਾ ਸੀ। ਉਹ ਕਹਿ ਰਿਹਾ ਸੀ ਸਰ ਮੈਡਮ ਤਾਂ ਨਹੀਂ ਆ ਰਹੇ, ਉਹਨਾਂ ਦੇ ਮੁਖੀ ਨੂੰ ਇਨਵਾਈਟ ਕਰਨਾ ਹੈ ਕਿ ਨਹੀਂ। ਜਿਹੜੀਆਂ ਔਰਤਾਂ ਮੇਰੇ ਵਾਸਤੇ ਮਿਸਟਰ ਰਾਏ ਨੂੰ ਮਿਲਣ ਗਈਆਂ ਸੀ, ਉਹਨਾਂ ਦੀ ਲੀਡਰ ਮੇਰੇ ਕੋਲ ਆਈ, ਥੋੜਾ ਹਰਖ ਕੇ ਆਖਦੀ ਹੈ, ਮੈਡਮ ਤੁਹਾਡਾ ਗਵਰਨਰ ਨਾਲ ਕੀ ਵੈਰ ਹੈ? ਤੁਸੀਂ ਉਹਨੂੰ ਮਿਲਣ ਕਿਉਂ ਨਹੀਂ ਜਾਂਦੇ? ਤੁਹਾਨੂੰ ਉਹਨੇ VC ਲਾ ਦੇਣਾ ਸੀ। ਮੈਂ ਕਿਹਾ ਜਿਸ ਬੰਦੇ ਨੇ ਪਹਿਲਾਂ ਬੰਗਾਲ ਦੇ ਵਿੱਚ ਇੰਨੇ ਮੁੰਡੇ ਮਰਵਾਏ, ਹੁਣ ਪੰਜਾਬ ਦੇ ਵਿੱਚ ਮਰਵਾ ਰਿਹਾ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ ਕੋਈ ਵਾਈਸ ਚਾਂਸਲਰੀ ਨਹੀਂ ਚਾਹੀਦੀ। ਉਹ ਰੁਸ ਕੇ ਚਲੀ ਗਈ ਤੇ ਬਹੁਤ ਸਮਾਂ ਨਹੀਂ ਸੀ ਹੋਇਆ ਜਦੋਂ ਮੈਨੂੰ ਗਵਰਨਰ ਰਾਏ ਨਾਲ ਰੂਬਰੂ ਹੋਣਾ ਪਿਆ। ਮਹਿੰਦਰਾ ਕਾਲਜ ਜਿੱਥੇ ਮੈਂ ਪੜ੍ਹੀ ਸੀ ਨੇ ਆਪਣਾ ਸਥਾਪਨਾ ਦਿਵਸ ਤੇ ਮੈਨੂੰ ਸੱਦਿਆ। ਉਹਨਾਂ ਇਸ ਮੌਕੇ ਹੋਰਨਾਂ ਦੇ ਨਾਲ ਮੈਨੂੰ ਸਨਮਾਨਿਤ ਕਰਨਾ ਸੀ। ਸਮਾਰੋਹ ਦੀ ਪ੍ਰਧਾਨਗੀ ਸ੍ਰੀ ਰਾਏ ਨੇ ਕੀਤੀ। ਮੈਨੂੰ ਸਨਮਾਨ ਚਿੰਨ ਦੇਣ ਲੱਗਿਆਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਚੰਡੀਗੜ੍ਹ ਪਲਾਟ ਲੈ ਲਿਆ ਹੈ? ਇਹ ਇਸ ਲਈ ਕਿ ਕੁਝ ਲੇਖਕਾਂ ਨੇ ਚੰਡੀਗੜ੍ਹ ਸਰਕਾਰ ਕੋਲੋਂ ਰਿਆਇਤੀ ਪਲਾਟ ਲਏ ਸਨ। ਮੈਂ ਕਿਹਾ ਨਹੀਂ, ਮੈਨੂੰ ਪਲਾਟ ਨਹੀਂ ਚਾਹੀਦਾ। ਆਪਣੇ ਜੀਵਨ ਦੀ ਇਸ ਘਟਨਾ ਦਾ ਵੇਰਵਾ ਸਾਹਿਤ ਸ਼ਾਇਦ ਮੈਂ ਪਹਿਲਾਂ ਕਦੇ ਜ਼ਿਕਰ ਨਹੀਂ ਕੀਤਾ। ਹਰ ਗੱਲ ਦਾ ਢੰਡੋਰਾ ਪਿੱਟਣਾ ਜ਼ਰੂਰੀ ਨਹੀਂ ਹੁੰਦਾ। ਸੋ ਇਉਂ ਨਹੀਂ ਕਿ 84 ਵੇਲੇ ਰੋਸ ਘੱਟ ਸੀ ਜਾਂ ਰੋਸ ਪ੍ਰਗਟ ਨਹੀਂ ਕੀਤਾ। ਰੋਸ ਪ੍ਰਗਟ ਕਰਨ ਦਾ ਢੰਗ ਸਮੇਂ ਅਨੁਸਾਰ ਵੱਖਰਾ ਵੱਖਰਾ ਹੋ ਸਕਦਾ ਹੈ। ਸੋ ਇਹ ਸੀ ਮੈਡਮ ਟਿਵਾਣਾ ਦੀ ਆਪਣੀ ਲਿਖਤ ਦੇ ਵਿੱਚੋਂ ਵੰਨਗੀ, ਜਿਹੜੀ ਕਿ 1984 ਦੇ ਰੋਸ ਵਜੋਂ ਗਵਰਨਰ ਤੱਕ ਮਿਲਣ ਤੋਂ ਨਾ ਕਰ ਦਿੱਤੀ ਤੇ ਉਸ ਦੇ ਕੋਲੋਂ ਵਾਈਸ ਚਾਂਸਲਰ ਲੈਣ ਤੱਕ ਨਾ ਕਰ ਦਿੱਤੀ। ਬੜਾ ਚੰਗਾ ਲੱਗਿਆ ਹੁਣ ਮੈਂ ਪੜ੍ਹਿਆ ਇਹ, ਪਰ ਮੈਨੂੰ ਲੱਗਦਾ ਸੀ ਇਹ ਮੈਡਮ ਦੇ ਪੂਰੇ ਗੱਟਸ ਨੇ। ਔਰ ਦੇਖੋ ਬੜੇ ਪਰਤਾਂ ਖੋਲੀਆਂ ਨੇ ਇਹਦੇ ਵਿੱਚ ਕਿ ਲੇਖਕ ਰਿਆਇਤੀ ਪਲਾਟ ਲੈ ਗਏ। ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਲੇਖਕਾਂ ਨੇ ਕੀ ਘਾਣ ਕੀਤਾ ਹੋਏਗਾ ਪੰਜਾਬੀ ਦਾ, ਸਿੱਖੀ ਦਾ ਔਰ ਪੰਜਾਬੀ ਕਲਚਰ ਦਾ। ਜਿਹੜੇ ਅੱਜ ਕਦੇ ਸਿੱਖ ਸਿਧਾਂਤਾਂ ਤੇ ਹਮਲਾ ਕਰ ਰਹੇ ਨੇ, ਕਦੇ ਧਾਰਮਿਕ ਸਿਧਾਂਤਾਂ ਤੇ ਹਮਲਾ ਕਰ ਰਹੇ ਨੇ, ਉਹ ਸਾਰੇ ਇਹਨਾਂ ਦੀ ਦੇਣ ਹੈ। ਉਹ ਸਾਰੇ ਪੇਡ ਨੇ, ਮੋਸਟਲੀ 90% ਪੈਸੇ ਮਿਲਦੇ ਨੇ ਇਹ ਕੰਮ ਕਰਨ ਦੇ। ਪੈਸੇ ਮਿਲਦੇ ਨੇ ਆਮ ਲੋਕਾਂ ਨੂੰ ਖੱਜਲ ਕਰਨ ਦੇ, ਘਟੀਆ ਲਿਖਤਾਂ ਸਮਾਜ ਦੇ ਵਿੱਚ ਲੈ ਕੇ ਆਉਣ ਦੇ ਲਈ, ਘਟੀਆ ਵਿਚਾਰ ਪੇਸ਼ ਕਰਨ ਦੇ ਲਈ। ਔਰ ਇਨਾਮ ਵਜੋਂ ਕੋਠੀਆਂ ਮਿਲਦੀਆਂ ਨੇ। ਇਹ ਪਰਤਾਂ ਨੇ ਜਿਹੜੀਆਂ ਮੈਡਮ ਜੀ ਨੇ ਖੋਲੀਆਂ ਨੇ। ਸੋ ਸ਼ਰਧਾਂਜਲੀ ਹੈ ਜੀ ਸਾਨੂੰ, ਅਸੀਂ ਪੇਸ਼ ਕਰਦੇ ਹਾਂ ਤੇ ਸਾਨੂੰ ਦੁੱਖ ਹੈ। ਤੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਗੱਲਾਂ ਵੀ ਤੁਹਾਡੇ ਨਾਲ ਕਰਾਂਗੇ। ਪਰ ਗੁਰਤੇਜ ਸਿੰਘ ਹੁਣੀ ਤੜਕੇ ਸਾਡੇ ਨਾਲ ਜੁੜੇ ਸੀ 7:30 ਵਜੇ। ਉਹਨਾਂ ਨੇ ਇੱਕ ਈਮੇਲ ਪਾਈ ਸੀ, ਸਾਡੇ ਪਿਆਰੇ ਨੇ, ਲਿਸਨਰ ਨੇ, ਤੇ ਉਹ ਕਹਿੰਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਨਾ ਇਕ ਬੱਬੂ ਮਾਨ ਦਾ ਗੀਤ ਲਾ ਦਿਓ ਬਾਬਾ ਨਾਨਕ। ਮੈਨੂੰ ਲੱਗਦਾ ਇਹ ਉਹੀ ਗੀਤ ਸੁਣਨਾ ਚਾਹੁੰਦੇ ਨੇ ਜਿਹੜਾ ਬੱਬੂ ਮਾਨ ਇਕ ਵਾਰੀ ਲਾਇਆ ਸੀ ਤੇ ਬੜਾ ਮਸ਼ਹੂਰ ਹੋਇਆ ਸੀ। ਤੇ ਆਓ ਗੀਤ ਸੁਣਦੇ ਆ।
ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ ਗਾਤੀ, ਇੱਕ ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ ਗਾਤੀ, ਇੱਕ ਅੱਜ ਕੱਲ ਬਾਬੇ ਨੇ ਪੱਤੀ ਲਾਲ ਗੱਡੀ ਤੇ ਲਾਤੀ, ਇੱਕ ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ। ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ, ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਇੱਕ ਬਾਬਾ ਨਾਨਕ ਸੀਬ ਜੀ ਨੇ ਤੁਰ ਕੇ ਦੁਨੀਆ। ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਇੱਕ ਬਾਬਾ ਨਾਨਕ ਸੀਬ ਜੀ ਨੇ ਤੁਰ ਕੇ ਦੁਨੀਆ।
ਰੀਲਾਂ ਹੁਣ ਵਿਕਣੀਆਂ ਨਹੀਂ, ਕਰ ਲੈ ਖੇਤੀ ਹੁਣ ਗਾਇਕ ਸਾਥੀ। ਦੇਖੋ ਅਖੀਰ ਨੂੰ ਖੇਤੀ ਕਹਿੰਦੇ ਕਰਨੀ ਆ, ਅਸੀਂ ਖੇਤੀ ਕਰਦੇ ਹਾਂ, ਸਾਨੂੰ ਪੁੱਛੋ ਜੀ ਅਸੀਂ ਕਿੰਨੇ ਖੁਸ਼ ਹਾਂ। ਬਹੁਤ ਖੁਸ਼ ਹਾਂ, ਇਸ ਕਰਕੇ ਖੁਸ਼ ਹਾਂ ਕਿਉਂਕਿ ਸਾਡੇ ਬਾਬੇ ਨਾਨਕ ਨੇ ਵੀ ਖੇਤੀ ਕੀਤੀ ਸੀ, ਉਸ ਨੇ ਇਹ ਕਿੱਤਾ ਚੁਣਿਆ ਸੀ। ਇਸ ਕਰਕੇ ਇਹ ਜਿਹੜੀ ਸੋਚ ਹੈ ਸਾਨੂੰ ਖੇਤੀ ਕਰਨ ਦੇ ਲਈ ਪ੍ਰੇਰਣਾ ਦਿੰਦੀ ਰਹਿੰਦੀ ਹੈ, ਸਾਨੂੰ ਖੁਸ਼ ਰੱਖਦੀ ਹੈ ਕਿ ਸਾਡਾ ਜਿਹੜਾ ਬਾਬਾ ਨਾਨਕ ਹੈ, ਜਗਤ ਗੁਰੂ ਹੈ, ਉਹਨੇ ਵੀ ਖੇਤੀ ਕੀਤੀ ਹੈ। ਸੋ ਜੇ ਉਹ ਕਰ ਸਕਦਾ, ਉਹ ਖੁਸ਼ ਹੋ ਸਕਦਾ, ਵਾਈ ਨੋਟ ਅਸ। ਪੰਜਾਬ ਦੇ ਵਿੱਚ ਇਹ ਡੀਮੋਰਲਾਈਜੇਸ਼ਨ ਹੋ ਰਹੀ ਹੈ, ਖੇਤੀ ਨੂੰ ਇੱਕ ਮਾੜਾ ਕਿੱਤਾ ਪੇਸ਼ ਕੀਤਾ ਜਾ ਰਿਹਾ, ਜਿਹੜੀ ਕਿ ਇੱਕ ਸਰਾਸਰ ਗਲਤ ਗੱਲ ਹੈ। ਔਰ ਇਸ ਦੇ ਉੱਤੇ ਮਾਣ ਮਹਿਸੂਸ ਹੋਣਾ ਚਾਹੀਦਾ ਸਾਰਿਆਂ ਨੂੰ ਜਿਹੜੇ ਖੇਤੀ ਕਰਦੇ ਨੇ, ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਖੈਰ ਇਹ 'ਤੇ ਆਪਾਂ ਫਿਰ ਕਿਤੇ ਗੱਲਬਾਤ ਕਰਾਂਗੇ, ਪਰ ਗੀਤ ਤੋਂ ਬੜਾ ਕੁਛ ਯਾਦ ਆਇਆ ਉਸ ਸਮੇਂ ਦੇ ਉੱਤੇ ਜਿਹੜੀ ਪੋਲਿੰਗ ਹੋਈ ਸੀ। ਖੈਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਅਤੇ ਸਵੇਰ ਦੇ ਹੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੌਂਦ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਮਨਜੀਤ ਸੈਣੀ ਭਾਜੀ ਸਾਡੇ, ਦਲਜੀਤ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਂਜੀ ਦਲਜੀਤ ਸਿੰਘ, ਸੋਰੀ ਮਾਫ਼ ਚਾਹਨਾ, ਫ੍ਰੈਂਚਿਸ ਫੋਰੈਸਟ ਸਿਡਨੀ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਮੈਂ ਸੁਣ ਰਿਹਾ ਜੀ ਰੇਡੀਓ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਸਾਨੂੰ ਪੂਰਾ ਯਕੀਨ ਹੁੰਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਹੋਰ ਵੀ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਜਿਹੜੇ ਕਿ ਮੈਸੇਜ ਨਹੀਂ ਭੇਜਦੇ ਜੀ। ਅਸਚਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਖ਼ਬਰਾਂ ਭੇਜੀਆਂ ਅਤੇ ਇਹਨਾਂ ਦੇ ਵਿੱਚ ਅਸੀਂ ਜ਼ਰੂਰ ਨਸ਼ੇਅਰ ਕਰਾਂਗੇ। ਅਤੇ ਸਤਿ ਸ਼੍ਰੀ ਅਕਾਲ ਵਰਿੰਦਰ ਸਿੰਘ, ਇੰਗਲੈਂਡ ਵਾਲੇ ਵੀ ਜੁੜ ਗਏ ਨੇ ਅਤੇ ਉਹ ਵੀ ਇੱਕ ਕੋਟ ਭੇਜ ਰਹੇ ਨੇ, ਕਹਿੰਦੇ ਨੇ ਕਿ ਬਾਪੂ ਦੀ ਕੀਮਤ ਅਤੇ ਕਮੀ ਉਸ ਇਨਸਾਨ ਨੂੰ ਵੀ ਪਤਾ ਹੁੰਦੀ ਹੈ ਜਿਸ ਦੇ ਸਿਰ 'ਤੇ ਪਿਓ ਦਾ ਹੱਥ ਨਹੀਂ ਹੁੰਦਾ। ਹਾਂਜੀ ਬਿਲਕੁਲ ਬਿਲਕੁਲ, ਜਦੋਂ ਐਬਸੈਂਸ ਹੁੰਦੀ ਹੈ ਨਾ, ਜਦੋਂ ਸਿਰ ਜ਼ਿੰਮੇਵਾਰੀ ਪੈਂਦੀ ਹੈ, ਫਿਰ ਪਤਾ ਲੱਗਦਾ ਕਿ ਕਿੰਨੀਆਂ ਜ਼ਿੰਮੇਵਾਰੀਆਂ ਬਾਪੂ ਸਾਂਭੀ ਬੈਠਾ ਸੀ। ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਪ੍ਰੋਗਰਾਮ ਸੁਣ ਰਹੀ ਹਾਂ ਜੀ, ਬੜਾ ਆਨੰਦ ਆ ਰਿਹਾ, ਸ਼ੁਕਰੀਆ ਜੀ। ਕੁਲਵੀਰ ਸਿੰਘ ਧੰਜੂ ਵੀ ਸਿਡਨੀ ਵਾਲੇ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ, ਠੀਕ ਠਾਕ ਹੋ? ਅਤੇ ਆਹ ਸੋਹੀ ਸਾਹਿਬ ਪਤਾ ਨਹੀਂ ਕਿੱਧਰ ਗਏ, ਜਗਰਾਓਂ ਵਾਲੇ, ਇਹਨਾਂ ਨੇ ਕਦੇ ਨਹੀਂ ਮੈਸੇਜ ਪਾਇਆ। ਹੁਣ ਠੀਕ ਠਾਕ ਹੋ? ਮਨਿੰਦਰਜੀਤ ਸਿੰਘ ਸਿੱਧੂ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਮਨਿੰਦਰ। ਦਲਜੀਤ ਸਿੰਘ ਭਾਜੀ ਉਹਨਾਂ ਨੇ ਸਵੇਰੇ ਹੀ ਮੈਸੇਜ ਭੇਜਿਆ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਇੰਗਲਿਸ਼ ਦੇ ਵਿੱਚ, ਮੇਕ ਯੂਰ ਡੋਟਰ ਸੋ ਕੈਪੇਬਲ ਦੈਟ ਯੂ ਡੋਂਟ ਹੈਵ ਟੂ ਵਰੀ ਹੂ ਵਿਲ ਮੈਰੀ ਹਰ, ਇੰਸਟੈਡ ਆਫ ਸੇਵਿੰਗ ਮਨੀ ਫਾਰ ਹਰ ਵੈਡਿੰਗ ਡੇ ਸਪੈਂਡ ਇਟ ਵੈਲ ਔਨ ਹਰ ਐਜੂਕੇਸ਼ਨ ਐਂਡ ਮੋਸਟ ਇੰਪੋਰਟੈਂਟਲੀ ਇੰਸਟੈਡ ਆਫ ਪ੍ਰਪੇਅਰਿੰਗ ਹਰ ਫਾਰ ਹਰ ਮੈਰਿਜ ਪ੍ਰਪੇਅਰ ਹਰ ਫਾਰ ਹਰ ਸੈਲਫ ਟੀਚ ਹਰ ਸੈਲਫ ਲਵ ਐਂਡ ਕੋਨਫੀਡੈਂਸ। ਬਹੁਤ ਵਧੀਆ ਗੱਲ ਹੈ, ਕੋਨਫੀਡੈਂਸ ਚਾਹੀਦਾ ਤੇ ਪਰਿਵਾਰਕ ਜਿਹੜੇ ਸੰਸਕਾਰ ਹੈ ਉਹ ਵੀ ਨਾਲ ਦੀ ਨਾਲ ਦੇਣੇ ਚਾਹੀਦੇ ਆ। ਵਿਆਹ ਦੇ ਲਈ ਵੀ ਤਿਆਰ ਰੱਖਣਾ ਚਾਹੀਦਾ, ਪਰ ਨਾਲ ਦੀ ਨਾਲ ਪੂਰੇ ਜਿਹੜੇ ਐਜੂਕੇਸ਼ਨ ਵੀ ਮਸਟ ਹੈ। ਪਾਲਾ ਬੈਂਸ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਆ ਗਏ ਹੋ ਜੀ, ਹਾਂਜੀ, ਕਹਿੰਦੇ ਮੈਂ ਕੰਮ ਤੇ ਹਾਂ ਤੇ ਪ੍ਰੋਗਰਾਮ ਦਾ ਆਨੰਦ ਲੈ ਰਿਹਾ। ਚਲੋ ਚੱਕੀ ਚੱਲੋ ਫੱਟੇ। ਤੇ ਬਿਕਰਮਜੀਤ ਸਿੰਘ ਬਰਾੜ ਵੀ ਬਲਗੁਲਗੇ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਉਹ ਵੀ ਇੱਕ ਵਿਚਾਰ ਸਾਂਝਾ ਕਰ ਰਹੇ ਨੇ, ਕਹਿੰਦੇ ਜ਼ਿੰਦਗੀ ਨੂੰ ਆਬਾਦ ਕਰਨਾ ਹੈ ਤਾਂ ਮੈਂ ਕੌਣ ਹਾਂ, ਇਸ ਬੁਝਾਰ ਦਾ ਹੱਲ ਕਰੋ, ਮੇਰੇ ਤੇ ਮੈਂ ਦੇ ਭਾਵ ਤੋਂ ਮੁਕਤ ਹੋ ਜਾਓ। ਬਿਲਕੁਲ, ਮੈਂ ਕੌਣ ਹਾਂ, ਜਿਹਦੇ ਅੰਦਰ ਇਹ ਸਵਾਲ ਆ ਗਿਆ ਨਾ, ਉਹ ਫਿਰ ਆਪਣਾ ਆਪ ਲੱਭਣ ਲਈ ਅੰਦਰ ਹੀ ਵੜ ਜਾਏਗਾ, ਆਪਣੇ ਅੰਦਰ ਇੰਟਰੋਵਰਟ ਹੋ ਜਾਏਗਾ। ਹਾਂਜੀ ਜੈਸ ਭਾਜੀ, ਕੀ ਹਾਲ ਚਾਲ? ਜਸਜੋਤ ਸਿੰਘ ਸਿੱਧੂ ਜੀ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੱਜ ਤੁਹਾਨੂੰ ਫਿਰ ਇੱਕ ਸਿੱਧੂਆਂ ਦਾ ਗਾਣਾ ਸੁਣਾਉਣਾ ਹੁਣ ਮੈਂ, ਗੀਤ ਬੜੀ ਦੇਰ ਬਾਅਦ ਆਇਆ, ਵੈਸੇ ਤਾਂ ਗੀਤ ਤਾਂ ਬਹੁਤ ਮੈਂ ਸੁਣਿਆ ਹੈ, ਬਲਕਾਰ ਸਿੱਧੂ ਦਾ ਹੈਗਾ ਵੀ, ਸਿੱਧੂ ਹੈ, ਖੈਰ ਬੜਾ ਫੇਮਸ ਗੀਤ ਹੋਇਆ ਸੀ, ਇਹ ਤੋਂ ਬਲਕਾਰ ਸਿੱਧੂ ਦੀ ਚੜ੍ਹਾਈ ਹੋਈ ਸੀ, ਦੁਗਾਣਾ ਸੀਗਾ ਅਤੇ ਉਦੋਂ ਦੁਗਾਣੇ ਚੱਲਦੇ ਨਹੀਂ ਸੀ ਹੁੰਦੇ, ਪਰ ਬਲਕਾਰ ਸਿੱਧੂ ਨੇ ਗਾਇਆ ਸੀ, ਬੜਾ ਚੰਗਾ ਲੱਗਿਆ ਸੀ। ਹੁਣ ਇਹ 20 ਸਾਲ ਦੀ ਗੱਲ ਹੈ। ਖੈਰ ਆਪਾਂ ਗੀਤ ਬਾਅਦ ਚੋਂ ਸੁਣਦੇ ਹਾਂ, ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਵੱਖ ਵੱਖ ਇਲਾਕਿਆਂ ਤੋਂ, ਫਿਰ ਮਿੰਟੂ ਭਾਜੀ ਨੂੰ ਪ੍ਰੋਗਰਾਮ ਚ ਲਵਾਂਗੇ। ਤੇ ਮੌਸਮ ਕੀ ਕਹਿ ਰਿਹਾ, ਆਸਟ੍ਰੇਲੀਆ ਦੇ ਵਿਚ ਤੁਹਾਨੂੰ ਦਸਿਆ ਸੀ ਅੱਜ ਕਾਫੀ ਗਰਮੀ ਪੈਣੀ ਹੈ, ਕੇਨਸ 31 ਡਿਗਰੀ, ਹਲਕੇ ਸ਼ਾਵਰ, 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ, ਟਾਊਨਸਵਿਲ ਤੇ ਬ੍ਰਿਸਬਨ ਸਾਫ, ਕੋਫਸਾਰਬਰ ਵਿਚ ਹਲਕੇ ਬੱਦਲ ਹੋ ਸਕਦੇ ਨੇ, 32 ਡਿਗਰੀ ਸਿਡਨੀ ਦੇ ਵਿਚ, 32 ਡਿਗਰੀ ਗਰਜ ਨਾਲ ਛਿੱਟਾਂ ਪੈਣਗੀਆਂ, ਔਰ ਇਸੇ ਹੀ ਤਰ੍ਹਾਂ ਕੈਨਬਰਾ ਚ 34 ਡਿਗਰੀ, 24 ਡਿਗਰੀ ਮੈਲਬਨ ਦੇ ਵਿਚ, 23 ਡਿਗਰੀ ਐਡਲੇਡ ਦੇ ਵਿਚ, ਪਰਥ ਦੇ ਵਿਚ ਦਿਨ ਸਾਫ 33 ਡਿਗਰੀ, ਡਾਰਵਿਨ ਦੇ ਵਿਚ ਗਰਜ ਨਾਲ ਛਿੱਟਾਂ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਮੀਂਹ ਦੱਸਿਆ ਜਾ ਰਿਹਾ, 24 ਡਿਗਰੀ ਤਾਪਮਾਨ ਹੈ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 5 ਡਿਗਰੀ ਤਾਪਮਾਨ ਹੈ, ਧੁੰਦ ਪਈ ਹੋਈ ਹੈ, ਔਰ ਦਿਨਾਂ ਨੂੰ 19 ਡਿਗਰੀ, ਦਿਨ ਸਾਫ ਰਹਿਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਹੁਣ गीत थानू सुनाने हैं बलकार सिद्धू दा जी गीत सुनो थानू बहुते नू याद आ जाना केड़ा गीत है
मोमबत्ती है ਆਤਮਾ ਦੇ ਵਿੱਚ ਮਰਨਾ।
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਚੌਵੀ ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ। ਹਰਮਨ ਰੇਡੀਓ ਆਸਟ੍ਰੇਲੀਆ,
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦੁਨੀਆਂ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਖਾਸ ਕਰਕੇ ਸੰਡੇ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਕੋਸ਼ਿਸ਼ ਕਰ ਰਿਹਾ ਮਿੰਟੂ ਬਰਾੜ ਭਾਜੀ ਨਾਲ ਸੰਪਰਕ ਕਰਨ ਦੀ, ਪਰ ਫਿਲਹਾਲ ਸੰਪਰਕ ਲੱਗ ਨਹੀਂ ਰਿਹਾ। ਬੜੀ ਛੇਤੀ ਆਪਾਂ ਜੁਆਇਨ ਕਰ ਲਾਂਗੇ, ਪਰ ਇਨ ਦਾ ਮੀਨ ਟਾਈਮ ਕੁਝ ਸੁਨੇਹੇ ਆਪਾਂ ਲੈਣੇ ਆ ਤੇ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ। ਪਹਿਲਾਂ ਸੁਨੇਹਿਆਂ ਦੀ ਗੱਲ ਕਰੀਏ ਤਾਂ ਵਿਜੇ ਵਿਰਦੀ ਹੁਣੀ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ। ਉਨ੍ਹਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਹੈ ਬੀਚ ਤੇ ਵਾਕ ਕਰਨ ਜਾਂਦਿਆਂ ਦੀ ਔਰ ਸਮੁੰਦਰ ਦੀ ਸੂਰਜ ਚੜ੍ਹਦਿਆਂ ਦੀ ਫੋਟੋ ਉਨ੍ਹਾਂ ਦੀ ਆਈ ਹੈ। ਗੁੱਡ ਐਂਡ ਵਾਰਮ ਮੋਰਨਿੰਗ ਕਹਿੰਦੇ ਤੇ ਬਿਲਕੁਲ ਅੱਜ ਕਾਫੀ ਗਰਮੀ ਹੋਣੀ ਹੈ ਤੇ ਨਾਲ ਗਿਆਨੀ ਸੰਤੋਖ ਸਿੰਘ ਜੀ ਵੀ ਆ ਗਏ ਨੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਜਿਨ੍ਹਾਂ ਨੂੰ ਅਸੀਂ ਅਗਲੇ ਹਫ਼ਤੇ ਪ੍ਰੋਗਰਾਮ ਚ ਲੈ ਕੇ ਆਵਾਂਗੇ। ਸਤਿ ਸ੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੰਦਰੁਸਤ ਹੋ? ਚੜ੍ਹਦੀ ਕਲਾ ਚੋਂ? ਤੇ ਅਗਲੇ ਹਫ਼ਤੇ ਆਪਾਂ ਜ਼ਰੂਰ ਗੱਲਾਂ ਕਰਾਂਗੇ ਤੇ ਮੇਰੇ ਨਾਲ ਹੁਣ ਮਿੰਟੂ ਭਾਜੀ ਵੀ ਸੰਪਰਕ ਦੇ ਵਿਚ ਆ ਗਏ ਨੇ, ਸੋ ਉਨ੍ਹਾਂ ਦਾ ਵੀ ਅਸੀਂ ਸਵਾਗਤ ਕਰਦੇ ਆਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਕਈ ਥਾਂ ਜੋ ਕਬੀਲਦਾਰੀ ਹੋਵੇ ਕਿਤੇ ਨਾ ਕਿਤੇ ਸੌਦਾ ਮੁੱਕੇ ਰਹਿੰਦਾ ਤੇ ਸੁਬਹ ਸੁਬਹ ਫਿਰ ਇੱਥੇ ਹੁਣ ਆਪਦੀ ਸੌਦਾ ਪਾਣੀ ਲੈਂਦਾ ਸੀ।
ਠੀਕ ਠੀਕ, ਸੋ ਵਿਚਾਲੇ ਜਾਏ ਉਹ ਨਾ ਐਡਲੇਡ ਹੋ ਤੇ ਨਾ ਈਡਨ। ਤੇ ਆਪਣੇ ਹਾਂਜੀ ਸੁਣਿਆ ਮੀਂਹ ਵਗੈਰਾ ਕਾਫੀ ਪਿਆ ਸਾਊਥ ਆਸਟ੍ਰੇਲੀਆ ਦੇ ਵਿਚ, ਫਲੈਸ਼ ਫਲੱਡਿੰਗ ਹੋਈ ਆ, ਕੀ ਸਿਚੁਏਸ਼ਨ ਹੈ?
ਹਾਂਜੀ ਕਈ ਏਰੀਆ ਚ ਹੋਈ ਆ ਤੇ ਤਕਰੀਬਨ ਜੇ ਰਿਵਰਲੈਂਡ ਦੀ ਗੱਲ ਕਰਾਂ ਤਾਂ ਇੱਥੇ ਤਾਂ ਸੋਹਣਾ ਮੀਂਹ ਕਹਿ ਸਕਦੇ ਵੀ ਸੋਹਣਾ ਮੀਂਹ ਪਿਆ ਇੱਕ ਦੋ ਦਿਨਾਂ ਦਾ।
ਠੀਕ
ਤੇ ਜਿਹਦੀ ਏਦਾਂ ਕੋਈ ਫਲੱਡਿੰਗ ਵਾਲੀ ਕੋਈ ਗੱਲ ਨੀ ਹੈਗੀ। ਲੋੜ ਬਹੁਤ ਜ਼ਿਆਦਾ ਸੀ ਇੱਥੇ ਮੀਂਹ ਦੀ ਤੇ ਥੋੜਾ ਜਿਹਾ ਉਹਨੇ ਇੱਕ ਵਾਰੀ ਰਾਹਤ ਜੀ ਜਿਹਨੂੰ ਕਹਿ ਸਕਦੇ ਉਹ ਦਿੱਤੀ ਆ
ਜੀ।
ਤੇ ਪਰ ਜੇ ਅਸੀਂ ਗੱਲ ਕਰੀਏ ਕਈ ਹੋਰ ਏਰੀਆ ਚ ਪੋਰਟਲਿੰਗਟਨ ਵਗੈਰਾ ਤੇ ਕਈ ਏਰੀਆ ਚ ਉੱਥੇ ਫਲੱਡ ਨੇ ਤਬਾਹੀ ਮਚਾਈ ਹੈ ਜੀ। ਫਿਰ ਉਹੀ ਕਹਿ ਸਕਦੇ ਆ ਵੀ ਕਿਧਰੇ ਸੋਕਾ ਤੇ ਕਿਧਰੇ ਹੜ ਜਾਂਦਾ ਸਭ ਕੁਛ। ਕੁਦਰਤ ਦੀ ਜਿਹੜੀ ਬਹੁਤ ਵੱਡੀ ਇੱਕ ਕਹਿ ਸਕਦੇ ਆ ਗੇਮ ਆ ਜਿਹਨੂੰ ਸਮਝ ਨੀ ਆਉਂਦੀ ਸਾਨੂੰ ਤੇ ਬਸ ਅਸੀਂ ਇਸੇ ਚੱਕਰ ਚ ਉਲਝੇ ਰਹਿੰਦੇ ਹਾਂ ਵੀ ਚੰਗਾ ਹੋ ਰਿਹਾ ਕਿ ਮਾੜਾ ਹੋ ਰਿਹਾ, ਪਰ ਹੋ ਜ਼ਰੂਰ ਕੁਛ ਰਿਹਾ।
ਮਿੰਟੂ ਜੀ, ਤੁਹਾਡੇ ਹੀ ਸੂਬੇ ਸਟੇਟ ਸਾਊਥ ਆਸਟ੍ਰੇਲੀਆ ਦੀਆਂ ਕੁਝ ਖਬਰਾਂ ਆ ਰਹੀਆਂ ਨੇ, ਤੁਸੀਂ ਬਹੁਤ ਪਹਿਲਾਂ ਇੱਥੇ ਚਿੰਤਨ ਵੀ ਕੀਤਾ ਸੀ, ਖੁਲਾਸਾ ਵੀ ਕੀਤਾ ਸੀ। ਤਕਰੀਬਨ 3-4 ਸਾਲ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਸੀ। ਪਿਛਲੀ ਜਿਹੜੀ ਸਰਕਾਰ ਸੀ ਖਾਸ ਕਰਕੇ ਲੇਬਰ ਦੀ, ਉਹ ਗ੍ਰੀਨਸ ਨਾਲ ਮਿਲ ਕੇ ਇਸ ਨੂੰ ਸਿਰੇ ਨਹੀਂ ਸੀ ਚੜ੍ਹਨ ਦਿੰਦੀ। ਉਹ ਸੀਗਾ ਵੀ ਜਿਹੜਾ ਨਿਊਕਲੀਅਰ ਡੰਪ ਹੈ ਦੁਨੀਆਂ ਦਾ, ਜਿੰਨੇ ਵੀ ਨਿਊਕਲੀਅਰ ਰਿਐਕਟਰ ਹੈ ਉਹਨਾਂ ਦਾ ਜਿਹੜਾ ਵੇਸਟ ਹੈ ਉਹਨਾਂ ਦਾ ਜਿਹੜਾ ਬਚਦਾ ਆ ਉਹ ਕਿਤੇ ਨਾ ਕਿਤੇ ਸਟੋਰ ਕਰਨਾ ਪੈਂਦਾ, ਕਿਉਂਕਿ 100 ਸਾਲ ਲੱਗਦਾ ਉਹਨੂੰ ਟੁੱਟਣ ਦੇ ਲਈ। ਤੇ ਉਹ ਜੇ ਗਲਤ ਹੱਥਾਂ ਦੇ ਵਿੱਚ ਚੱਲ ਜਾਵੇ ਤਾਂ ਉਹ ਘਾਤਕ ਵੀ ਹੋ ਸਕਦਾ, ਕਿਉਂਕਿ ਅਮਰੀਕਾ ਨੇ ਜਾਂ ਇਹਨਾਂ ਦੇਸ਼ਾਂ ਨੇ ਉਸ ਨਿਊਕਲੀਅਰ ਵੇਸਟ ਤੋਂ ਬੰਬ ਵੀ ਬਣਾਏ ਨੇ, ਮਿੰਨੀ ਬੰਬ ਜਿਹੜੇ ਟੈਂਕਾਂ ਦੇ ਗੋਲਿਆਂ ਚ ਪੈਂਦੇ ਨੇ। ਸੋ ਇਸ ਕਰਕੇ ਉਹਨੂੰ ਸਾਂਭ ਸੰਭਾਲ ਕਰਨਾ ਬੜਾ ਮਤਲਬ ਜ਼ਰੂਰੀ ਹੁੰਦਾ, ਖਾਸ ਕਰਕੇ ਜਿਹੜੇ ਯੂਰਪੀਅਨ ਦੇਸ਼ ਨੇ ਉਹ ਕੀ ਕਰਨਗੇ ਇਹਦੇ ਬਾਰੇ, ਉਹਨਾਂ ਨੂੰ ਕੋਈ ਥਾਂ ਚਾਹੀਦਾ ਸੇਫ ਜਿੱਥੇ ਸੇਫਟੀ ਹੋਵੇ। ਤੇ ਆਸਟ੍ਰੇਲੀਆ ਇੱਕ ਇਹੋ ਜਿਹਾ ਦੇਸ਼ ਸੀਗਾ ਜਿਹੜਾ ਸਾਰਿਆਂ ਨੂੰ ਸੇਫ ਮੰਨਿਆ ਜਾ ਰਿਹਾ ਸੀਗਾ ਤੇ ਉਹਦੇ ਵਿਚ ਵੀ ਸਾਊਥ ਆਸਟ੍ਰੇਲੀਆ ਦੀ ਗੱਲ ਚੱਲਦੀ ਸੀ ਕਿ ਉਹ ਜ਼ਿਆਦਾ ਸੇਫ ਸਾਊਥ ਆਸਟ੍ਰੇਲੀਆ ਬਸੋਂ ਤੋਂ ਦੂਰ ਮੰਨਿਆ ਜਾ ਰਿਹਾ ਸੀ ਪਰ ਪਿਛਲੀ ਸਰਕਾਰ ਆਨਾ ਕਾਨਾ ਕਰ ਰਹੀ ਸੀ ਇਸ ਦੇ ਬਾਰੇ ਅਸੀਂ ਕਾਫੀ ਚਿੰਤਨ ਕੀਤਾ ਸੀ ਤੇ ਹੁਣ ਖਬਰਾਂ ਇਹ ਆ ਰਹੀਆਂ ਕਿ ਫੈਡਰਲ ਗੌਰਮੈਂਟ ਨੇ ਕਿੰਬਾ ਫਾਰਮ ਜਿਹੜਾ ਕਿ ਨਪਾਂਡੀ ਦੇ ਲਾਗੇ ਆ ਆਇਰ ਪੈਨਸੁਲਾ ਦੇ ਕੋਲ ਉਸ ਨੂੰ ਚੁਣਿਆ ਇਸ ਥਾਂ ਦੇ ਲਈ ਤੇ 160 ਹੈਕਟੇਅਰ ਦਾ ਏਰੀਆ ਉਹਨਾਂ ਨੇ ਸਟੋਰੇਜ ਫੈਸਿਲਿਟੀ ਦੇ ਤੌਰ ਦੇ ਉੱਤੇ ਵਰਤਿਆ ਤੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਮਤਲਬ ਸਾਊਥ ਆਸਟ੍ਰੇਲੀਆ ਦੇ ਵਾਸਤੇ ਕਿੱਡੀ ਕੁ ਵੱਡੀ ਗੱਲ ਹੈ
ਦੇਖੋ ਜਿਹੜੀ ਤਾਂ ਮੇਰੀ ਤਾਂ ਪਹਿਲੇ ਦਿਨ ਤੋਂ ਜਿੰਨੀ ਕੁ ਮੈਂ ਇਸ ਬਾਰੇ ਸਟੱਡੀ ਕੀਤੀ ਸੀ ਜਾਂ ਜਾਣਿਆ ਸੀ ਜਾਂ ਸਿਆਸੀ ਗਲਾਰਿਆਂ ਚੋਂ ਜਿੰਨੀਆਂ ਕੁ ਆਵਾਜ਼ਾਂ ਮੇਰੇ ਕੰਨਾਂ ਚ ਪਈਆਂ ਸਨ ਉਹਨਾਂ ਮੁਤਾਬਕ ਤਾਂ ਇਹ ਸੀਗਾ ਵੀ ਸਾਊਥ ਆਸਟ੍ਰੇਲੀਆ ਦੇ ਲਈ ਇਹ ਸੌਦਾ ਬਹੁਤ ਲਾਹੇਵੰਦ ਸੌਦਾ ਤੇ ਜੇ ਕਹੀਏ ਵੀ ਅਸੀਂ ਸਾਰੀ ਦੁਨੀਆਂ ਰਿਸਕ ਤੇ ਨਹੀਂ ਹੈ ਤਾਂ ਰਿਸਕ ਤੇ ਤਾਂ ਸਾਰੀ ਦੁਨੀਆਂ ਸਦਾ ਹੀ ਬੈਠੀ ਆ ਤੇ ਉਹ ਬਹੁਤ ਵੱਡੇ ਰਿਸਕ ਹੁੰਦੇ ਆ ਪਰ ਕੋਈ ਬੰਦਾ ਹੁੰਦਾ ਜਿਹੜਾ ਉਸ ਰਿਸਕ ਨੂੰ ਹੈਂਡਲ ਕਰ ਸਕਦਾ ਮੈਨੇਜ ਕਰ ਸਕਦਾ ਸਾਊਥ ਆਸਟ੍ਰੇਲੀਆ ਨੂੰ ਚੁਣਨ ਦਾ ਕਾਰਨ ਦੁਨੀਆਂ ਦਾ ਇਹ ਸੀ ਵੀ ਇੱਕ ਤਾਂ ਇਹਦੀ ਭੂਗੋਲਿਕ ਸਥਿਤੀ ਇਹ ਜੀ ਸੀ ਵੀ ਇਹ ਕਿਤੇ ਕਿਤੇ ਜੰਗਾਂ ਆਸਟ੍ਰੇਲੀਆ ਦੀ ਪਹਿਲਾਂ ਤਾਂ ਚੁਣਨਾ ਸੀ ਉਹਨਾਂ ਨੇ ਵੀ ਮੁਲਕ ਕਿਹੜਾ ਚੁਣਿਆ ਜਾਵੇ ਤਾਂ ਮੁਲਕ ਆਸਟ੍ਰੇਲੀਆ ਨੂੰ ਚੁਣਿਆ ਸੀ ਵੀ ਆਸਟ੍ਰੇਲੀਆ ਦੀ ਜਿਹੜੀ ਸਥਿਤੀ ਇਹ ਜੀ ਸੀ ਵੀ ਉਹ ਇਹੋ ਜਿਹੇ ਥਾਂ ਤੇ ਬੈਠਾ ਜਿੱਥੇ ਦਾ ਕੋਈ ਨੇੜੇ ਤੇਰੇ ਲਾਗਾਂ ਦੇ ਕਾ ਕੋਈ ਅਜਿਹਾ ਹੈ ਨੀ ਜਿਹਦੇ ਨਾਲ ਕੋਈ ਲੜਾਈ ਝਗੜਾ ਜਾਂ ਕਲੇਸ਼ ਹੋਵੇ
ਬਾਰਡਰ ਵੀ ਹੈ ਨਹੀਂ
ਜਿਹਦੇ ਚ ਕੀ ਹਾਂ ਜਿਹਦੇ ਚ ਕੋਈ ਯੂਜ਼ ਜਾਂ ਮਿਸਯੂਜ਼ ਹੋ ਸਕੇ ਇਹ ਚੀਜ਼ਾਂ ਸੋ ਇਸ ਲਈ ਆਸਟ੍ਰੇਲੀਆ ਚੁਣਿਆ ਸੀ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਇਸ ਲਈ ਚੁਣਿਆ ਸੀ ਵੀ ਉਹ ਸੈਂਟਰਲ ਏਰੀਆ ਸੀ ਤੇ ਉਹਦੇ ਵਿਚ ਜਿਹੜਾ ਤਾਪਮਾਨ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਸਾਰੀਆਂ ਸੂਟੇਬਲ ਸੀ ਉੱਥੇ ਪਰ ਗੱਲ ਆ ਜਾਂਦੀ ਹੈ ਜੀ ਫਿਰ ਜਿਹੜੇ ਵਾਤਾਵਰਨ ਪ੍ਰੇਮੀ ਆ ਵਾਤਾਵਰਨ ਦੇ ਰਾਖੇ ਆ ਜਾਂ ਹੋਰ ਉਹ ਹੋ ਸਕਦਾ ਕਈ ਵਾਰੀ ਨਾ ਉਹਨਾਂ ਗੱਲਾਂ ਤੇ ਤਾਂ ਰੌਲਾ ਨੀ ਪਾਉਂਦੇ ਜਿਹੜਾ ਇਮੀਡੀਏਟਲੀ ਡੈਮੇਜ ਹੋ ਰਿਹਾ ਤੇ ਉਹਨਾਂ ਗੱਲਾਂ ਤੇ ਰੌਲਾ ਪਾਉਂਦੇ ਆ ਜਿਹੜਾ ਡੈਮੇਜ ਪਤਾ ਨੀ ਹੋਣਾ ਕਿ ਨਹੀਂ ਹੋਣਾ ਸਾਊਥ ਆਸਟ੍ਰੇਲੀਆ ਗੌਰਮੈਂਟ ਇਹ ਕਹਿ ਰਹੀ ਆ ਕਹਿੰਦੀ ਵੀ ਅਸੀਂ ਮੈਨੇਜ ਕਰਨ ਵਾਸਤੇ ਅਸੀਂ ਜ਼ਿੰਮੇਵਾਰੀ ਚੱਕਣ ਵਾਸਤੇ ਤਿਆਰ ਆ ਉਹਦਾ ਕਾਰਨ ਇਹ ਆ ਉਹ ਕਹਿ ਰਹੀ ਆ ਵੀ ਅਸੀਂ ਐਡੇ ਸਟੇਟ ਦੀ ਜ਼ਿੰਮੇਵਾਰੀ ਤਾਂ ਚੱਕਦੇ ਆ ਵੀ ਸਾਨੂੰ ਇਹਦੇ ਤੋਂ ਬਹੁਤ ਸਾਰੇ ਇਨਕਮ ਆਉਂਦੀ ਆ ਤੇ ਉਸ ਪੈਸੇ ਨਾਲ ਅਸੀਂ ਸਟੇਟ ਨੂੰ ਚਲਾਉਣੇ ਆ ਤੇ ਜੇ ਇਹ ਇੱਕ ਪ੍ਰੋਜੈਕਟ ਆ ਜਾਂਦਾ ਤੇ ਅਸੀਂ ਇਸ ਪ੍ਰੋਜੈਕਟ ਦੀ ਵੀ ਜ਼ਿੰਮੇਵਾਰੀ ਪੂਰੀ ਧਿਆਨ ਨਾਲ ਚੱਕਾਂਗੇ ਕਿਉਂਕਿ ਇਹਦੇ ਚੋਂ ਜਿਹੜਾ ਪੈਸਾ ਆਉਣਾ ਉਹ ਲੋਕ ਅੱਡੋ ਅੱਡ ਕਿਆ ਸਾਰੀਆਂ ਲਾ ਰਹੇ ਆ ਕੋਈ ਤਾਂ ਕਹਿ ਰਿਹਾ ਵੀ ਜਿੰਨਾ ਕੁ ਇੱਕ ਸਾਲ ਦਾ ਬਜਟ ਆ ਸਾਊਥ ਆਸਟ੍ਰੇਲੀਆ ਦਾ ਉਹਨਾਂ ਪੈਸਾ ਇੱਕ ਮਹੀਨੇ ਚ ਇਹਦਾ ਰੈਂਟ ਆਇਆ ਕਰੂਗਾ ਇਹਨਾਂ ਨੂੰ ਦੁਨੀਆਂ ਤੋਂ ਵੀ ਇੱਥੋਂ ਤੱਕ ਦੀਆਂ ਗੱਲਾਂ ਵੀ ਜਿਹੜੀਆਂ
ਚਲੋ ਮੈਂ ਤੁਹਾਨੂੰ ਥੋੜਾ ਜਿਹਾ ਓਵਰਵਿਊ ਦੱਸ ਦੇਣਾ ਜਿਸ ਤਰ੍ਹਾਂ ਖਬਰਾਂ ਛਪਿਆ ABC ਦੇ ਉੱਤੇ ਕਿ ਇਹ $200 million ਲਾਏਗੀ ਸਰਕਾਰ ਇੱਥੇ ਇਸ ਪ੍ਰੋਜੈਕਟ ਦੇ ਉੱਤੇ ਤੇ 45 ਜੋਬਸ ਜਿਹੜੀਆਂ ਕੰਸਟਰਕਸ਼ਨ ਦੇ ਦੌਰਾਨ ਕ੍ਰੀਏਟ ਹੋਣਗੀਆਂ ਤੇ ਹੁਣ ਇਹਦੇ ਵਿਚ ਕੀ ਹੋ ਰਿਹਾ ਕਿ $31 million ਜਿਹੜਾ ਆ ਉਹ ਕਮਿਊਨਿਟੀ ਡਿਵੈਲਪਮੈਂਟ ਦਾ ਪੈਕੇਜ ਹੈ ਜਿਹੜਾ ਕਿ ਲੋਕਲ ਬਿਜ਼ਨਸਾਂ ਨੂੰ ਦਿੱਤਾ ਜਾਏਗਾ ਤੇ ਜਿਨ੍ਹਾਂ ਨੇ ਇਹ ਬਿਲਡਿੰਗ ਬਣਾਉਣੀ ਆ ਕੰਸਟਰਕਸ਼ਨ ਕਰਨੀ ਆ ਉਹ ਵਰਕਰ ਜਿਨ੍ਹਾਂ ਨੇ ਇਹਨੂੰ ਚਲਾਉਣਾ ਆ ਉਹਨਾਂ ਨੂੰ ਟ੍ਰੇਨਿੰਗ ਵਾਸਤੇ $31 million ਅਲਾਟ ਕੀਤਾ ਕੱਲਾ ਹੀ ਮਤਲਬ ਇਹਨਾਂ ਨੂੰ ਟ੍ਰੇਨਿੰਗ ਇੰਨੇ ਬੰਦੇ ਟ੍ਰੇਨ ਹੋਣਗੇ ਤੇ 45 ਜਿਹੜੀਆਂ ਜੋਬਸ ਨੇ ਉਹ ਬਣ ਗਈਆਂ ਪਰ ਹੁਣ ਜਿਹੜਾ ਫਿਰ ਇਹ ਤਾਂ ਮਤਲਬ ਸਿਰਫ ਇਹਨੂੰ ਰਨ ਕਰਨ ਤੇ ਬਣਾਉਣ ਦਾ ਹੀ ਇੰਨਾ ਬੈਨੀਫਿਟ ਹੈ ਇਸ ਕਮਿਊਨਿਟੀ ਨੂੰ ਜਿੱਥੇ ਹੋਏਗਾ ਤੇ ਜਿਹੜੀ ਲੋਕਲ ਕਮਿਊਨਿਟੀ ਆ ਪਰ ਜਿਹੜੀ ਜਿਹੜਾ ਉਹਦੇ ਵਿਚ ਕਿਰਾਇਆ ਉਹ ਨਹੀਂ ਲੈਣਾ ਰੱਖਣ ਦਾ ਉਹਨੇ ਖਰਚਾ ਲੈਣਾ ਆ ਉਹ ਵੱਖਰਾ ਆ ਉਹ ਵੰਡ ਹੋਏਗਾ ਕਿਉਂਕਿ ਇਹਨਾਂ ਦਾ ਸਾਊਥ ਆਸਟ੍ਰੇਲੀਆ ਤੇ ਫੈਡਰਲ ਦਾ ਸਮਝੌਤਾ ਹੋਏਗਾ ਕਿ ਉਸ ਦੇ ਵਿਚ ਕੁਛ ਹਿੱਸਾ ਫੈਡਰਲ ਨੂੰ ਜਾਏਗਾ ਕਿਉਂਕਿ ਬਾਹਰੋਂ ਲੈ ਕੇ ਆਣਗੇ ਰੋਡਸ ਦੇ ਰਾਹੀਂ ਇੰਟਰਨੈਸ਼ਨਲ ਟ੍ਰੀਟੀਆਂ ਹੋਣਗੀਆਂ ਤੇ ਸਾਊਥ ਆਸਟ੍ਰੇਲੀਆ ਨੂੰ ਜਦੋਂ ਇਹ ਦੇਖ ਲਓ ਜਦੋਂ ਮਤਲਬ $30-35 million ਸਾਲ ਦਾ ਉਹਦਾ ਇੱਕ ਉਸ ਕਮਿਊਨਿਟੀ ਚ ਇੰਜੈਕਟ ਹੋ ਰਿਹਾ ਤੇ ਸਾਊਥ ਆਸਟ੍ਰੇਲੀਆ ਦੀ ਕਮਿਊਨਿਟੀ ਚ ਕਿੰਨਾ ਇੰਜੈਕਟ ਹੋਏਗਾ ਮਤਲਬ ਤੁਸੀਂ ਆਪ
ਇਹ ਤਾਂ ਇੱਥੋਂ ਤੱਕ ਇੱਕ ਵਾਰੀ ਮੈਂ ਸਿਆਸੀ ਗਲਿਆਰੇ ਦੇ ਵਿਚ ਗੱਲ ਛਿੜਤੀ ਆ ਤੇ ਬੈਠੇ ਸੀ ਉੱਥੇ ਇੱਕ ਸੀਨੀਅਰ ਲੀਡਰ ਸੀਗਾ ਜੀ ਉਹ ਲੀਡਰ ਇਹ ਗੱਲ ਕਹਿ ਰਿਹਾ ਸੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਕ ਮਹੀਨੇ ਦਾ ਮਹੀਨੇ ਚ ਉਨਾ ਪੈਸਾ ਆਊਗਾ ਆਉਣ ਵਾਲੇ ਦਿਨਾਂ ਚ ਜਿੰਨਾ ਪੈਸਾ ਇੱਕ ਸਾਲ ਦਾ ਬਜਟ ਆ ਜਾਏ ਕਹਿੰਦੇ ਸਾਊਥ ਆਸਟ੍ਰੇਲੀਆ ਦਾ ਤੇ ਉਹਨਾਂ ਦਾ ਤਾਂ ਜਿਹੜਾ ਸ਼ਬਦ ਸੀ ਨਾ ਉਸ ਟਾਈਮ ਚ ਉਹਨਾਂ ਦੇ ਸ਼ਬਦ ਇਹ ਸੀ ਵੀ ਸ਼ਾਇਦ ਹੋ ਸਕਦਾ ਸਾਊਥ ਆਸਟ੍ਰੇਲੀਆ ਆਸਟ੍ਰੇਲੀਆ ਦਾ ਪਹਿਲਾ ਰਾਜ ਹੋ ਜਾਏ ਜਾਂ ਦੁਨੀਆਂ ਦੇ ਵਿਚ ਇਹਦਾ ਰਾਜ ਹੋ ਜਾਏ ਜਿੱਥੇ ਉਹਦੇ ਨਾਗਰਿਕਾਂ ਤੋਂ ਟੈਕਸ ਨੀ ਲਿਆ ਜਾਂਦਾ ਕਿਉਂਕਿ ਉਹਦੀ ਇਨਕਮ ਹੀ ਇੰਨੀ ਹੋਜੂਗੀ ਸਟੇਟ ਦੀ ਇਨਕਮ ਹੀ ਇੰਨੀ ਹੋਜੂ ਕਹਿੰਦੇ ਉਹ ਜਿਹੜੀਆਂ ਗੱਲਾਂ ਉੱਥੇ ਜਦੋਂ ਗਲਿਆਰਿਆਂ ਦੇ ਵਿਚ ਚੱਲ ਰਹੀਆਂ ਸੀ ਤਾਂ ਹਰੇਕ ਬੰਦਾ ਕੰਨ ਖੜੇ ਕਰਕੇ ਸੁਣ ਰਿਹਾ ਸੀ ਵੀ ਇਹੋ ਜਿਹਾ ਪ੍ਰੋਜੈਕਟ ਫਿਰ ਕਿਉਂ ਨੀ ਲਿਆਂਦਾ ਜਾਂਦਾ ਜਿਹੜੀ ਰਿਸਕ ਦੀਆਂ ਗੱਲਾਂ ਉਹ ਰਿਸਕ ਤਾਂ ਦੇਖੋ ਮੈਨੇਜਮੈਂਟ ਨਾਲ ਹੀ ਘਟਦਾ ਜੇ ਬੰਦੇ ਨੇ ਕਿਸੇ ਨੇ ਵੀ ਕਿਤੇ ਜੋਬ ਕੀਤੀ ਆਸਟ੍ਰੇਲੀਆ ਦੇ ਵਿਚ ਤਾਂ ਉਹਨੇ ਜਰੂਰ ਕੁਛ ਨਾ ਕੁਛ ਇਹਦੇ ਸ਼ਬਦ ਸੁਣੇ ਹੋਣੇ ਆ, ਸਵਿਮ ਜਿਹਨੂੰ ਕਹਿੰਦੇ ਆ ਅਸੀਂ, ਸੇਫ ਵਰਕ ਮੈਥਡ, ਏਦਾਂ ਦੇ ਕਰਕੇ ਉਹਦੇ ਚ ਰਿਸਕ ਮੈਨੇਜਮੈਂਟ ਦਾ ਇੱਕ ਚਾਰਟ ਹੁੰਦਾ ਲਾਲ ਹਰੇ ਪੀਲੇ ਰੰਗ ਦਾ, ਉਹ ਰਿਸਕ ਮੈਨੇਜਮੈਂਟ ਨਾਲ ਉਹਨੂੰ ਮੈਨੇਜਮੈਂਟ ਨਾਲ ਜਾਣੀ ਕਿ ਉਸ ਰਿਸਕ ਨੂੰ ਮਿਨੀਮਮ ਕਰਨਾ ਸਿਖਾਇਆ ਜਾਂਦਾ ਵੀ ਕਿਵੇਂ ਕੀਤਾ ਜਾ ਸਕਦਾ। ਤਾਂ ਉਹ ਤਾਂ ਫਿਰ ਜੇ ਹੁਣ ਕੋਈ ਵੱਡਾ ਪ੍ਰੋਜੈਕਟ ਆ, ਵੱਡੇ ਪੈਸੇ ਆ, ਤਾਂ ਉਹਦਾ ਰਿਸਕ ਮੈਨੇਜਮੈਂਟ ਵੀ ਤਾਂ ਵਧੀਆ ਢੰਗ ਨਾਲ ਕੀਤਾ ਜਾ ਸਕਦਾ। ਇਹ ਤਾਂ ਹੈ ਨੀ ਵੀ ਉਹ ਚੱਲਦੇ ਬੰਬ ਦੀ ਲੜੀ ਸਾਨੂੰ ਫੜਾ ਦੇਣਗੇ ਤੇ ਬੰਬ ਚੱਲੀ ਜਾਣਗੇ ਸਾਡੇ ਕੋਲ,
ਇਸ ਤਰ੍ਹਾਂ ਨੀ ਹੈਗੀ। ਉਹਦਾ ਰਿਸਕ ਮੈਨੇਜਮੈਂਟ ਤਾਂ ਇਹੀ ਹੈ ਕਿ ਦੋ ਤਰੀਕੇ ਨਾਲ, ਇੱਕ ਤਾਂ ਇਨਵਾਇਰਮੈਂਟ ਲੈ ਕੇ ਉਹਦੇ ਚ ਪਾਣੀ ਪੈ ਗਿਆ ਜਾਂ ਸੀਪ ਹੋ ਗਿਆ ਜਾਂ ਬਾਹਰ ਚਲੇ ਗਿਆ ਮਿੱਟੀ ਚ ਰਲ ਗਿਆ, ਹਨਾ, ਰੇਡੀਏਸ਼ਨ, ਸਾਰਿਆਂ ਨੇ ਵੱਡਾ ਤਾਂ ਇਹ ਮੰਨਿਆ ਜਾਂਦਾ। ਦੂਜਾ ਹੈਗਾ ਕਿ ਜਿਹੜਾ ਰਿਸਕ ਨੂੰ ਕੰਟਰੋਲ ਕਰਨ ਦੇ ਲਈ ਉਹ ਜਿਹੜਾ ਨਿਊਕਲੀਅਰ ਵੇਸਟ ਹੈ ਉਹ ਕਿਤੇ ਗਲਤ ਹੱਥਾਂ ਚਲੇ ਗਿਆ ਤੇ ਉਹ ਕੁਛ ਹੋਰ ਵੀ ਬਣ ਸਕਦਾ, ਉਹਦੇ ਵੈਪਨਸ ਵੀ ਬਣ ਸਕਦੇ ਨੇ, ਮਿੰਨੀ ਵੈਪਨਸ ਬਣ ਸਕਦੇ ਨੇ। ਔਰ ਖੈਰ ਮਿੰਟੂ ਭਾਜੀ, ਜਿਹੜੇ ਇਹ ਜਿਹੜਾ ਪ੍ਰੋਜੈਕਟ ਹੈ ਨਾ, ਇਹ ਪਹਿਲਾਂ ਜੌਨ ਹਾਵਰਡ ਨੇ 1998 ਦੇ ਵਿਚ ਪ੍ਰਪੋਜ਼ ਕੀਤਾ ਸੀਗਾ ਸਾਊਥ ਆਸਟ੍ਰੇਲੀਆ ਦੇ ਲਈ, ਪਰ ਉਦੋਂ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਨੇ, ਲੇਬਰ ਗਵਰਨਮੈਂਟ ਸੀ ਉਦੋਂ, ਉਨ੍ਹਾਂ ਨੇ ਫੈਡਰਲ ਕੋਰਟ ਚ ਕੇਸ ਕਰ ਦਿੱਤਾ ਤੇ ਉਹ ਤੋਂ ਬਾਅਦ ਉਨ੍ਹਾਂ ਨੇ ਵਿਡਰਾਅ ਕਰ ਲਿਆ। ਉਹ ਚਾਹੁੰਦੇ ਸੀ ਵੀ ਸਾਊਥ ਆਸਟ੍ਰੇਲੀਆ ਨੂੰ, ਹਾਲਾਂਕਿ ਉੱਥੇ ਲੇਬਰ ਗਵਰਨਮੈਂਟ ਸੀਗੀ ਨਾ, ਇਹੀ ਹਾਲ ਪਿਛਲੀ ਵਾਰੀ ਹੋਇਆ ਸੀਗਾ, ਪਰ ਹੁਣ ਕਿਉਂਕਿ ਉੱਥੇ ਲਿਬਰਲ ਗਵਰਨਮੈਂਟ ਹੈ, ਦੋਨਾਂ ਸਰਕਾਰਾਂ ਇੱਕ ਹੈ ਤੇ ਉਨ੍ਹਾਂ ਦਾ ਤਾਲਮੇਲ ਹੈ, ਤੇ ਮੈਨੂੰ ਲੱਗਦਾ ਕਿ 1998 ਤੋਂ ਦੇਖ ਲਓ ਹੁਣ 22 ਸਾਲ ਬਾਅਦ ਉਹੀ ਚੀਜ਼ ਫੇਰ ਇੰਪਲੀਮੈਂਟ ਕੀਤੀ। ਇਹ 22 ਸਾਲ ਪਹਿਲਾਂ ਸਾਊਥ ਆਸਟ੍ਰੇਲੀਆ ਦੀ ਤਰੱਕੀ ਹੋ ਸਕਦੀ। ਕਈ ਵਾਰੀ ਨਾ ਬਈ 22 ਸਾਲ ਧੱਕੇ ਧੁੱਕੇ ਕਾ ਕੇ ਮਗਰੋਂ ਪਤਾ ਲੱਗਦਾ ਵੀ ਇਹ ਗੱਲ ਸਹੀ ਸੀਗੀ। ਕਈ ਵਾਰੀ ਲੀਡਰਾਂ ਦੀ ਜਿਹੜੇ ਵਧੀਆ ਲੀਡਰ ਆ ਉਹਨਾਂ ਦੀ ਜਿਹੜੀ ਪਾਲਿਸੀਆਂ ਉਹ ਐਡਵਾਂਸ ਹੁੰਦੀਆਂ ਆ, ਉਹ ਲੋਕਾਂ ਨੂੰ ਉਸ ਵੇਲੇ ਸਮਝ ਨਹੀਂ ਆਉਂਦੀਆਂ ਹੈਗੀਆਂ, ਬਾਅਦ ਦੇ ਵਿੱਚ ਉਹ ਸਮਝ ਆਉਂਦੀਆਂ। ਸੋ ਮਤਲਬ ਇਹ ਵੀ ਇੱਕ ਤਰਾਸਦੀ ਹੈ। ਖੈਰ ਗੱਲਾਂ ਚੱਲ ਰਹੀਆਂ ਹੁਣ ਕੋਰੋਨਾ ਵਾਇਰਸ ਦੀਆਂ, ਤੇ ਆਸਟ੍ਰੇਲੀਆ ਨੇ ਵੀ ਟੋਟਲ ਵਾਰਨਿੰਗ ਦੇ ਦਿੱਤੀ ਆ ਵੀ ਚਾਈਨਾ ਤੋਂ ਕੋਈ ਵੀ ਬੰਦਾ ਆਏਗਾ ਉਹ ਸਕਰੀਨ ਹੋਏਗਾ, ਸਿਰਫ ਸਿਟੀਜਨ ਆ ਸਕਦੇ ਨੇ, ਉਹਨਾਂ ਦੇ ਇਮੀਡੀਏਟ ਫੈਮਿਲੀ ਜਾਂ ਬਹੁਤ ਐਮਰਜੈਂਸੀ ਦੇ ਵਿੱਚ। ਸੋ ਸਾਰੇ ਹੀ ਬੰਦ ਕਰਤੇ, ਫਲਾਈਟਾਂ ਵੀ ਬੰਦ ਨੇ ਆਲਮੋਸਟ। ਤੇ ਮਿੰਟੂ ਭਾਜੀ, ਤੁਹਾਡੇ ਜਿਹੜਾ ਸੈਕਟਰ ਹੈ, ਟੂਰਿਜ਼ਮ ਸੈਕਟਰ ਹੈ, ਉੱਤੇ ਤਾਂ ਬਹੁਤ ਵੱਡਾ ਫਰਕ ਪੈਣ ਦੀ ਸੰਭਾਵਨਾ ਹੈ, ਤੇ ਖਾਸ ਕਰਕੇ ਐਜੂਕੇਸ਼ਨ ਸੈਕਟਰ ਵੀ ਪ੍ਰਭਾਵਿਤ ਹੋਏਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ?
ਬਿਲਕੁਲ ਜੀ, ਪਹਿਲੀ ਗੱਲ ਤਾਂ ਦੇਖੋ, ਮੈਂ ਕੱਲ ਕਹਿੰਦੇ ਨੇ ਇੱਕ ਹਰ ਬੰਦੇ ਦੇ ਚ ਇੱਕ ਛਤਾਣ ਹੁੰਦਾ ਹੈ, ਜਿਵੇਂ ਗਾਣਾ ਵੀ ਸੀ, ਤੇ ਉਹ ਆਪਣੀ ਖੋਪੜੀ ਉਹੀ ਸਦਾ ਹੀ ਉਲਟੀ ਰਹੀ ਆ, ਤੇ ਉਹ ਉਲਟੀ ਖੋਪੜੀ ਨਾਲ ਉਲਟੇ ਢੰਗ ਨਾਲ ਹੀ ਸੋਚਦੇ ਆ, ਇਹ ਤਾਂ ਦੇਖਦੇ ਨੀ ਵੀ ਭਾਈ ਕਿਹਦਾ ਨੁਕਸਾਨ ਹੋ ਰਿਹਾ, ਕਿਹਦਾ ਨਫ਼ਾ ਹੋ ਰਿਹਾ। ਉਹ ਮੈਂ ਕੱਲ ਹੀ ਨਾ ਜੋਲੀ ਨੂੰ ਫੋਨ ਕਰਕੇ ਹਟਿਆ ਸੀ, ਉਹ ਅਕਸਰ ਚਾਈਨਾ ਜਾਂਦਾ ਆਉਂਦਾ ਰਹਿੰਦਾ, ਮਹੀਨਾ ਕੁ ਪਹਿਲਾਂ ਹੀ ਆਇਆ ਸੀ। ਮੈਂ ਕਿਹਾ ਜੋਲੀ ਯਾਰ ਚਾਈਨਾ ਚੱਲੀਏ, ਮੈਨੂੰ ਆਹ ਹਾਂ ਵੀਰ ਜੀ ਚੱਲਦੇ ਆ, ਮੈਨੂੰ ਆਹਦਾ ਵੀ ਤੁਸੀਂ ਕਿਵੇਂ ਜਾਣ ਦੀ ਸੋਚੀ ਕੋਈ, ਸਾਡਾ ਦੋਨਾਂ ਦਾ ਦੇਖੋ, ਦੋਨਾਂ ਨੂੰ ਪਤਾ ਵੀ ਕੋਰੋਨਾ ਵਾਇਰਸ ਚੱਲ ਰਿਹਾ, ਦੋਨਾਂ ਨੂੰ ਪਤਾ ਵੀ ਇਹ ਵਕਤ ਕੀ ਚੱਲ ਰਿਹਾ, ਪਰ ਨਾ ਤਾਂ ਉਹਨੇ ਮੈਨੂੰ ਪੁੱਛਿਆ ਤੇ ਨਾ ਮੈਨੂੰ ਆਹਦਾ ਵੀ ਕਿਵੇਂ ਕਿਸ ਲੈਣ ਜਾਣਾ ਜਾਂ ਕਿਵੇਂ ਜਾਣਾ ਗਾ। ਮੈਂ ਕਿਹਾ ਨਹੀਂ ਯਾਰ, ਮੇਰਾ ਤਾਂ ਇਹ ਮਕਸਦ ਸੀ ਵੀ ਹੁਣ ਟਿਕਟ ਮੁਫ਼ਤ ਵਾਂਗੂ ਮਿਲੀ ਜਾਂਦੀ ਆ, ਤੇ ਚੱਲਿਆ ਆਉਂਦੇ ਬਹਾਨੇ ਨਾਲ ਫੇਰ ਮੁੜ ਕੇ ਆਪਾਂ ਤੋਂ ਖਰੀਦੀ ਨੀ ਜਾਣੀ। ਉਹ ਆਹਦਾ ਹਾਂਜੀ ਹਾਂਜੀ ਵੀਰ ਜੀ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਫਿਰ ਯਾਰ ਕੋਰੋਨਾ ਦਾ ਜਿਹੜੀ ਚੱਲ ਚੱਲੀ ਜਾਂਦੀ ਆ ਗੱਲ, ਇਹਦਾ ਕੀ ਬਣੂਗਾ, ਇਹਦਾ ਕੀ ਇਫੈਕਟ ਆਊ ਆਪਣੇ? ਵੀਰ ਜੀ ਇਹਦਾ ਕੁਛ ਵੀ ਗੱਲ ਨੀ, ਇਹ ਤਾਂ ਡਰਾਮਾ, ਕਹਿੰਦਾ ਡਰਾਮਾ ਚ ਤਾਂ ਵੈਕਸੀਨ ਵੁਕਸੀਨ ਦੀ ਕਾਹਦੀ ਲੋੜ ਨੀ, ਤਾਂ ਅਮਰੀਕਾ ਕੈਨੇਡਾ ਨੇ ਰੁਪਈਏ ਬਣਾਉਣੇ ਆ ਮੋਟੇ, ਤੇ ਆਪਣੇ ਵੱਡੇ ਕੰਟਰੀਆਂ ਨੇ ਤੇ ਉਹਦੇ ਲਈ ਆਪਦੇ ਕਰੀ ਜਾਂਦੇ ਆ, ਤੇ ਕਹਿੰਦੇ ਤਾਂ ਕੁਛ ਵੀ ਗੱਲ ਨੀ, ਮੇਰੇ ਕੋਲ ਤਾਂ ਹੈਗਾ ਲੱਜ, ਕਹਿੰਦਾ ਇੱਕ ਮਿੰਟ ਦਾ ਕੰਮ, ਆਪਾਂ ਮੁਫ਼ਤ ਮੁਫ਼ਤੀ ਦਾ ਕੰਮ ਆ, ਕੋਈ ਬਾਹਲਾ ਪੈਸੇ ਵੀ ਨੀ ਲੱਗਦੇ, ਇਹ ਹੋ ਸਕਦਾ ਕਹਿੰਦਾ ਵੀ ਹੁਣ ਕਹਿੰਦਾ ਉਹ ਆਪਾਂ ਨੂੰ ਮਿਲੇ ਨਾ, ਕਿਉਂਕਿ ਇੰਡੀਆ ਚ ਤਾਂ ਜਿਵੇਂ ਹੁਣ ਡੀਪੂ ਬੰਦ ਕਰਤੇ ਤੇ ਮਿੱਟੀ ਦਾ ਤਿਲ ਮਿਲਦਾ ਨੀ ਇੰਡੀਆ ਚ। ਕਹਿੰਦਾ ਇੱਥੇ ਪੁੱਛਣਾ ਕਰੋਸਿਨ ਮਿਲ ਜਾਏ, ਕਹਿੰਦਾ ਬਸ ਕੁਛ ਨੀ ਜੀ, ਕਹਿੰਦਾ ਮਿੱਟੀ ਦਾ
ਮਿਲਦਾ,
ਹਾਂ ਕਹਿੰਦਾ ਬਸ ਬਸ, ਕਹਿੰਦਾ ਚੂਲੀ ਕਰੋ, ਮਿੱਟੀ ਦਾ ਤਿਲ ਹੱਥ ਤੇ ਪਾਓ ਤੇ ਆਪਦੇ ਪਿੰਡੇ ਤੇ ਮੜ ਲਓ, ਕਹਿੰਦਾ ਮਾੜਾ ਮੁੜਾ ਮਾੜਾ ਜਿਹਾ ਨੱਕ ਤੇ ਲਾ ਲਓ, ਕਹਿੰਦਾ ਤੇ ਬਾਹਲੀ ਲੋੜ ਆ, ਤੇ ਕਹਿੰਦਾ ਜੇ ਕੋਰੋਨਾ ਵਾਇਰਸ ਕੀ, ਉਹਦਾ ਪਿਓ ਵੀ ਨੇੜੇ ਆ ਗਿਆ ਤਾਂ ਮੈਨੂੰ ਕਹਿ ਦਿਓ, ਕਹਿੰਦਾ ਸਾਡਾ ਤਾਂ ਕੱਢੇ ਹੋਏ ਤੱਤ, ਕਹਿੰਦਾ ਬਸ ਦੇਖੋ ਇੱਕ ਸਕਿੰਟ ਜੀ ਐਡੀ ਵੱਡੀ ਦੁਨੀਆ
ਦੀ ਲਾ ਕੇ ਲਾ ਤਾਂ ਲਵਾਂਗੇ, ਹਨਾ ਤਾਂ ਲਾ ਤਾਂ ਸਾਰੇ ਹੀ ਲਵਾਂਗੇ, ਸਰੀਰ ਨੂੰ ਸਿਰ ਨੂੰ ਵੀ ਲਾ ਲਾਂਗੇ, ਪਰ ਗੱਲ ਤਾਂ ਇਹ ਵੀ ਕੋਈ ਤੀਲਾਂ ਦੀ ਡੱਬੀ ਨਾਲ ਰੱਖਦਾ ਹੋਵੇ, ਤੀਲਾਂ ਲਾ ਦੇਵੇ ਤਾਂ
ਉਹੀ ਤਾਂ ਹੈ। ਮੈਂ ਉਹਨੂੰ ਆਖਿਆ, ਮੈਂ ਕਿਹਾ ਦੇਖੋ ਵੀ ਦੁਨੀਆਂ ਦੀ ਐਡੀ ਵੱਡੀ ਸਮੱਸਿਆ ਦਾ ਹੱਲ ਜੋਲੀ ਨੇ ਵਿਦ ਇਨ 1 ਸੈਕਿੰਡ ਇੱਕ ਫੋਨ ਕਾਲ ਤੇ ਕੱਢਤਾ ਜੀ, ਦੇਖ ਲੋ ਇਹ ਹੋਇਆ।
ਕਹਿਣਾ
ਹਾਂਜੀ,
ਕਹਿਣਾ ਵੀ ਕੋਰੋਨਾ ਵਾਇਰਸ ਨਾਲ ਨੀ ਮਰ ਗਿਆ, ਉਦਾਂ ਮੱਚ ਕੇ ਮਰ ਗਿਆ, ਕੋਰੋਨਾ ਵਾਇਰਸ ਨਾਲ ਨੀ ਮਰ ਗਿਆ। ਇਹਦੇ ਪਿੱਛੇ ਸਾਇੰਸ ਕੀ ਆ, ਮਤਲਬ ਕੀ ਸਾਇੰਸ ਕੀ ਆ ਇਹਦੇ ਪਿੱਛੇ, ਲੌਜਿਕ ਲੌਜਿਕ ਕੀ ਆ, ਕਿਵੇਂ ਛੱਡੀ ਹਵਾ ਕਿ ਜੋਲੀ ਨੇ ਹਵਾ ਚ ਛੱਡੀ ਆ।
ਹਾਂ ਦੇਖ ਲੋ ਜਵਾਬ ਕੁਛ ਵੀ ਆ, ਪਰ ਇਲਾਜ ਕਰਤਾ, ਪਤਾ ਨੀ ਇੱਕ ਮਿੰਟ ਹੀ ਲਾਇਆ, ਪੂਰਾ ਤਸੱਲੀ ਕਰਾਤੀ ਮੇਰੀ ਵੀ ਹਾਂ ਯਾਰ ਇਹ ਤਾਂ ਵਧੀਆ ਤਰੀਕਾ।
ਨਹੀਂ ਨਹੀਂ ਤੁਸੀਂ ਕਿੱਦਾਂ ਮੰਨ ਲਿਆ, ਤੁਸੀਂ ਕਿੱਦਾਂ ਮੰਨ ਲਿਆ ਵੀ?
ਮੈਂ ਮੰਨ ਲਿਆ ਜੀ, ਮੈਂ ਮੰਨ ਲਿਆ ਵੀ ਬਚਪਨ ਤੋਂ ਇੱਕ ਗੱਲ ਸੁਣਦੇ ਆ ਰਹੇ ਸੀ ਵੀ ਜੇ ਕਿਤੇ ਤੁਹਾਡੇ ਨੇੜੇ ਮੱਛਰ ਵਾਲਾ ਹੋ ਗਿਆ, ਰਾਤ ਨੂੰ ਮੱਛਰ ਲੜਨ ਨੂੰ ਨੀ ਹਟਦਾ, ਕਛੂਆ ਛਾਪ ਕੰਮ ਕਹੇ ਨਾ ਕਰੇ, ਮਿੱਟੀ ਦਾ ਤੇਲ ਲਾ ਲਓ ਥੋੜਾ ਜਿਹਾ ਹੱਥਾਂ ਪੈਰਾਂ ਦੇ, ਜੇ ਨੇੜ ਦੀ ਆ ਗਿਆ ਤਾਂ ਕਹਿ ਦਿਓ। ਉਹੀ ਚੀਜ਼ ਪਾਣੀ ਦੇ ਵਿੱਚ ਜੇ ਢੋਲਾਂ ਢੁਲਾਂ ਚ ਪਾਣੀ ਖੜਾ ਹੁੰਦਾ ਸੀ, ਮੱਛਰ ਆ ਜਾਂਦਾ, ਨਾਲੀਆਂ ਚ ਆ ਜਾਂਦਾ, ਤਾਂ ਉੱਥੇ ਵੀ ਅਸੀਂ ਮਿੱਟੀ ਦੇ ਤੇਲ ਦਾ ਛਿੜਕਾਅ ਬਚਪਨ ਤੋਂ ਸੁਣਦੇ ਵੀ ਆਏ ਆ, ਕਰਦੇ ਵੀ ਆਏ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਮਿੱਟੀ ਦੇ ਤੇਲ ਦਾ ਇਲਾਜ ਸੁਣਿਆ ਪਿਆ ਦੇਖਦੇ ਸੀ। ਫਿਰ ਮੈਂ ਸੋਚਿਆ ਭਾਈ ਕੋਰੋਨਾ ਵਾਇਰਸ ਵੀ ਇਹੋ ਜਿਹੇ ਹੋਊਗਾ ਜਿਹੜਾ ਮਿੱਟੀ ਦੇ ਤੇਲ ਮੂਹਰੇ ਭੱਜ ਜਾਂਦਾ ਹੋਣਾ, ਫਿਰ ਆਪਾਂ ਮੰਨ ਲਈ ਜੀ ਗੱਲ, ਇੱਕ ਬੰਦਾ ਜੇ ਸੁਣਾਵੇ ਫਿਰ ਮੰਨ ਲੈਣੀ ਚਾਹੀਦੀ।
ਇੱਕ ਗੱਲ ਹੋਰ ਵੀ ਡਰਾਮੇ ਦੀ, ਇਹ ਡਰਾਮੇ ਦੇ ਕਈਆਂ ਨੇ ਖੁਲਾਸੇ ਵੀ ਕੀਤੇ ਆ ਵੀ ਦੇਖੋ ਪਹਿਲਾਂ ਹਾਂਗਕਾਂਗ ਦੇ ਵਿੱਚ ਗੜਬੜੀ ਕਰਵਾਈ ਹੈ ਨਾ ਕੀਤੀ, ਉਹਦੇ ਵਿੱਚ ਵੀ ਇੰਗਲੈਂਡ ਦਾ ਸਿੱਧਾ ਹੀ ਹੱਥ ਨਿਕਲਦਾ ਤੇ ਅਮਰੀਕਾ ਦਾ ਦਿਖਾਈ ਦਿੱਤਾ। ਹੁਣ ਉਹ ਟ੍ਰੇਡ ਵਾਰ ਚੱਲੀ, ਹੁਣ ਇਕਦਮ ਹੀ ਇਹ ਵਾਇਰਸ ਉੱਥੇ ਫੈਲ ਗਈ ਤੇ 4-5 ਕੇਸ ਅਮਰੀਕਾ ਦੇ। ਇੱਕ ਮੈਂ ਨਾ ਖੁਲਾਸਾ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿੰਨਾ ਇਹ ਰੌਲਾ ਪਾ ਰਹੇ ਨੇ ਕੋਰੋਨਾ ਵਾਇਰਸ ਵੀ ਉਹਦੀ ਪਬਲਿਸਿਟੀ ਕਰ ਰਹੇ ਨੇ ਵੀ ਚਾਈਨਾ 'ਚ ਤਾਂ ਐਡੀ ਗੱਲ ਵੈਸੇ ਹੈ ਨੀ, ਉਹ ਲੋਕੀ ਕਹਿੰਦੇ ਕੋਈ ਚੱਕਰ ਹੀ ਨੀ ਹੈਗਾ, ਪਰ ਉਹ ਕਹਿੰਦੇ ਵੀ ਇਹਦੇ ਨਾਲੋਂ ਜ਼ਿਆਦਾ ਕੇਸ ਆਸਟ੍ਰੇਲੀਆ ਤੇ ਅਮਰੀਕਾ ਦੇ ਵਿੱਚ ਫਲੂ ਦੇ ਆ। ਹਾਂ ਵੀ ਇਹ ਕੋਈ ਐਡੀ ਗੱਲ ਨੀ ਹੈਗੀ ਵੀ ਉਹ ਫੈਲ ਗਿਆ ਵੀ 11,000 ਦੁਨੀਆ 'ਚ ਕੇਸ ਇਹ ਹੋਏ ਆ, ਮਤਲਬ ਇੰਨੇ ਬਿਲੀਅਨ ਪਾਪੂਲੇਸ਼ਨ 'ਚ ਐਟ ਵਨ ਟਾਈਮ ਨਾ ਆਲਮੋਸਟ 30 ਜਾਂ ਪਤਾ ਨਹੀਂ 40 ਮਿਲੀਅਨ ਲੋਕ ਜਿਹੜੇ ਆ ਫਲੂ ਤੋਂ ਪ੍ਰਭਾਵਿਤ ਹੁੰਦੇ ਨੇ, ਤੇ ਇਹ ਮਤਲਬ ਜਿਹੜਾ ਕਰਕੇ ਫਿਰ ਟੀਕੇ ਵੇਚਣੇ ਆ, ਲਵਾਉਣੇ ਆ, ਸਾਰਾ ਕੁਛ ਗਲਵ ਵਿਕਣੇ ਨੇ, ਮਤਲਬ ਇਹ ਇੱਕ ਸਪਿਨ ਵੀ ਕੀਤਾ ਜਾ ਰਿਹਾ, ਮਤਲਬ ਇਹਨੂੰ ਛੱਕੀ ਨਜ਼ਰ ਨਾਲ ਵੀ ਦੇਖਿਆ ਜਾ ਰਿਹਾ ਵੀ ਫੈਲਾਈ ਜਾ ਰਹੀ ਆ, ਬਣਾਈ ਜਾ ਰਹੀ ਆ, ਤੇ ਉਸ ਤੋਂ ਬਾਅਦ ਆਪਣਾ ਸੌਦਾ ਵੇਚਣ ਦੇ ਲਈ ਤਿਆਰੀ ਕੀਤੀ ਜਾ ਰਹੀ ਆ, ਮਤਲਬ ਬਣਦਾ ਆ ਹਰ ਐਂਗਲ ਤੋਂ ਦੇਖਣ।
ਪਰ ਜਿਹੜੀ ਕੋਰੋਨਾ ਵਾਇਰਸ ਦੀ ਜਿਹੜੀ ਸਾਡੇ ਟੂਰਿਜ਼ਮ ਇੰਡਸਟਰੀ ਆ, ਇਹਦੇ ਤੇ ਅਸਰ ਜਮਾ ਸ਼ਰਿਆਮ ਹੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਜੀ। ਇੰਨਾ ਕੁ ਕੁਆਇਟ ਹੋ ਗਿਆ ਵੀ ਆਉਣ ਵਾਲੇ 10-15 ਦਿਨਾਂ ਤੱਕ ਜਿਹੜੀ ਕਿ ਐਡਵਾਂਸ ਬੁਕਿੰਗਾਂ ਸਾਨੂੰ ਦਿਖਦੀਆਂ ਸੀ ਉਹ ਦਿਖਣੋਂ ਬੰਦ ਹੋ ਗਈਆਂ, ਤੇ ਕਈ ਥਾਂ ਤੇ ਡਰ ਸ਼ੰਕੇ ਵੀ ਖੜੇ ਹੋ ਗਏ। ਮੈਂ ਪਰਸੋਂ ਰਾਤ ਦੀ ਤੁਹਾਨੂੰ ਗੱਲ ਦੱਸਦਾ ਵੀ ਪਰਸੋਂ ਰਾਤ ਨੂੰ ਮੈਨੂੰ ਅਚਾਨਕ ਇੱਕ ਕਾਲ ਆਉਂਦੀ ਆ ਸ਼ਾਮ ਨੂੰ 7 ਵਜੇ, ਤੇ ਉਹ ਕੌਂਸਲ ਦੀ ਕਿਸੇ ਆਫਿਸਰ ਦੀ ਕਾਲ ਸੀ ਮੈਨੂੰ ਇਡਨ ਹੋਪ ਦੀ। ਉਹ ਕਹਿੰਦੀ ਵੀ ਮੈਂ ਕੌਂਸਲ ਤੋਂ ਬੋਲਦੀ ਹਾਂ ਤੇ ਮੈਂ ਆਊਟ ਆਫ ਆਵਰ ਜਿਹੜੀ ਤੁਹਾਨੂੰ ਕਾਲ ਇਸ ਲਈ ਕਰ ਰਹੀ ਹਾਂ ਵੀ ਕੋਈ ਐਕਸੀਡੈਂਟ ਹੋ ਗਿਆ ਨੇੜੇ ਇੱਥੇ ਕਿਸੇ ਦੀ ਕਾਰ ਦਾ, ਤੇ ਉਹਦੇ ਚ 2 ਜਾਣੇ ਸੀ ਤੇ ਉਹ ਵਿਜ਼ਿਟਰ ਸੀ ਤੇ ਉਹਨਾਂ ਦੇ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਤੇ ਅਸੀਂ ਉਹਨਾਂ ਨੂੰ ਹੋਸਪਿਟਲ ਪਹੁੰਚਾਤਾ। ਹੋਸਪਿਟਲ ਦੇ ਵਿੱਚ ਉਹ ਟ੍ਰੀਟ ਹੋ ਰਹੇ ਉਹਨਾਂ ਦੇ। ਅਸੀਂ ਚਾਹੁੰਦੇ ਹਾਂ ਵੀ ਕੌਂਸਲ ਬਣੀ ਉਹਨਾਂ ਨੂੰ ਅੱਜ ਸ਼ਾਮ ਰਾਤ ਦੀ ਤੁਸੀਂ ਇੱਥੇ ਅਕੋਮੋਡੇਸ਼ਨ ਦੇ ਦਿਓ ਤੇ ਉਹਨਾਂ ਨੂੰ ਫੂਡ ਦੇ ਦਿਓ, ਜਿੰਨਾ ਵੀ ਉਹਦਾ ਪੈਸੇ ਹੋਣਗੇ ਅਸੀਂ ਪੇ ਕਰਾਂਗੇ। ਉਹ ਕੌਂਸਲ ਕਹਿੰਦੀ, ਆਫਿਸਰ ਕਹਿੰਦੀ ਵੀ ਮੈਂ ਇਸ ਲਈ ਤੁਹਾਨੂੰ ਕਾਲ ਕੀਤੀ ਆ ਵੀ ਤੁਸੀਂ ਇਹਨਾਂ ਨੂੰ ਇੱਕ ਰੂਮ ਚਾਹੀਦਾ, 1-2 ਚਾਹੀਦਾ, 2 ਜੋ ਵੀ ਉਹ ਖਾਣ ਪੀਣ ਉਹਨਾਂ ਨੂੰ ਦਿਓ ਤੇ ਉਹ ਸਾਨੂੰ ਬਿੱਲ ਭੇਜ ਦਿਓ, ਅਸੀਂ ਪੇ ਕਰ ਦਾਂਗੇ। ਮੈਂ ਕਿਹਾ ਚਲੋ ਠੀਕ ਆ ਜੀ। ਉਹ ਗੱਲਾਂ ਦੌਰਾਨ ਕਹਿੰਦੀ ਨਾ, ਇਹ ਕਹਿੰਦੀ ਹਾਂਗਕਾਂਗ ਤੋਂ ਵਿਜਿਟ ਕਰ ਰਹੇ ਸੀ, ਹਾਂਗਕਾਂਗ ਦੇ ਵਿਜ਼ਿਟਰ ਸੀ। ਮੇਰੇ ਵੀ ਮਨ ਚ ਉਹਦੀ ਇੱਕਦਮ ਹੀ ਧੜਕੂ ਜਾ ਗਿਆ, ਸ਼ੰਕਾ ਜਾ ਗਿਆ ਵੀ ਯਾਰ ਹਾਂਗਕਾਂਗ ਤੋਂ ਆਏ ਆ, ਕਿਤੇ ਆਪਣੇ ਹੋਟਲ ਚ ਨਾ ਬਾਹਰ ਛੱਡ ਜਾਣ, ਕੋਈ ਏਦਾਂ ਨੀ ਹੁੰਦੀ ਗੱਲ। ਅਜੇ ਮੈਂ ਸੋਚ
ਰਿਹਾ ਫਿਰ ਤੁਸੀਂ ਤਾਂ ਮਿੱਟੀ ਦੇ ਤੇਲ ਦੀ ਬੋਤਲ ਜੇਬ ਚ ਰੱਖੋ।
ਹਾਂ ਤੇ ਉਹ ਜਦੋਂ ਨਾਲ ਦਿਆਂ ਨੂੰ ਗੱਲ ਕੀਤੀ ਆਪਣੇ ਦੋਸਤਾਂ ਨਾਲ ਤੇ ਹੋਰ ਉੱਥੇ, ਤੇ ਉਹ ਵੀ ਸਾਰੇ ਚਿੰਤਾ ਜਿਹੇ ਚ ਹੋ ਗਏ ਇਸ ਗੱਲ ਨੂੰ, ਤੇ ਏਦਾਂ ਵੀ ਲੱਗੇ ਵੀ ਹੈਲਪ ਵੀ ਕਰਨੀ ਆਪਾਂ ਕਿਸੇ ਬੰਦੇ ਦੀ, ਤੇ ਰਾਤ ਦਾ ਟਾਈਮ ਹੁਣ ਜਾਣਗੇ ਕਿੱਥੇ ਤੇ ਆਪਾਂ ਨੂੰ ਕਰਨੀ ਚਾਹੀਦੀ ਹੈ, ਤੇ ਏਦਾਂ ਵੀ ਲੱਗੇ ਵੀ ਕਿਤੇ ਹੋਰ ਨਾ ਵੱਡਾ ਪੰਗਾ ਖੜਾ ਹੋ ਜਾਏ। ਪਰ ਥੋੜਾ ਜਿਹਾ ਚਲੋ ਘੰਟੇ ਕੁ ਬਾਅਦ ਮੈਨੂੰ, ਮੈਂ ਜਦੋਂ ਨਹੀਂ ਕੋਈ ਆਇਆ ਤੇ ਮੈਂ ਦੁਬਾਰਾ ਰਿੰਗ ਕੀਤੀ ਵੀ ਅਸੀਂ ਵੇਟ ਕਰ ਰਹੇ ਹਾਂ ਤੇ ਕੋਈ ਆਇਆ ਨੀ। ਉਹ ਕਹਿੰਦੇ ਜੀ ਵੀ ਉਹ ਦੱਸਣਾ, ਮੈਂ ਪਤਾ ਕਰਦਿਆਂ ਹੋਸਪਿਟਲ ਚੋਂ ਪਤਾ ਕੀਤਾ ਤਾਂ ਉਹ ਕਹਿੰਦੇ ਵੀ ਜ਼ਿਆਦਾ ਐਮਰਜੈਂਸੀ ਸੀ ਤੇ ਉਹਨਾਂ ਨੂੰ ਹੌਰਸ਼ਮ ਜਿਹੜਾ ਭੇਜਤਾ ਗਾ ਉਹਨਾਂ ਨੂੰ ਟ੍ਰੀਟਮੈਂਟ ਲਈ, ਸੋ ਜ਼ਿਆਦਾ ਸਹੀ ਨੀ ਸੀ। ਚਲੋ ਫੇਰ ਅਸੀਂ ਥੋੜੀ ਜਿਹੀ ਰਾਹਤ ਦੀ ਸਾਹ ਲਈ, ਸਾਨੂੰ ਐ ਲੱਗਿਆ ਵੀ ਹਾਂ ਚਲੋ ਬਚਤ ਰਹੇਗੀ, ਵੀ ਐਵੇਂ ਪੰਗੇ ਚ ਪੈ ਜਾਣਾ ਸੀ ਹੋ ਸਕਦਾ ਕਿ ਇਹਦੀ। ਸੋ ਇਹ ਟੂਰਿਜ਼ਮ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਹੈ, ਭਾਵੇਂ ਸਾਨੂੰ ਇਹ ਇੱਕ ਹਦਾਇਤਾਂ ਹੁੰਦੀਆਂ ਜਾਂ ਇੱਕ ਲਾਅ ਆ ਵੀ ਅਸੀਂ ਰੂਮ ਦੀ ਜਿਹੜੀ ਕਲੀਨਿੰਗ ਆ ਉਹਦੇ ਕਨੀ ਵਿਸ਼ੇਸ਼ ਧਿਆਨ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਯੂਜ਼ਡ ਚੀਜ਼ ਉਹਦੇ ਚ ਰੱਖ ਨੀ ਸਕਦੇ, ਸਭ ਚੀਜ਼ਾਂ ਨੂੰ ਕਲੀਨ ਕਰਨੀਆਂ ਪੈਂਦੀਆਂ, ਚਾਹੇ ਕਸਟਮਰ 1 ਘੰਟਾ ਰਹਿ ਕੇ ਗਿਆ ਪਰ ਉਹਨੂੰ ਤੁਸੀਂ ਟੋਟਲ ਉਹਦੀਆਂ ਬੈਡ ਸ਼ੀਟਸ ਤੋਂ ਲੈ ਕੇ ਟਾਵਲਸ ਤੋਂ ਲੈ ਕੇ ਸੋਪਸ ਤੋਂ ਲੈ ਕੇ ਕੋਈ ਵੀ ਚੀਜ਼ ਚਾਹੇ ਯੂਜ਼ ਹੋਈ ਜਾਂ ਨਾ ਹੋਈ ਉਹਨੂੰ ਤੁਹਾਨੂੰ ਰਿਪਲੇਸ ਹੀ ਕਰਨਾ ਪੈਣਾ, ਤੇ ਉਹ ਇਸ ਕਰਕੇ ਧਿਆਨ ਟੂਰਿਜ਼ਮ ਚ ਤਾਂ ਖੈਰ ਜ਼ਿਆਦਾ ਰਹਿੰਦਾ, ਇਹ ਪੰਗਾ ਪੈ ਸਕਦਾ ਰੇਲਵੇ ਸਟੇਸ਼ਨਾਂ ਤੇ ਜਾਂ ਸ਼ੋਪਿੰਗ ਮਾਲ ਤੇ ਜਾਂ ਹੋਰ ਉਥੋਂ ਥੋੜੀ ਜੀ ਚੱਲ ਵੱਖਰਾ ਹੈਗਾ ਕੱਲ।
ਮਿੰਟੂ ਜੀ ਇੱਕ ਹੋਰ ਇਲਾਜ ਵੀ ਭੇਜਿਆ ਜੀ ਐਸ ਚਾਲ ਹੁਣਾਂ ਨੇ ਇੱਕ ਭੇਜਿਆ ਕਹਿੰਦੇ ਵੀ ਜਰੂਰੀ ਨਹੀਂ ਹੈਗਾ ਜੇ ਮਿੱਟੀ ਦੇ ਤੇਲ ਤੋਂ ਮੁਸ਼ਕ ਆਉਂਦਾ ਇੱਕ ਹੋਰ ਵੀ ਤਰਲ ਪਦਾਰਥ ਹੈਗਾ ਜਿਹਦੇ ਨਾਲ ਇਹਦਾ ਟ੍ਰੀਟਮੈਂਟ ਹੋ ਸਕਦੀ ਹੈ। ਇੰਡੀਆ ਤੋਂ ਟੈਕਨੋਲੋਜੀ ਆਈ ਹੈ ਹੁਣ ਹਾਂਜੀ ਉਹ ਮੈਂ ਕਰਤੀ ਹੈ ਸ਼ੇਅਰ ਤੁਸੀਂ ਉੱਥੇ ਦੇਖ ਸਕਦੇ ਹੋ। ਹਿੰਦੂ ਮਹਾਸਭਾ ਦੇ ਪ੍ਰੈਜੀਡੈਂਟ ਨੇ ਬਿਆਨ ਦਿੱਤਾ ਕਿ ਕੋਰੋਨਾ ਵਾਇਰਸ ਕੈਨ ਬੀ ਟ੍ਰੀਟਡ ਬਾਏ ਕਾਓ ਯੂਰੀਨ ਤੇ ਗੋਹਾ ਡੰਗ।
ਓ ਲੈ ਲੈ ਤਾਂ ਜਾਦੀ ਨੇ ਦਿਮਾਗ ਚ ਨਹੀਂ ਆਇਆ ਦਿਮਾਗ ਚ ਨਹੀਂ ਆਇਆ ਤਾਂ ਸੌਖੇ ਕੰਮ
ਤੇ ਇਹ ਗਊ ਮੂਤਰ ਤੇ ਗੋਹੇ ਨਾਲ ਵੀ ਕੀਤਾ ਜਾ ਸਕਦਾ। ਇੰਡੀਆ ਦੇ ਵਿੱਚ ਤਾਂ ਹੀ ਨਹੀਂ ਹੁੰਦਾ ਦੇਖੋ ਵੀ ਸਾਰੇ ਪਾਥੀਆਂ ਪੱਥਦੇ ਆ ਹਨਾ ਤੇ ਉਹ ਮੈਨੂੰ ਪਾਥੀਆਂ ਤੋਂ ਚੇਤਾ ਆਇਆ ਉਹ ਗੱਲ ਸੁਣਾ ਰਹੇ ਸੀ ਟੈਕਨੋਲੋਜੀ ਦੀ ਸਾਡੇ ਹਰਿਆਣੇ ਤੋਂ ਚੀਫ ਇੰਜੀਨੀਅਰ ਆਏ ਹੋਏ ਸੀਗੇ ਐਗਰੀਕਲਚਰ ਦੇ ਪਿਛਲੇ ਹਫ਼ਤੇ ਹੀ ਤਾਂ ਗੱਲਾਂ ਬਾਤਾਂ ਉਹ ਟੈਕਨੋਲੋਜੀ ਦੇਖ ਰਹੇ ਸੀ ਅਸੀਂ ਕੀ ਕਰ ਰਹੇ ਹਾਂ ਫਾਰਮ ਦੇ ਉੱਤੇ ਨਵੇਂ ਸੈਂਸਰ ਲੱਗ ਰਹੇ ਨੇ ਸਾਰਾ ਕੁਛ ਕਰ ਰਹੇ ਉਹ ਕਹਿੰਦੇ ਬਈ ਇੰਨਾ ਵੀ ਐਡਵਾਂਸ ਨਾ ਕਰ ਲਿਓ ਵੀ ਮਤਲਬ ਪਤਾ ਹੀ ਨਾ ਲੱਗੇ ਕੀ ਹੋ ਰਿਹਾ ਆ। ਮੈਂ ਕਿਹਾ ਨਹੀਂ ਨਹੀਂ ਕੋਈ ਨੀ ਉਹ ਤਾਂ ਬਈ ਇੰਨਾ ਤਾਂ ਕਰਨਾ ਹੀ ਪੈਣਾ। ਕਹਿੰਦਾ ਏਦਾਂ ਇੱਕ ਵਾਰੀ ਕਹਿੰਦਾ ਇੱਕ ਪਿੰਡ ਦਾ ਮੁੰਡਾ ਗਿਆ ਪੜਾਣ ਉਹਨੇ ਪੜਾਣ ਭੇਜਿਆ ਪੀ ਏ ਯੂ ਚ ਤੇ ਉਹ ਪਹਿਲਾਂ ਕਿਤੇ ਪੜਿਆ ਸੀ ਤੇ ਮਤਲਬ ਸ਼ਹਿਰ ਹੀ ਪਹਿਲਾਂ ਹੀ ਪੜਿਆ ਫਿਰ ਕਹਿੰਦੇ ਚਲੋ ਤੁਸੀਂ ਖੇਤੀਬਾੜੀ ਕਰਿਆ ਖੇਤੀਬਾੜੀ ਆ ਕੇ ਨਾ ਕਹਿੰਦਾ ਵੀ ਲੈ ਵੀ ਹੁਣ ਮੈਂ ਪਿੰਡ ਦਾ ਨਾ ਨਕਸ਼ਾ ਬਦਲਣਾ ਆ ਤੇ ਉਹ ਜਦੋਂ ਆਉਂਦਾ ਨਾ ਕਿਉਂਕਿ ਉਹ ਬਾਹਰੇ ਰਿਹਾ ਹੁੰਦਾ ਪਹਿਲਾਂ ਹੀ ਹੋਸਟਲਾਂ ਚ ਪੜਿਆ ਹੁੰਦਾ ਤੇ ਪਿੰਡ ਦਾ ਬਹੁਤਾ ਕਲਚਰ ਦਾ ਉਹਨੂੰ ਪਤਾ ਨੀ ਹੁੰਦਾ ਤੇ ਆ ਕੇ ਨਾ ਉਹ ਪਿੰਡ ਦੇ ਗੂੜੇ ਗੂੜੇ ਕੱਢਦਾ ਤੇ ਉਹ ਦੇਖਦਾ ਵੀ ਕੰਧਾਂ ਦੇ ਉੱਤੇ ਪਾਥੀਆਂ ਲੱਗੀਆਂ ਹੋਈਆਂ ਨੇ ਗੋਹੇ ਦੀਆਂ ਜਿਹੜੀਆਂ ਪੱਥ ਬੀਬੀਆਂ ਉਹ ਕੰਧਾਂ ਦੇ ਉੱਤੇ ਲੱਗੀਆਂ ਹੋਈਆਂ। ਉਹ ਕਹਿੰਦਾ ਉਹ ਖੜ ਕੇ ਦੇਖੀ ਜਾਂਦਾ 5 ਮਿੰਟ ਉਹਦੇ ਪਿੱਛੇ 5-7 ਬੰਦੇ ਹੋਰ ਖੜੇ ਹੋ ਜਾਂਦੇ ਆ। ਉਹ ਕਹਿੰਦਾ ਉਹਦੇ ਚੋਂ ਇੱਕ ਬਜ਼ੁਰਗ ਕਹਿੰਦਾ ਪਾੜਿਆ ਕੀ ਦੇਖ ਰਿਹਾ ਹਨਾ ਕਹਿੰਦਾ ਮੈਂ ਆਹ ਦੇਖ ਰਿਹਾ ਕਹਿੰਦਾ ਹਾਂ ਕਹਿੰਦਾ ਇਹ ਤਾਂ ਹੈ ਕੰਧ ਤੇ ਹਨਾ ਕੰਧ ਤੇ ਆ ਕਹਿੰਦਾ ਹਾਂ ਕਹਿੰਦਾ ਵੀ ਤੂੰ ਮਤਲਬ ਕੀ ਦੇਖਣਾ ਕਰਨਾ ਕੀ ਚਾਹੁੰਦਾ ਇਹਦੇ ਬਾਰੇ ਕਹਿੰਦਾ ਮੈਂ ਤਾਂ ਇਹ ਦੇਖਦਾ ਆ ਵੀ ਗਾਂ ਕਿੱਦਾਂ ਚੜੀ ਹੋਗੀ ਇੱਦਾਂ ਕੰਧ ਦੇ ਉੱਤੇ ਇਹ ਕਹਿੰਦਾ ਸਾਨੂੰ ਪੜਾਇਆ ਨੀ ਕਿਸੇ ਨੇ ਤੇ ਗਾਂ ਹੇਠਾਂ ਨੂੰ ਕਰਦੀ ਤਾਂ ਕਹਿੰਦਾ ਮੈਂ ਮੰਨਦਾ ਜਿਹੜੀਆਂ ਹੇਠਾਂ ਪਈਆਂ ਵੀ ਉਹ ਤਾਂ ਕਰ ਗਈ ਹੋਗੀ ਵੀ ਇਹ ਕੰਧ ਤੇ ਕਿੱਦਾਂ ਚੜੀ ਹੋਗੀ ਇਹ ਨੀ ਪਤਾ ਲੱਗਦਾ ਮੈਨੂੰ ਵਰਟੀਕਲ ਪਾਥੀਆਂ ਗੋਹਾ ਕਿੱਦਾਂ ਕੀਤਾ ਹੋਊਗਾ। ਸੋ ਗ੍ਰੈਵਿਟੀ ਨੂੰ ਡਿਫਾਈ ਕਰਦੇ ਨੇ ਪਿੰਡ ਵਾਲੇ। ਖੈਰ ਮਿੰਟੂ ਭਾਜੀ ਕੁਛ ਸੁਨੇਹੇ ਵੀ ਆਪਾਂ ਨਾਲ ਦੀ ਨਾਲ ਲੈ ਲੈਣੇ ਨੇ। ਵਿਜੇ ਵਿਰਦੀ ਉਹਨਾਂ ਨੇ ਫੋਟੋ ਭੇਜੀ ਸੀ ਤੇ ਉਸ ਤੋਂ ਪਹਿਲਾਂ ਨਾ ਸੁਰਿੰਦਰ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਕਹਿੰਦੇ ਅੱਜ ਦਾ ਤੁਸੀਂ ਸਵੇਰੇ ਸਵੇਰੇ ਭੰਗੜੇ ਦਾ ਮਾਹੌਲ ਬਣਾ ਦਿੱਤਾ। ਜਿਹੜਾ ਗੀਤ ਤੁਸੀਂ ਸੁਣਾਇਆ ਬਲਕਾਰ ਸਿੱਧੂ ਦਾ ਨਾ ਮਾਝੇ ਦੀਏ ਮੋਮਬੱਤੀਏ ਇਹ ਕਹਿੰਦੇ ਵੀ ਹਰੇਕ ਮੈਰਿਜ ਪਾਰਟੀ ਤੇ ਬਰਥਡੇ ਪਾਰਟੀ ਦੇ ਸ਼ੁਰੂ ਦੇ ਵਿੱਚ ਇਹ ਗੀਤ ਲੱਗਦਾ ਹੁੰਦਾ ਸੀ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਗੀਤ ਲਾਇਆ ਸੀ ਸ਼ਾਇਦ ਤੁਸੀਂ ਮਿਸ ਕਰ ਗਏ ਬਲਕਾਰ ਸਿੱਧੂ ਦਾ ਰੀਮਿਕਸ ਆਇਆ ਦੁਬਾਰਾ ਤੇ ਉਹ ਬੜਾ ਉਤੋਂ ਹੀ ਜਿਆਦਾ ਹਿੱਟ ਹੋਇਆ ਸੀ। ਇਹ ਨਾ ਮੇਰੇ ਖਿਆਲ ਸੋਲੋ ਗੀਤ ਸੀਗਾ ਉਹਦਾ ਮਤਲਬ ਇੱਕੋ ਹੀ ਗੀਤ ਸੀਗਾ ਤੇ ਦੁਗਾਣਾ ਸੀਗਾ ਤੇ ਬਾਕੀ ਹਰਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤੁਸੀਂ ਟੈਲੀਫੋਨ ਨਹੀਂ ਚੁੱਕਿਆ ਜੀ ਦੁੱਕੀ ਨਹੀਂ ਦੇਣੀ ਪਾਰਟੀ ਦਿੰਦਾ। ਹੁਣ ਮੈਂ ਘੁੰਮਣ ਸਾਹਿਬ ਮਾਇੰਡ ਨਾ ਕਰਿਓ ਵੀ ਹਜੇ ਮੈਂ ਮਾਈਕ ਆਫ ਕਰਕੇ ਰੱਖਦਾ ਤੇ ਤੁਸੀਂ ਫੋਨ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਮੈਨੂੰ 10-15 ਮਿੰਟ ਬਾਅਦ ਚੋਂ ਰੈਪ ਅਪ ਕਰਨ ਨੂੰ ਲੱਗਦੇ ਨੇ ਤੇ ਖਾਸ ਕਰਕੇ ਜਦੋਂ ਵੀਕਡੇਸ ਤੁਸੀਂ ਕਰਦੇ ਹੋ ਤਾਂ ਮੈਂ ਉਸ ਵੇਲੇ ਕੰਮ ਤੇ ਹੁੰਦਾ ਆ ਤੇ ਬੜਾ ਕ੍ਰਿਟੀਕਲ ਕੰਮ ਹੁੰਦਾ ਆ ਤੇ ਇਸ ਕਰਕੇ ਮਤਲਬ ਫੋਨ ਨਹੀਂ ਚੱਕ ਖਾਸ ਕਰਕੇ ਮੈਂ ਜਿਹੜੇ ਵਟਸਐਪ ਦੇ ਮੈਂ ਕਾਲਾਂ ਆਲਮੋਸਟ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਕਈ ਵਾਰੀ ਮੈਨੂੰ ਅੱਧੀ ਰਾਤ ਨੂੰ ਬੇਟਾਈਮੇ ਫੋਨ ਵੀ ਆ ਜਾਂਦੇ ਤੇ ਮੇਰੀ ਨੀਂਦ ਵੀ ਡਿਸਟਰਬ ਹੋ ਜਾਂਦੀ ਸਿਹਤ ਨਾ ਠੀਕ ਹੋਣ ਕਰਕੇ ਮੈਨੂੰ ਇਹ ਜ਼ਰੂਰੀ ਆ। ਸੋ ਮਾਇੰਡ ਨਾ ਕਰਿਓ ਫੋਨ ਮੈਂ ਨਹੀਂ ਚੱਕਦਾ ਕਿਉਂਕਿ ਕਈ ਵਾਰੀ ਮੈਂ ਦੇਖਦਾ ਹੀ ਨਹੀਂ ਬਹੁਤ ਦੇਰ ਬਾਅਦ ਦੇਖਦਾ ਰਾਤ ਨੂੰ ਵੀ ਫੋਨ ਆਏ ਹੋਏ ਨੇ ਪਰ ਸਾਰੇ ਮੇਰੇ ਜਿਹੜੇ ਜਾਣਕਾਰ ਉਹਨਾਂ ਨੂੰ ਪਤਾ ਹੈ ਕਿ ਬੜੀ ਲਿਮਿਟਡ ਕਾਲਸ ਮੈਂ ਅਟੈਂਡ ਕਰ ਸਕਦਾ ਕੰਮ ਦੇ ਕਰਕੇ ਵੀ ਸਿਹਤ ਕਰਕੇ ਵੀ ਤੇ ਬਾਕੀ ਇੱਦਾਂ ਵੀ ਥੋੜਾ ਮੈਨੂੰ ਟਾਈਮ ਚਾਹੀਦਾ ਹੁੰਦਾ ਹੈ ਪ੍ਰੋਗਰਾਮ ਤੋਂ ਬਾਅਦ ਵੀ ਮਿੰਟੂ ਭਾਜੀ ਕਿਉਂਕਿ 15-20 ਮਿੰਟ ਲੱਗ ਜਾਂਦੇ ਨੇ ਉਹਨੂੰ ਸਮੇਟਣ ਵਾਸਤੇ। ਸੋ ਇਸ ਤਰ੍ਹਾਂ
ਬਿਲਕੁਲ
ਔਖਾ ਹੋ ਜਾਂਦਾ ਹਨਾ ਅਟੈਂਡ ਕਰਨਾ ਸਾਰਿਆਂ ਦਾ ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਬਹੁਤ ਵਧੀਆ ਕੀ ਹਾਲ ਚਾਲ ਹੈ ਜੀ। ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਤੇ ਆਪਣੇ ਮਿੰਟੂ ਭਾਜੀ ਇੱਕ ਨਾ ਥੋੜੀ ਦਰਦਨਾਕ ਖਬਰ ਹੈ ਪਹਿਲਾਂ ਆਪਾਂ ਉਹ ਸ਼ੇਅਰ ਕਰ ਲਈਏ ਬਾਕੀ ਮਸਲਿਆਂ ਬਾਅਦ ਫਿਰ ਆਪਾਂ ਬ੍ਰੇਕ ਤੋਂ ਬਾਅਦ ਜਾਵਾਂਗੇ। ਇੱਕ ਨਾ ਐਕਸੀਡੈਂਟ ਹੋਇਆ ਆ ਸਿਡਨੀ ਦੇ ਵਿਚ ਤੇ ਫੋਰ ਵੀਲ ਡਰਾਈਵ ਨੇ ਜਿਹੜੀ ਗੱਡੀ ਸੀਗੀ ਨਾ ਵੱਡੀ ਤੇ ਉਹ ਬੱਚੇ ਨਾ ਸਾਈਕਲਿੰਗ ਕਰਦੇ ਸੀਗੇ ਚਾਰ ਤਿੰਨੇ ਹੀ ਇੱਕ ਪਰਿਵਾਰ ਦੇ ਸੀ ਤੇ ਇੱਕ ਉਹਨਾਂ ਦਾ ਕਜ਼ਨ ਸੀ ਤੇ ਉਹ ਚਾਰੇ ਮੌਕੇ ਤੇ ਮਾਰੇ ਗਏ ਨੇ ਤੇ ਮਤਲਬ ਹੁਣ ਉਹ 29 ਸਾਲ ਦਾ ਜਿਹੜਾ ਨੌ ਬੰਦਾ ਚਲਾ ਰਿਹਾ ਸੀ ਗੱਡੀ ਤੇ ਇੱਕ 24 ਸਾਲ ਦਾ ਲੱਗ ਗਈ ਸੀਗਾ ਤਾਂ ਬੜੀ ਮਤਲਬ ਖਤਰਨਾਕ ਜਿਹੀ ਖਬਰ ਆ ਰਹੀ ਹੈ ਦਰਦਨਾਕ ਜਿਹੀ ਸੋ ਇਟਸ ਵੈਰੀ ਵੈਰੀ ਸੈਡ ਤਾਂ ਬਾਕੀ ਹੋਰ ਵੀ ਖਬਰਾਂ ਨੇ ਇੱਕ ਅੱਗ ਦੀਆਂ ਖਬਰਾਂ ਨੇ ਆਸਟ੍ਰੇਲੀਆ ਦੇ ਵਿਚ ਕੈਨਬਰਾ ਦੇ ਵਿਚ ਅੱਗ ਬਹੁਤ ਜ਼ਿਆਦਾ ਭੱਖੀ ਹੋਈ ਆ ਤੇ ਸਾਰੇ ਹੀ ਰਿਸੋਰਸ ਜਿਹੜੇ ਕੈਨਬਰਾ ਦੇ ਵਿਚ ਲਗਾਏ ਜਾ ਰਹੇ ਨੇ ਸੋ ਮਿੰਟੂ ਜੀ ਆਪਾਂ ਇੱਕ ਗੀਤ ਸੁਣ ਲਈ ਤੇ ਗੀਤ ਤੋਂ ਬਾਅਦ ਫਿਰ ਆਪਾਂ ਕੁਛ ਜ਼ਰੂਰੀ ਮੁੱਦੇ ਨੇ ਜਿਨ੍ਹਾਂ ਦੇ ਵਿਚ ਆਪਾਂ ਦਰਬਾਰ ਸਾਹਿਬ ਤੋਂ ਜਿਹੜੇ ਬੁੱਤ ਚੱਕੇ ਨੇ ਉਨ੍ਹਾਂ ਦਾ ਆਪਾਂ ਖੁਲਾਸਾ ਕਰਨਾ ਹੈ ਤੇ ਹੋਰ ਜਿਹੜੇ ਸਮਾਜਿਕ ਸਾਡੇ ਗੱਲਾਂ ਬਾਤਾਂ ਉਹ ਵੀ ਆਪਾਂ ਕਰਨੀਆਂ ਲਓ ਜੀ ਗੀਤ ਸੁਣਦੇ ਹਾਂ ਜੀ ਲਖਵਿੰਦਰ ਵਡਾਲੀ ਦਾ ਬਿਲਕੁਲ ਨਵਾਂ ਗੀਤ ਆਇਆ ਮੁੰਦਰਾ
ਕੰਨੀ ਮੁੰਦਰਾ ਪਾਵੀ ਨਾ ਇਸ਼ਕ ਵਿੱਚ ਲੁੱਟਿਆ ਜਾਵੀ ਨਾ ਕੰਨੀ ਮੁੰਦਰਾ ਪਾਵੀ ਨਾ ਇਸ਼ਕ ਵਿੱਚ ਲੁੱਟਿਆ ਜਾਵੀ ਨਾ ਕੰਡਿਆਂ ਵਾਲੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। face to face IELTS se PTE preparation classes to ilawa tusi online PTE classes vi laga sakde ho। vadheri jankari layi call karo Samita Sharma 0404527518 ya visit karo www.lakshyaenglish.com.au। we provide the best strategies and tricks to assist you in achieving your desired score। Lakshya IELTS PTE Coaching Institute, 28 Chatter Road, Reservoir, Victoria।
Dil naal dil mile taiyon gal bandi aa, yaar bal yaar da dhyan hona chahida। Gal hoyi hundi jide vich koi gal hove, gallan vichon gal da gyan hona chahida। Main haan dosto Amandeep Sidhu, masliyan de nikalde ne Harman Radio te hal। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ, ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਜੀ ਆਇਆਂ ਨੂੰ। ਸੋ ਮਿੰਟੂ ਜੀ, ਸੁਨੇਹੇ ਆਪਾਂ ਬਾਅਦ ਚੋਂ ਪੜਾਂਗੇ, ਪਰ ਸਾਹਿਤ ਦੀ ਦੁਨੀਆਂ ਦੇ ਵਿੱਚ ਦੋ ਵੱਡੇ ਨਾਮ ਅਕਾਲ ਚਲਾਣਾ ਕਰ ਗਏ ਨੇ, ਮੈਡਮ ਦਲੀਪ ਕੌਰ ਟਿਵਾਣਾ ਜੀ ਔਰ ਜਸਵੰਤ ਸਿੰਘ ਕਮਲ ਜੀ। ਮੈਡਮ ਦਲੀਪ ਕੌਰ ਜੀ ਬਾਰੇ ਮੈਂ ਕਾਫੀ ਗੱਲਬਾਤ ਕਰ ਵੀ ਚੁੱਕਾ, ਤੁਸੀਂ ਵੀ ਕੁਝ ਕਹਿਣਾ ਚਾਹੋਗੇ, ਕਿਉਂਕਿ ਤੁਹਾਡੀ ਕਿਤਾਬ ਦੇ ਬਾਰੇ ਵੀ ਉਹਨਾਂ ਨੇ ਕਾਫੀ ਵਧੀਆ ਰਿਵਿਊ ਦਿੱਤਾ ਸੀ ਤੇ ਕਮਲ ਸਾਹਿਬ ਨਾਲ ਤੁਸੀਂ ਇੰਟਰਵਿਊ ਵੀ ਕੀਤੀ ਸੀ, ਕੀ ਕਹਿਣਾ ਚਾਹੋਗੇ?
ਬੜੀ ਇੱਕ ਵੱਡੀ ਕਹਿ ਸਕਦੇ ਆ ਗੱਲ ਆ, ਦੇਖੋ ਜਾਣਾ ਆਉਣਾ ਤਾਂ ਦੁਨੀਆਂ ਦੇ ਉੱਤੇ ਲੱਗਾ ਹੀ ਆ, ਤੇ ਇਸ ਗੱਲ ਦੀ ਸਾਨੂੰ ਖੁਸ਼ੀ ਆ ਵੀ ਉਹ ਲੰਮੀ ਉਮਰ ਭੋਗ ਕੇ ਗਏ ਆ। ਖਾਸ ਕਰਕੇ ਜਸਵੰਤ ਕੰਵਲ ਤਾਂ ਸੈਂਚਰੀ ਮਾਰ ਗਏ, ਤੇ ਮੈਡਮ ਦਲੀਪ ਕੌਰ ਟਵਾਣਾ ਵੀ 84 ਸਾਲ ਦੇ ਕਰੀਬ ਜਿਹੜੀ ਉਮਰ ਉਹਨਾਂ ਨੇ ਭੋਗੀ ਆ। ਸੋ ਇਹ ਤਾਂ ਇੱਕ ਅਸੀਂ ਇਸ ਗੱਲ ਤੋਂ ਤਾਂ ਸੰਤੁਸ਼ਟ ਆ, ਕਿਉਂਕਿ ਜੇ ਉਂਝ ਤਾਂ ਬੰਦਾ ਜੇ ਕਵੇ ਤਾਂ ਰਾਜੀ ਕਦੇ ਹੁੰਦਾ ਹੀ ਨਹੀਂ ਆਪਣਿਆਂ ਨੂੰ, ਜਾਂ ਜਿਹਨੂੰ ਤੁਸੀਂ ਚਾਹੁੰਦੇ ਉਹ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ ਬੰਦਾ ਕਹੇ ਮੂੰਹੋਂ ਕਹੇ। ਪਰ ਦੇਖੋ ਐਡੀ ਸੋਹਣੀ ਉਮਰ ਭੋਗ ਕੇ ਗਏ, ਉਹ ਵੀ ਸ਼ਾਹੀ ਉਮਰ ਭੋਗ ਕੇ ਗਏ ਆ, ਇਸ ਕਰਕੇ ਸਾਨੂੰ ਇਸ ਗੱਲ ਦੀ ਤਾਂ ਅਸੀਂ ਕਿਸੇ ਗੱਲ ਤਾਂ ਕੋਈ ਗਿਲਾ ਨਹੀਂ ਹੈ, ਤੇ ਜਾਣਾ ਹੀ ਸੀ ਇੱਕ ਦਿਨ। ਚਲੋ ਜਿਹੜਾ ਇੱਕੇ ਦਮ ਇੱਕੋ 24 ਘੰਟਿਆਂ ਦੇ ਵਿੱਚ ਦੋ ਜਾਣਿਆਂ ਦਾ ਚਲੇ ਜਾਣਾ, ਇਹ ਬੜੀ ਹੈਰਾਨੀ ਵਾਲੀ ਗੱਲ ਹੋਈ। ਤੇ ਕੱਲ ਮੈਂ ਨਾ ਜਸਵੰਤ ਸਿੰਘ ਜਫਰੋ ਨਾਲ ਗੱਲ ਕਰ ਰਿਹਾ ਸੀ, ਤੁਹਾਨੂੰ ਇੱਕ ਬੜੀ ਖੂਬਸੂਰਤ ਕਵਿਤਾ ਵੀ ਕੱਲ ਇੱਕ ਲਿਖੀ, ਸਿੰਪਲ ਜੀ ਗੱਲ ਲਿਖੀ, ਤੇ ਉਹ ਗੱਲ ਦੀ ਮੈਂ ਵੀ ਪਹਿਲਾਂ ਪੁਸ਼ਟੀ ਕਰ ਚੁੱਕਿਆ ਸੀ, ਕਿਉਂਕਿ ਮੈਨੂੰ ਵੀ ਇਸ ਗੱਲ ਬਾਰੇ ਪਹਿਲਾਂ ਵੀ ਕਈ ਵਾਰੀ ਸਾਹਿਤਕ ਹਲਕਿਆਂ ਚੋਂ ਗੱਲ ਸੁਣਨ ਨੂੰ ਮਿਲੀ ਸੀ ਵੀ ਕਹਿੰਦੇ ਇੱਕ ਵਾਰ ਦਲੀਪ ਕੌਰ ਟਵਾਣਾ ਨੇ ਕਿਹਾ ਕਿ ਬਾਬਾ ਸਿਹਤ ਦਾ ਖਿਆਲ ਰੱਖਿਆ ਕਰ ਬਾਬਾ ਆਪਦੀ ਦਾ, ਜਦੋਂ ਜਸਵੰਤ ਕੰਵਲ ਹੋਰਾਂ ਨੂੰ ਮਿਲੇ ਤਾਂ ਉਹ ਜਸਵੰਤ ਕੰਵਲਾ ਦਾ ਦਲੀਪ ਕੁਰੇ ਕਹਿੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਈ ਤੇਰੇ ਤੋਂ ਪਹਿਲਾਂ ਨੀ ਮਰਦਾ, ਤੇ ਉਹ ਦੋਨੇ ਜਾਣੀ ਕਿ ਮਜ਼ਾਕੀਆ ਲਹਿਜੇ ਦੇ ਤੇ ਹਾਜ਼ਰ ਜਵਾਬ ਬੰਦੇ ਸਨ ਦੋਨੇ, ਹਾਜ਼ਰ ਜਵਾਬੀ ਤਾਂ ਤੁਸੀਂ ਸੋਚ ਵੀ ਨੀ ਸਕਦੇ ਇੰਨੀ ਸੀ ਦੋਨਾਂ ਦੇ ਵਿੱਚ। ਮੈਂ ਉਹਨਾਂ ਨੂੰ ਉਮਰ ਦੇ ਵੱਡੇ ਦੌਰ ਚ ਹੀ ਮਿਲਿਆ, ਤੇ ਪਰ ਦੋਨਾਂ ਨੂੰ ਮੈਂ ਉਹਨਾਂ ਦੀ ਹਾਜ਼ਰ ਜਵਾਬੀ ਤੋਂ ਇੰਨਾ ਕੁ ਪ੍ਰਭਾਵਿਤ ਹੋਇਆ ਵੀ ਤੁਸੀਂ ਸੋਚ ਵੀ ਨੀ ਸਕਦੇ। ਸੋ ਪਹਿਲਾਂ ਤਾਂ ਜੇ ਹੁਣ ਦਲੀਪ ਕੌਰ ਟਵਾਣਾ ਤਾਂ ਥੋੜੇ ਦਿਨ ਬਿਮਾਰ ਵੀ ਰਹੇ ਆ, ਤਕਰੀਬਨ 10 ਦਿਨ ਤੋਂ ICU ਸਨ, 10-15 ਦਿਨਾਂ ਤੋਂ, ਤੇ ਉਹਨਾਂ ਦਾ ਜਿਹੜਾ ਸਿਸਟਮ ਹੌਲੀ ਹੌਲੀ ਫੇਲ ਹੋਇਆ, ਤੇ ਇਹ 84 ਸਾਲ ਦੀ ਉਮਰ ਸੀ। ਪਰ ਉਹਨਾਂ ਦੀ ਕੁਆਲਿਟੀ ਜਿਹੜੀ ਇਹ ਸੀ ਵੀ ਜਿਹੜੇ ਟਾਈਮ ਦੇ ਵਿੱਚ ਕੁੜੀਆਂ ਨੂੰ ਉਹਨਾਂ ਨੇ ਖੁਦ ਆਪਦੇ ਬਾਰੇ ਲਿਖਿਆ, ਰੂੜੀ ਤੇ ਖਿਲਰੀਆਂ ਲੀਰਾਂ ਕਿਹਾ ਜਾਂਦਾ ਹੁੰਦਾ ਸੀ ਕੁੜੀਆਂ ਨੂੰ, ਵੀ ਕੁੜੀਆਂ ਨੂੰ ਇਹ ਜੇ ਟਾਈਟਲ ਦਿੱਤੇ ਜਾਂਦੇ ਹੁੰਦੇ ਸੀ। ਚੰਗੇ ਘਰੇ ਪੈਦਾ ਹੋਏ ਸੀ, ਕਈ ਭੈਣਾਂ ਸਨ ਤੇ, ਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਇਹ ਸੀ ਵੀ ਉਹਨਾਂ ਨੇ ਉਹਨਾਂ ਦਾ ਜਿਹੜਾ ਸ਼ੁਰੂ ਦਾ ਸੁਭਾਅ ਜਿਹੜਾ ਸੀਗਾ ਆਜ਼ਾਦਾਨਾ ਸੁਭਾਅ, ਤੇ ਉਹਨਾਂ ਨੇ ਕੁਝ ਨਵਾਂ ਕਰਨ ਲਈ ਅੱਗੇ ਨਿਕਲੇ ਤੇ ਉਸ ਚ ਨਿਕਲਦੇ ਤੁਸੀਂ ਦੇਖੋ ਵੀ ਪਹਿਲੇ ਉਹ ਲੈਕਚਰਾਰ ਬਣੇ। ਸਭ ਤੋਂ ਵੱਡੀ ਗੱਲ ਆ ਵੀ ਅਸੀਂ ਅਕਸਰ ਆਪਦੇ ਨਾਮ ਉਰੇ ਪਹਿਲਾਂ ਲਾਉਣਾ ਚਾਹੁੰਦੇ ਹਾਂ, ਤੇ ਉਹਨਾਂ ਨੇ ਔਰਤਾਂ ਦੇ ਮਾਮਲੇ ਦੇ ਵਿੱਚ ਸਾਰੇ ਕੰਮ ਇਹੋ ਜਿਹੇ ਕੀਤੇ ਜਿਹੜੇ ਉਹਨਾਂ ਨੇ ਪਹਿਲੇ ਕੀਤੇ। ਪਹਿਲੇ ਉਹ ਪੰਜਾਬੀ ਯੂਨੀਵਰਸਿਟੀ ਦੇ ਇੱਥੇ ਲੈਕਚਰਾਰ ਬਣ ਕੇ ਆਏ, ਫਿਰ ਉਹ ਦੇਖੋ ਉਹਨਾਂ ਨੇ ਪੰਜਾਬੀ ਸਾਹਿਤ ਅਕਾਦਮੀ ਅਵਾਰਡ ਤੋਂ ਜਿੱਤਿਆ, ਪਦਮ ਸ਼੍ਰੀ ਤੱਕ ਮਿਲਿਆ, ਭਾਵੇਂ ਪਿੱਛੇ ਜੇ ਉਹਨਾਂ ਨੇ ਪਦਮ ਸ਼੍ਰੀ ਵਾਪਸ ਕਰਤਾ ਸੀ, ਪਰ ਫਿਰ ਵੀ ਜਿਹੜੇ ਉਹਨਾਂ ਨੂੰ ਬਹੁਤ ਸਾਰੇ ਸਨਮਾਨ ਮਿਲੇ। ਤੇ ਮੇਰੀ ਤਾਂ ਇੱਕ ਉਹਨਾਂ ਨਾਲ ਬਸ ਇੱਕ ਦੋ ਨਿੱਕੀਆਂ ਜਿਹੀਆਂ ਯਾਦਾਂ, ਕਿਤਾਬ ਵੇਲੇ ਉਹਨਾਂ ਨੂੰ ਕਿਤਾਬ ਪਹੁੰਚਦੀ ਕੀਤੀ ਤਾਂ ਮੈਂ ਤਾਂ ਭੁੱਲ ਭੱਲ ਗਿਆ ਕਿਤਾਬ ਦੇ ਕੇ ਆ ਕੇ, ਮੇਰੇ ਤਾਂ ਕੋਈ ਯਾਦ ਨੀ। ਪਰ ਅਚਾਨਕ ਜਦੋਂ ਉਹਨਾਂ ਦੀ ਚਿੱਠੀ ਆਈ ਤਾਂ ਉਹ ਚਿੱਠੀ ਤੋਂ ਮੈਨੂੰ ਬੜਾ ਹੈਰਾਨੀ ਹੋਈ ਵੀ ਮੈਨੂੰ ਦਰੀਪ ਕੌਰ ਟਵਾਣਾ ਨੇ ਚਿੱਠੀ ਲਿਖੀ ਜਿਹਨਾਂ ਬਾਰੇ ਅਸੀਂ ਬਚਪਨ ਤੋਂ ਪੜ੍ਹਦੇ ਸੁਣਦੇ ਸੀ, ਜਿਹਨਾਂ ਨੂੰ ਅਸੀਂ ਇੱਕ ਸਾਨੂੰ ਤਾਂ ਇੰਨੀ ਖੁਸ਼ੀ ਸੀ ਵੀ ਉਹਨਾਂ ਨੇ ਮੇਰੀ ਕਿਤਾਬ ਅਸੈਪਟ ਕਰਕੇ ਫੋਟੋ ਖਿਚਾ ਲਈ ਸੀਗੀ, ਮੈਂ ਤਾਂ ਇੰਨੇ ਦੇ ਵਾਗੋ ਵਾਗ ਸੀ। ਪਰ ਉਹਨਾਂ ਨੇ ਉਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਚਿੱਠੀ ਲਿਖੀ, ਤੇ ਉਹ ਚਿੱਠੀ ਤੋਂ ਬਾਅਦ ਫਿਰ ਮੈਂ ਸਾਲ ਕੁ ਬਾਅਦ ਉਹਨਾਂ ਕੋਲੇ ਗਿਆ ਤਾਂ ਉਹਨਾਂ ਨੇ ਫਿਰ ਮੇਰੇ ਨਾਲ ਕੋਈ ਏਦਾਂ ਨੀ ਵੀ ਭੁੱਲ ਗਏ ਹੋਣ ਜਾਂ ਜਾਣ ਯਾਦਰਾ ਹੋਵੇ ਉਹਨਾਂ ਦੇ, ਉਹਨਾਂ ਨੇ ਸਾਰੀਆਂ ਗੱਲਾਂ ਯਾਦ ਫਿਰ ਮੇਰੇ ਨਾਲ ਡਿਸਕਸ਼ਨ ਕੀਤੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਕਿਹਾ ਵੀ ਮੈਂ ਅਖਬਾਰੀ ਭਾਸ਼ਾ ਚ ਲਿਖਦਾ, ਕੀ ਅਖਬਾਰੀ ਭਾਸ਼ਾ ਲਿਖਣਾ ਗਲਤ ਆ? ਉਹ ਕਹਿੰਦੇ ਨਹੀਂ ਮੈਂ ਗਲਤ ਨਹੀਂ ਲਿਖਿਆ, ਪਰ ਤੇਰਾ ਮੈਂ ਸਟਾਈਲ ਸ਼ੈਲੀ ਦੱਸੀ ਸੀ। ਤੇ ਫਿਰ ਮੈਂ ਉੱਥੇ ਉਹਨਾਂ ਨੂੰ ਹੱਸਣ ਵੀ ਲੱਗਿਆ, ਮੇਰੀ ਇੱਕ ਉਹਨਾਂ ਨਾਲ ਬੜਾ ਮਜ਼ਾਕ ਵੀ ਹੋਇਆ ਉਸ ਗੱਲ ਦਾ। ਮੈਂ ਕਿਹਾ ਜੀ ਦੇਖੋ ਮੇਰਾ ਮੰਨਣਾ ਇਹ ਆ ਵੀ ਲੇਖਣੀ ਜਾਂ ਲਿਖਣਾ ਕੋਈ ਵੀ ਚੀਜ਼, ਵਿਸ਼ਿਆਂ ਨੂੰ ਚੋਣ ਜਾਂ ਸ਼ਬਦਾਂ ਦੀ ਚੋਣ ਜਾਂ ਅਲੰਕਾਰ ਵਰਤਨੇ, ਉਹ ਬਾਅਦ ਦੀਆਂ ਗੱਲਾਂ ਹੋਣਾ ਚਾਹੀਦੀਆਂ। ਲਿਖਣਾ ਲਿਖਣਾ ਕਾਹਦੇ ਲਈ ਆ? ਲਿਖਣਾ ਇਸ ਲਈ ਹੈ ਨਾ ਵੀ ਉਹ ਇੱਕ ਤਾਂ ਚੀਜ਼ ਸਮਝੇ ਤੇ ਇੱਕ ਦੂਜਿਆਂ ਤੱਕ ਪਹੁੰਚੇ। ਹੁਣ ਸਮਝ ਤਾਂ ਗਈ ਉਹ ਲਿਖੇ ਤੋਂ ਬਾਅਦ, ਪਰ ਜੇ ਦੂਜੇ ਦੀ ਕੋਈ ਸਮਝ ਜੀ ਨਾ ਬੜੀ ਕੋਈ ਗੱਲ, ਜਾਂ ਉਹ ਐਵੇਂ ਫਾਲਤੂ ਦੇ ਘੁੰਮਣ ਘੇਰੀਆਂ ਗੇੜੇ ਖਵਾ ਕੇ ਲਿਆਂਦਾ ਉਹਨੂੰ ਉਸ ਥਾਂ ਦੇ ਉੱਤੇ, ਤਾਂ ਉਹਦਾ ਕੀ ਫਾਇਦਾ? ਮੈਨੂੰ ਆਹਦੇ ਹਾਂਜੀ ਮੈਨੂੰ ਆਹਦੇ ਕੋਈ ਕਹਿੰਦੇ ਦੇ ਉਦਾਹਰਣ ਦੇ, ਕਹਿੰਦੀ ਤੂੰ ਇਹਨੂੰ ਕਿਵੇਂ ਸ਼ਬਦਾਂ ਚ ਕਿਵੇਂ ਡਿਫਾਈਨ ਕਰੇਗਾ? ਕਹਿੰਦੀ ਮੈਂ ਤੇਰੀ ਗੱਲ ਨੂੰ ਅਹਿਸਾਸ ਤਾਂ ਕਰ ਗਈ, ਪਰ ਮੈਂ ਉਹ ਖੁੱਲੀ ਨੀ ਗੱਲ ਤੇਰੀ ਹਜੇ ਵੀ ਤੂੰ ਕੀ ਕਹਿਣਾ ਚਾਹੁੰਦਾ। ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਸਿੰਪਲ ਜਿਹਾ ਫੰਡਾ ਹੁਣ ਤੁਹਾਨੂੰ ਦੱਸਦਾ ਜੀ ਵੀ ਮੈਂ ਅੱਜ ਰਾਤ ਨਾ ਉੱਥੇ ਰੁਕਿਆ ਹੋਇਆ ਸੀਗਾ ਰੈਸਟ ਹਾਊਸ ਪੰਜਾਬੀ ਯੂਨੀਵਰਸਿਟੀ ਦੇ, ਤੇ ਮੈਂ ਕਿਹਾ ਵੀ ਮੈਂ ਹੁਣ ਉੱਥੋਂ ਲੈ ਕੇ ਤੁਹਾਡੇ ਘਰ ਆਉਣ ਦਾ ਵਰਤਾਂਤ ਲਿਖ ਕੇ ਦਿਖਾਉਣਾ ਤੁਹਾਨੂੰ, ਵੀ ਤੁਹਾਨੂੰ ਬੋਲ ਕੇ ਦੱਸ ਦਿੰਦਾ। ਮੈਂ ਕਿਹਾ ਵੀ ਇੱਕ ਤਾਂ ਤਰੀਕਾ ਇਹ ਹੈ ਜੀ ਵੀ ਮੈਂ ਇਹ ਲਿਖਾਂ ਵੀ ਜਦੋਂ ਅੱਜ ਸੂਰਜ ਦੀ ਪਹਿਲੀ ਕਿਰਨ ਦੀ ਲੋ ਉੱਠੀ ਤੇ ਉਹਨੇ ਉਹਨੇ ਬੱਦਲਾਂ ਨੂੰ ਚੀਰਦੇ ਹੋਏ ਝਲਕਾਰਾ ਪਾ ਕੇ ਉਹਦੀ ਮੇਰੀ ਖਿੜਕੀ ਦੇ ਬਰੂਹਾਂ ਬੀਜਦੀ ਨਿਕਲ ਕੇ ਜਦੋਂ ਮੇਰੀ ਰਜਾਈ ਚ ਪਈ ਤਾਂ ਮੈਂ ਭੜਕ ਕੇ ਉੱਠਿਆ। ਮੈਂ ਉੱਠ ਕੇ ਅਚਾਨਕ ਫਿਰ ਮੈਂ ਜਿਉਂ ਚੱਲਿਆ ਜੀ ਘਾਹ ਦੇ ਉੱਤੇ ਤਰੇਲ ਪਈ ਸੀ, ਤਰੇਲਾਂ ਦੀਆਂ ਬੂੰਦੀਆਂ ਚ ਫਲਾਨਾ ਅਕਸ਼ ਦਿਖ ਰਿਹਾ ਸੀ, ਫਲਾਨੀ ਚੀਜ਼ ਚ ਫਲਾਨੀ ਹੋ ਰਹੀ ਸੀ, ਕਰਦਾ ਕਰਾਉਂਦਾ ਮੈਂ ਆ ਕੇ ਜੀ ਫਿਰ ਮੈਂ ਉਹਨਾਂ ਬਰੂਹਾਂ ਨੂੰ ਜਿਹਨਾਂ ਬਰੂਹਾਂ ਦੇ ਉੱਤੇ ਅੰਦਰ ਆਤਮਾ ਰਹਿੰਦੀ ਆ ਫਲਾਨਾ ਧਮਕਾ ਲਿਖ ਕੇ ਫਿਰ ਮੈਂ ਫਿਰ ਜੋ ਉਸ ਕੁੰਡੇ ਨੂੰ ਮੈਂ ਆਪਦੇ ਮਨਸੂਬ ਹੱਥਾਂ ਨੂੰ ਸ਼ੋਹ ਦਵਾਈ ਤੇ ਫਿਰ ਮੈਂ ਕੁੰਡਾ ਖੜਕਾਇਆ ਤੇ ਕਿਹਾ ਮੈਡਮ ਦਲੀਪ ਕੌਰ ਜੀ ਨੇ ਦਰਵਾਜ਼ਾ ਖੋਲਿਆ। ਤੇ ਮੈਂ ਕਿਹਾ ਵੀ ਮੈਂ ਪੂਰੇ ਤਿੰਨ ਚਾਰ ਪੰਨੇ ਆ ਸ਼ਬਦ ਨਾ ਮੈਂ ਚਲੋ ਹੁਣ ਤਾਂ ਅੱਜ ਕੱਲ ਸੁਣਾਤੀ, ਪਰ ਮੈਂ ਉਹਨਾਂ ਨੂੰ ਪੂਰੇ ਪੰਜ ਚਾਰ ਹੋਰ ਅਲੰਕਾਰ ਲਾ ਕੇ ਸੁਣਾਤੀ ਗੱਲ। ਮੈਂ ਕਿਹਾ ਇੱਕ ਤਾਂ ਤਰੀਕਾ ਇਹ ਸੀਗਾ, ਦੂਜਾ ਤਰੀਕਾ ਮੈਂ ਕਿਹਾ ਹੁਣ ਮੈਂ ਲਿਖੂਗਾ ਜਾਂ ਮੈਂ ਬੋਲੂਗਾ, ਮੈਂ ਕਹੂੰਗਾ ਵੀ ਭਾਈ ਮੈਂ ਤਾਂ ਉੱਥੇ ਯੂਨੀਵਰਸਿਟੀ ਠਹਿਰਾ ਸੀ ਤੇ ਮੈਂ ਤਾਂ ਮੈਡਮ ਤੋਂ ਲਿਆ ਸੀ ਟਾਈਮ ਤੜਕੇ ਦਾ, ਤੇ ਮੈਂ ਤਾਂ ਪਟਾਕੇ ਨੇ ਉੱਠਿਆ ਤੇ ਜਾ ਕੇ ਦਵਾ ਦਾ ਪਹੁੰਚਿਆ ਭੱਜ ਕੇ, ਤੇ ਮੈਨੂੰ ਉਮੀਦ ਨੀ ਸੀ ਵੀ ਬਾਰ ਮੈਡਮ ਖੋਲਣਗੇ, ਤੇ ਮੈਡਮ ਨੇ ਬਾਰ ਖੋਲਿਆ ਤੇ ਨਜ਼ਾਰਾ ਹੀ ਆ ਗਿਆ। ਮੈਂ ਕਿਹਾ ਮੈਂ ਇੱਥੇ ਗੱਲ ਮਗਰ ਦੂ, ਹੁਣ ਮੈਨੂੰ ਐਂ ਦੱਸੋ ਵੀ ਫਰਕ ਸੀ ਗੱਲ ਦਾ? ਉਹ ਹੱਸਣ ਲੱਗ ਗਏ, ਕਹਿੰਦੇ ਨਹੀਂ ਬਹੁਤ ਵਧੀਆ ਗੱਲ ਆ, ਪਰ ਨਾ ਕਹਿੰਦੇ ਕੀ ਕਰੀਏ ਸਾਡੇ ਤੇ ਜਿਹੜੀਆਂ ਡਿਗਰੀਆਂ ਤੇ ਜਿਹੜੇ ਮੂਹਰੇ ਅਹੁਦਿਆਂ ਦੇ ਲੱਗੇ ਹੋਏ ਨਾ, ਤੇ ਸਾਨੂੰ ਫਿਰ ਸਰਲ ਗੱਲ ਕਰਨ ਵਾਲੇ ਨਾਲ ਸਾਨੂੰ ਸਰਲ ਗੱਲ ਕਰਨੀ ਸਾਨੂੰ ਐਂ ਲੱਗਦਾ ਵੀ ਫਿਰ ਤਾਂ ਉਹ ਤਾਂ ਆਮ ਬੰਦਾ ਹਰੇਕ ਹੀ ਕਰ ਲੂਗਾ, ਤੇ ਵੀ ਅਸੀਂ ਸਰਲ ਨਾ ਕਰਕੇ ਉਹਨੂੰ ਥੋੜੀ ਉੱਚੇ ਹਾਵਾਂ ਭਾਵਾਂ ਚ ਗੱਲ ਕਰੀਏ।
ਮੈਂ ਗੱਲ ਕੱਟ ਰਿਹਾ, ਇਹੀ ਫਿਲੋਸਫੀ ਨਾ ਜਦੋਂ ਆਪਾਂ ਰੇਡੀਓ ਦੀ ਟ੍ਰੇਨਿੰਗ ਲੈ ਰਹੇ ਸੀ ਨਾ, ਤੇ ਸਾਡਾ ਜਿਹੜਾ ਟ੍ਰੇਨਰ ਸੀ ਉਹ ਦੱਸ ਰਿਹਾ ਸੀ, ਕਹਿੰਦੇ ਵੀ ਮਤਲਬ ਇੱਕ ਸੀਨ ਹੈ ਕਿ ਸੜਕ ਦੇ ਉੱਤੇ ਨਾ ਇੱਕ ਲਾਸ਼ ਪਈ ਆ, ਉਹਨੂੰ ਰਿਪੋਰਟ ਕਰਨਾ ਹੈ, ਠੀਕ ਹੈ, ਮਤਲਬ ਲੜਾਈ ਚੱਲ ਰਹੀ ਆ ਮਤਲਬ, ਤੇ ਉਹਨੂੰ ਰਿਪੋਰਟ ਕਰਨਾ। ਕਹਿੰਦੇ ਤੁਸੀਂ ਆਮ ਕਰਾਂਗੇ ਖੜੋਗੇ ਵੀ ਲੈ ਵੀ ਮੈਂ ਫਲਾਨੀ ਸੜਕ ਤੇ ਖੜਾ ਤੇ ਇੱਥੇ ਇੱਕ ਲਾਸ਼ ਪਈ ਆ, ਕਤਲ ਹੋ ਗਿਆ ਹਨਾ, ਤੇ ਇਹ ਹੈਗੀ ਮਤਲਬ ਨਿਊਜ਼ ਜਿਹੜੀ ਕਿ ਸਮਰੀ ਆ, ਮਤਲਬ ਟੋਟਲ ਤੁਸੀਂ ਇੱਦਾਂ ਹੀ ਕਰੋਗੇ, ਆਮ ਬੰਦਾ ਇੱਦਾਂ ਹੀ ਕਰੇਗਾ। ਕਹਿੰਦਾ ਵੀ ਜਿਹੜੇ ਵਧੀਆ ਮੀਡੀਆ ਵਾਲੇ ਆ ਜਾਂ ਜਰਨਲਿਸਟ ਆ ਉਹ ਕਹਿੰਦਾ ਫਿਰ ਉਹਦਾ ਮਾਹੌਲ ਕ੍ਰੀਏਟ ਕਰਨਗੇ, ਜਿੱਦਾਂ ਬੀਬੀਸੀ ਵਾਲੇ ਜਾਂ ABC ਵਾਲੇ, ਉਹ ਕਹਿੰਦਾ ਇੱਦਾਂ ਸ਼ੁਰੂ ਕਰਨਗੇ ਇਨ ਦਾ ਸੋਲਿਟਰੀ ਰੋਡ ਦੇਅਰ ਲਾਈਜ਼ ਬੋਡੀ ਆਫ ਅ ਮੈਨ, in a pool of blood with the gun sounds in the background. ਇੱਦਾਂ ਕਰਕੇ ਕਹਿੰਦਾ ਉਹ ਗੱਲ ਬਣਾਉਣਗੇ ਤੇ ਇੱਕ ਪੂਰਾ ਮਾਹੌਲ ਕ੍ਰੀਏਟ ਮਤਲਬ ਕਰ ਦੇਣਗੇ ਮਤਲਬ ਗੱਲ ਸਮਰੀ ਕੀ ਹੋਏਗੀ ਵੀ ਸੜਕ ਦੇ ਉੱਤੇ ਕਤਲ ਹੋਇਆ ਇਹ ਲੋਕ ਇੰਨਾ ਹੀ ਜਾਣਨਾ ਚਾਹੁੰਦੇ ਨੇ ਉਹਦਾ ਸਾਰ ਇਹੀ ਨਿਕਲੇਗਾ ਹਨਾ ਇੱਦਾਂ ਹੀ ਵੱਡੇ ਵੱਡੇ ਜਿਹੜੇ ਡਿਪਾਰਟਮੈਂਟ ਹੈ ਨਾ ਹੁਣ ਆਪਾਂ ਜਿਹੜੀ ਐਪਲੀਕੇਸ਼ਨ ਦਿੰਦੇ ਹਾਂ ਡੀਅਰ ਸਰ ਆਈ ਬੈਗ ਟੂ ਸੇ ਦੈਟ ਯੂ ਨੋ ਫਲਾਨਾ ਫਲਾਨਾ ਉਹਨਾਂ ਡਿਪਾਰਟਮੈਂਟਸ ਨੇ ਇੱਕ ਪੋਜੀਸ਼ਨ ਕ੍ਰੀਏਟ ਕੀਤੀ ਇੱਕ ਨਹੀਂ ਕਈ ਪੋਜੀਸ਼ਨਾਂ ਕ੍ਰੀਏਟ ਕੀਤੀਆਂ ਹੁੰਦੀਆਂ ਉਹਨਾਂ ਨੇ ਉਹ ਟੂ ਲਾਈਨਰ ਕਰਨੀਆਂ ਹੁੰਦੀਆਂ ਕਿ ਜਦੋਂ ਜਿੰਨੀਆਂ ਵੀ ਈਮੇਲਸ ਜਾਂਦੀਆਂ ਉਹ ਸਿੱਧੀਆਂ ਆਫਿਸਰ ਨੂੰ ਨਹੀਂ ਜਾਂਦੀਆਂ ਉਹਨਾਂ ਦੇ ਸੈਕਟਰੀ ਨੂੰ ਜਾਂ ਉਸ ਡਿਪਾਰਟਮੈਂਟ ਨੂੰ ਜਾਂਦੀਆਂ ਉਹਨਾਂ ਨੇ ਲਿਸਟ ਬਣਾਉਣੀ ਹੁੰਦੀ ਵੀ ਆਹ ਈਮੇਲ ਆਈ ਹੈ ਇਹਦਾ ਸਾਰ ਕੀ ਹੈ ਉਹ ਕਹਿੰਦੇ ਵੀ ਸਾਰੀ ਐਪਲੀਕੇਸ਼ਨ ਦੇ ਵਿੱਚੋਂ ਇਹ ਸਿਰਫ ਦੋ ਲਾਈਨਾਂ ਹੀ ਨਿਕਲਦੀ ਹੁੰਦੀਆਂ ਵੀ ਆਹ ਬੰਦਾ ਆਹ ਚਾਹੁੰਦਾ ਹੈ ਹਨਾ ਉਹ ਦੇਣਾ ਹੁੰਦਾ ਆਫਿਸਰ ਨੂੰ ਗਾਂਹ ਜਾ ਕੇ ਸੋ ਉਹਨੂੰ ਸਿੰਪਲੀਫਾਈ ਕਰਨਾ ਹੁੰਦਾ ਇਸੇ ਤਰ੍ਹਾਂ ਜਿਹੜਾ ਮੈਂ ਸੋਚਦਾ ਵੀ ਜਿਹੜਾ ਲੇਖਕ ਹੈ ਲੇਖਕ ਉਹ ਪਾਪੂਲਰ ਹੁੰਦਾ ਆ ਜਿਸ ਤਰ੍ਹਾਂ ਮੈਡਮ ਟਿਵਾਣਾ ਜੀ ਹੋਏਗਾ ਉਹਨਾਂ ਨੇ ਪਿੰਡਾਂ ਦੀਆਂ ਗੱਲਾਂ ਕੀਤੀਆਂ ਲੋਕਾਂ ਦੀਆਂ ਗੱਲਾਂ ਕੀਤੀਆਂ ਜਸਵੰਤ ਸਿੰਘ ਕਮਲ ਹੋਣਾ ਨੇ ਲੋਕਾਂ ਦੀਆਂ ਕਿ ਉਹਨਾਂ ਨੇ ਸਰਲ ਭਾਸ਼ਾ ਚ ਗੱਲ ਕੀਤੀ ਜਿਹੜੀ ਕਿ ਸਿੱਧੀ ਡਾਇਰੈਕਟ ਮੈਸੇਜ ਦੇ ਰਹੀ ਸੀ ਠੀਕ ਹੈ ਨਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਤਾਂ ਹੀ ਉਹ ਪਾਪੂਲਰ ਹੋਏ
ਬਿਲਕੁਲ ਬਿਲਕੁਲ ਨਹੀਂ ਨਹੀਂ ਬਿਲਕੁਲ ਤੇ ਸਾਡੀ ਉਦਨ ਗੱਲਬਾਤ ਹੋਈ ਅਸੀਂ ਰਿਕਾਰਡ ਵੀ ਕੀਤੀ ਇੰਟਰਵਿਊ ਤੇ ਮੈਨੂੰ ਮੇਰਾ ਉਹਦੇ ਕੋਈ ਨਾ ਕੋਈ ਪਤਾ ਨੀ ਕੀ ਚੱਕਰ ਸੀ ਤੇ ਮੈਂ ਸੰਤੁਸ਼ਟ ਨੀ ਹੋਇਆ ਤੇ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਦੇਖੋ ਜੀ ਅੱਜ ਨਾ ਤਾਂ ਮਾਹੌਲ ਸੀ ਤੇ ਨਾ ਆਪਾਂ ਗੱਲਬਾਤ ਦਾ ਉਹ ਸੀ ਆਪਾਂ ਕਿਸ ਦਿਨ ਵਧੀਆ ਇੰਟਰਵਿਊ ਕਰੀਏ ਬੈਠ ਕੇ ਲੰਮੀ ਚੌੜੀਆਂ ਗੱਲਾਂ ਬਾਤਾਂ ਕਰਨੀਆਂ ਇਸ ਨਾਲ ਇਹਨੇ ਬਣੇ ਸੀ ਕੁਛ ਸਿੱਖ ਲਾਂਗੇ ਉਹ ਕਹਿੰਦੇ ਕੋਈ ਚੱਕਰ ਨੀ ਮੈਂ ਕਿਹਾ ਕੋਈ ਟਾਈਮ ਕੱਢੋ ਕਹਿੰਦੇ ਬਸ ਆਹੀ ਤਾਂ ਰੌਲਾ ਵੀ ਮੇਰੇ ਕੋਲ ਟਾਈਮ ਹੀ ਟਾਈਮ ਆ ਥੋੜੀ ਤੁਸੀਂ ਕੱਢ ਨੀ ਪਾ ਰਹੇ ਕਹਿੰਦੇ ਮੈਨੂੰ ਬੜੇ ਹਾਜ਼ਰ ਜਵਾਬੀ ਨਾਲ ਕਿਹਾ ਕਹਿੰਦੇ ਜਿਹੜੀ ਉਮਰ ਦੇ ਸੀ ਦੌਰ ਤੇ ਹੁਣ ਸਾਡੇ ਕੋਲ ਟਾਈਮ ਤੋਂ ਸਵਾਏ ਹੋਰ ਕੁਛ ਨੀ ਹੈ ਸੋ ਮੈਂ ਕਿਹਾ ਚਲੋ ਜੀ ਕੋਈ ਨਾ ਜਰੂਰ ਕਰਾਂਗੇ ਪਰ ਕੁਦਰਤੀ ਉਹ ਟਾਈਮ ਨਹੀਂ ਆਇਆ ਜੀ ਤੇ ਹੁਣ ਮੇਰੀ ਕੋਸ਼ਿਸ਼ ਆ ਮੈਂ ਉਹੀ ਪੁਰਾਣੀ ਇੰਟਰਵਿਊ ਨੂੰ ਲੱਭ ਕੇ ਤੇ ਜਰੂਰ ਉਹ ਵੀ ਸ਼ੇਅਰ ਕਰੂੰਗਾ ਇੱਕ ਦੋ ਦਿਨਾਂ ਚ ਤੇ ਪਰ ਜਿਹੜੀ ਜਸਵੰਤ ਸਿੰਘ ਕਮਲ ਦੀ ਜੇ ਗੱਲ ਕਰੀਏ ਤਾਂ ਜਸਵੰਤ ਸਿੰਘ ਕਮਲ ਦੇ ਮਾਮਲੇ ਚ ਨਾ ਜਿਹੜਾ ਉਹਨਾਂ ਦਾ ਸਫ਼ਰ ਆ ਉਹ ਇੰਨਾ ਕੁ ਜ਼ਿਆਦਾ ਲੰਮਾ ਵੀ ਕਈ ਵਾਰੀ ਅਸੀਂ ਅੰਕੜਿਆਂ ਚ ਤਾਂ ਬੋਲ ਜਾਂਦੇ ਹਾਂ ਗੱਲ ਉਹ ਕਾਲਜ ਚ ਬੋਲ ਗਏ ਵੀ ਫਲਾਨੀ ਟਾਈਮ ਫਲਾਨੇ ਸਥਾਨ ਚ ਹੋਈ ਸੀ ਪਰ ਜਦੋਂ ਤੁਸੀਂ ਉਹਦੀ ਗਹਿਰਾਈ ਚ ਜਾ ਕੇ ਸੋਚੋਗੇ ਜਾਂ ਉਸ ਦੇ ਪੈਰਲਰ ਹੋਰ ਗੱਲ ਨੂੰ ਸੋਚੋਗੇ ਫੇਰ ਤੁਹਾਨੂੰ ਹੈਰਾਨੀ ਹੋਊਗੀ ਹੈ ਇਹ ਕੀ ਗੱਲ ਆ ਅਕਸਰ ਅਸੀਂ ਗੱਲ ਕਰਦੇ ਹਾਂ ਉਦਾਹਰਨ ਦਿੰਦੇ ਹਾਂ ਕਿਸੇ ਨੂੰ ਪੁਰਾਣਾ ਦਿਖਾਉਣ ਲਈ ਇਹ ਤਾਂ ਰੌਲੇ ਗੌਲੇ ਵੇਲੇ ਦਾ ਆਪਾਂ ਕਹਿੰਦੇ ਨਾ ਅਕਸਰ ਆਹ ਗੱਲ ਤਾਂ ਰੌਲਿਆਂ ਵੇਲੇ ਦੀ ਆ ਆਹ ਗੱਲ ਰੌਲਿਆਂ ਵੇਲੇ ਦੀ ਆ ਹੁਣ ਰੌਲਿਆਂ ਵੇਲੇ ਦੀ ਗੱਲ ਜੇ ਆਉਂਦੀ ਆ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਹੋ ਜਾਂਦੀ ਆ ਵੀ 70 ਸਾਲ ਹੋ ਗਏ ਇਸ ਗੱਲ ਨੂੰ ਤਾਂ 70 ਤੋਂ ਵੀ ਵੱਧ ਪੁਰਾਣੀ ਗੱਲ ਆ ਤੇ ਵੀ ਉਦੋਂ ਤਾਂ ਇਹੋ ਜਿਹੇ ਯੁੱਗ ਸੀ ਉਦੋਂ ਤਾਂ ਇਹੋ ਜਿਹੀਆਂ ਗੱਲਾਂ ਸੀਗੀਆਂ ਠੀਕ ਆ ਦੂਜੇ ਪਾਸੇ ਜਦੋਂ ਅਸੀਂ ਲਿਖਦੇ ਹਾਂ ਵੀ ਜਸਵੰਤ ਸਿੰਘ ਕਮਲ ਹੋਰਾਂ ਨੇ ਜਦੋਂ ਆਪਦੀ ਲੇਖਣੀ ਦਾ ਸਫ਼ਰ ਸ਼ੁਰੂ ਕੀਤਾ ਤੇ ਪਹਿਲੇ ਨਾਵਲ ਨੇ ਦੁਨੀਆਂ ਨੂੰ ਹਿਲਾ ਕੇ ਰੱਖਤਾ ਤੇ ਪਹਿਲਾ ਨਾਵਲ ਸੀ ਸੱਚ ਦੀ ਫਾਂਸੀ ਜਿਹੜਾ ਉਹਨਾਂ ਦਾ ਆਇਆ ਸੱਚ ਨੂੰ ਫਾਂਸੀ ਸੱਚ ਨੂੰ ਫਾਂਸੀ ਜਿਹੜੀ ਦਾ ਨਾਵਲ ਸੀ ਉਹਦੇ ਜਦੋਂ ਡੇਟ ਪੜ੍ਹਦੇ ਹਾਂ ਕਦੋਂ ਲਿਖਿਆ ਸੀ ਤਾਂ ਉਦੋਂ ਸਮਝ ਆਉਂਦੀ ਹੈ ਵੀ ਰੌਲੇ ਵਾਲੇ ਸਾਲ ਤੋਂ ਵੀ ਪਹਿਲਾਂ ਦਾ ਲਿਖਿਆ ਸੀ 1944 ਦੇ ਵਿੱਚ ਉਹ ਪਹਿਲੀ ਵਾਰ ਪਬਲਿਸ਼ ਹੋਇਆ ਜੀ ਨਾਵਲ ਹੁਣ ਦੇਖੋ ਇੱਕ ਲੇਖਕ ਦਾ ਰੌਲਿਆਂ ਤੋਂ ਵੀ 3 ਸਾਲ ਪਹਿਲਾਂ ਇੱਕ ਨਾਵਲ ਛਪ ਗਿਆ ਤੇ ਉਹ ਲੇਖਕ ਦੀ ਲਾਸਟ ਬੁੱਕ ਜਿਹੜੀ ਹੁਣ ਪਿੱਛੇ ਜੇ ਆਈ ਹੈ ਧੁਰਦਰਗਾਹੋਂ ਆਈ ਸੀਗੀ ਸਾਲ ਡੇਢ ਸਾਲ ਪਹਿਲਾਂ ਤੇ 44 ਤੋਂ ਬਾਅਦ ਤੁਸੀਂ ਲਾ ਲਓ ਵੀ ਲਗਾਤਾਰ 70 ਸਾਲ ਹੋ ਗਏ ਉਵੇਂ ਉਸੇ ਵਿਧਾ ਚ ਤੇ ਉਵੇਂ ਉਹ ਲਿਖਦੇ ਜਾ ਰਹੇ ਆ ਤੇ ਕਿੰਨੀਆਂ ਉਹਨਾਂ ਨੇ ਸਾਨੂੰ ਕਿਤਾਬਾਂ ਦਿੱਤੀਆਂ ਤੇ ਹਜੇ ਵੀ ਉਹ ਉਦੇ ਵੀ ਮੈਨੂੰ ਕਿਹਾ ਹਜੇ ਮੇਰੀ ਅਖੀਰੀ ਕਿਤਾਬ ਤਾਂ ਆਉਣੀ ਆ ਉਹਨਾਂ ਨੇ ਕਿਹਾ ਅਖੀਰੀ ਕਿਤਾਬ ਤਾਂ ਮੈਂ ਅਜੇ ਲਿਖਣੀ ਆ ਤੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਚ ਪਰਿਵਾਰ ਉਹਨਾਂ ਦੇ ਲਿਖੇ ਹੋਏ ਜਿਹੜੇ ਹੁਣ ਜਿਹੜੇ ਲੇਟੈਸਟ ਨੋਟਸ ਵਗੈਰਾ ਜਿਹੜੇ ਉਹਨਾਂ ਦੇ ਮਿਲਣਗੇ ਤੇ ਉਹਨਾਂ ਨੂੰ ਕਿਤਾਬੀ ਰੂਪ ਆਵੇ ਜ਼ਰੂਰ ਆਊਗਾ ਪਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਮਿਲਿਆ ਸੀ ਉਹਨਾਂ ਨੂੰ 97 ਸਾਲ ਦੀ ਉਮਰ ਚ ਉਦੋਂ 96 ਦੇ ਹੋ ਗਏ ਸੀ ਤੇ 97 ਸਾਲ ਦੀ ਉਮਰ ਚ ਮਿਲਿਆ ਸੀ ਉਹਨਾਂ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਮਿਲਣਾ ਚਾਹੁੰਦਾ ਤਾਂ ਉਹਨਾਂ ਦੇ ਬੇਟੇ ਨੇ ਚੱਕੀ ਕਾਲ ਉਹ ਆਦੇ ਕਹਿੰਦੇ ਹਾਂਜੀ ਮੈਂ ਕਰ ਲੈਣਾ ਬਾਪੂ ਜੀ ਨਾਲ ਗੱਲ ਤੇ ਬਾਪੂ ਜੀ ਨੂੰ ਪੁੱਛਿਆ ਫੋਨ ਹੋਲਡ ਤੇ ਉਹ ਆ ਜਾਓ ਭਾਈ ਆ ਜਾਓ ਤੇ ਮੈਂ ਚਲੋ ਜੀ ਨਿਰਧਾਰਿਤ ਸਮੇਂ ਤੇ ਅਸੀਂ ਪੂਰੀ ਟੀਮ ਨਾਲ ਚਲੇ ਗਏ ਮਨਪ੍ਰੀਤ ਸੀ ਮੇਰੇ ਨਾਲ ਹੋਰ ਦੋਸਤ ਸੀ 2-3 ਮਿੱਤਰ ਤੇ ਜਦੋਂ ਅਸੀਂ ਗੇਟ ਤੇ ਗਏ ਨਾ ਤੇ ਸਾਹਮਣੇ ਗੇਟ ਦੇ ਉੱਤੋਂ ਲੰਮਾ ਲੂੰਝਾ ਬੰਦਾ ਖੇਸੀ ਦੀ ਬੁੱਕਲ ਮਾਰੀ ਆ ਚੈੱਕ ਵਾਲੀ ਤੇ ਤੁਰਿਆ ਆਉਂਦਾ ਤੇ ਮੂੰਹ ਲਪੇਟਿਆ ਹੋਇਆ ਸਿਰਫ ਕੱਲਾ ਅੱਖਾਂ ਹੀ ਦਿਖਦੀਆਂ ਠੰਡ ਦੀ ਰੁੱਤ ਤਾਂ ਮੈਂ ਹਜੇ ਉਤਰ ਕੇ ਦੇਖਣਾ ਕਹਿੰਦਾ ਆ ਜਾ ਵੀ ਸ਼ੇਰਾ ਆ ਜਾ ਵੀ ਸ਼ੇਰਾ ਐ ਕਰਕੇ ਮੈਨੂੰ ਉਹਨਾਂ ਨੇ ਫੜ ਲਿਆ ਤੇ ਮੈਨੂੰ ਉਹਦੀ ਪਤਾ ਲੱਗ ਗਿਆ ਵੀ ਤਾਂ ਕਮਲ ਸਾਹਿਬ ਆ ਜੋ ਉਹਨਾਂ ਨੇ ਲੋਈ ਥੋੜੀ ਜਿਹੀ ਲਾਈ ਤੇ ਮੈਂ ਕਿਹਾ ਵੀ ਇੰਨੀ ਠੰਡ ਚ ਬਾਪੂ ਜੀ ਬਾਹਰ ਖੜੇ ਹੋ ਬਸ ਜੀ ਕਹਿੰਦੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਮੈਂ ਕਿਹਾ ਚਲੋ ਬੇਟਾ ਚੰਗਾ ਲੱਗਿਆ, ਜਾ ਵੜੇ ਅਸੀਂ ਅੰਦਰ ਜਾ ਕੇ ਜੋ ਅੰਦਰ ਕਮਰੇ ਚ ਬੈਠੇ ਨਾ ਤੇ ਲੈ ਵੀ ਮੁੰਡੇ ਕਹਿੰਦੇ ਚਾਹ ਪਿਆਵਾਂਗੇ ਤੁਹਾਨੂੰ 15-20 ਮਿੰਟਾਂ ਨੂੰ। ਮੁੰਡਾ ਗਿਆ ਹੋਇਆ ਉਧਰਲੇ ਘਰੇ ਤੇ ਆ ਜਾਣ ਦੇ ਤੇ ਫੇਰ ਚਾਹ ਬਣਾਉਣੇ, ਜੇ ਪਹਿਲਾਂ ਪੀਣੀ ਤਾਂ ਦੱਸ ਦੋ ਮੈਂ ਧਰ ਲੈਣਾ। ਮੈਂ ਕਿਹਾ ਨਹੀਂ ਬਾਪੂ ਜੀ, ਵੀ ਉਹ ਬਾਹਰ ਨਾ ਇਹਨਾਂ ਦੀ ਕਿੱਲੇ ਕੁ ਥਾਂ ਚ ਕੋਠੀ ਪਾਈ ਹੋਈ ਆ ਛੋਟੀ ਜੀ, ਉਹ ਡਾਕਟਰ ਜਸਵੰਤ ਕੌਰ ਇਹਨਾਂ ਦੇ ਦੋ ਵਿਆਹ ਸੀ ਜਸਵੰਤ ਸਿੰਘ ਕਮਲ ਦੇ, ਪਹਿਲੇ ਵਿਆਹ ਤੋਂ ਬਾਅਦ ਇਹਨਾਂ ਨੇ ਦੂਜਾ ਵਿਆਹ ਜਸਵੰਤ ਕੌਰ ਨਾਲ ਕਰਵਾਇਆ ਸੀ ਜੋ ਇਹਨਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਦੇ ਪਾਠਕ ਸੀ, ਪਰ ਉਦੋਂ ਘਰ ਇਹ ਫੈਸਲੇ ਨਾਲ ਹੋਇਆ ਸੀ ਵੀ ਉਹਨਾਂ ਨੂੰ ਅੱਡ ਘਰ ਲੈ ਕੇ ਦਿੱਤਾ ਜਾਏਗਾ ਤੇ ਉਹਨੇ ਇਹ ਕਿਹਾ ਸੀ ਵੀ ਮੇਰਾ ਕੋਈ ਵੀ ਬੱਚਾ ਨਹੀਂ ਹੋਊਗਾ। ਉਹਨੇ ਘਰਦਿਆਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਕਮਲ ਸਾਹਿਬ ਦੇ ਨੇੜੇ ਰਹਿਣਾ ਚਾਹੁੰਦੀ ਹਾਂ ਪਰ ਮੇਰੇ ਬੱਚਾ ਨਹੀਂ ਕੋਈ ਹੋਊਗਾ। ਉਹ ਸ਼ਰਤ ਨਾਲ ਉਹਨਾਂ ਨੇ ਵਿਆਹ ਪਗਾਇਆ, ਸਾਰੀ ਉਮਰ ਪਗਾਈ ਇਹਨਾਂ ਨਾਲ ਤੇ ਰਹੀ, ਤੇ ਉਹਨਾਂ ਨੇ ਵੀ ਉਹਨਾਂ ਨੂੰ ਬਾਹਰ ਨਿਆਈ ਦੇ ਵਿੱਚ ਇੱਕ ਘਰ ਪਾ ਕੇ ਦਿੱਤਾ ਸੀ ਤੇ ਉਹ ਉੱਥੇ ਰਹਿੰਦੇ ਰਹੇ ਆਪਦੀ ਸਾਰੀ ਲਾਈਫ, ਤੇ ਉਹਨਾਂ ਨਾਲ ਬੜੇ ਸੋਹਣੇ ਸੋਹਣੇ ਕਿੱਸੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਚ ਪੜ੍ਹ ਸਕਦੇ ਹੋ। ਤੇ ਉਹਨਾਂ ਨੇ ਚਲੋ ਜੀ ਅਸੀਂ ਉੱਥੇ ਕੋਠੀ ਜੀ ਸੀਗੇ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਨਾ ਬਾਪੂ ਜੀ, ਅਸੀਂ ਆਖਿਆ ਵੀ ਬਾਹਰ ਨਾ ਬਹਿ ਜਾਈਏ ਧੁੱਪ ਚ, ਅੰਦਰ ਠੰਡ ਜੀ ਆ, ਤੇ ਹਾਂ ਹਾਂ ਕਹਿੰਦੇ ਬਾਹਰ ਰਹਿ ਰਹੇ ਹੋ, ਕਹਿੰਦੇ ਪਰ ਸ਼ਰਤ ਇਹ ਆ ਵੀ ਕੁਰਸੀਆਂ ਆਪੋ ਆਪਣੀਆਂ ਚੱਕ ਕੇ ਲਿਜਾਣੀਆਂ ਪੈਣੀਆਂ। ਤੇ ਇੰਨੀ ਗੱਲ ਕਹਿਣ ਸਰ ਨਾ ਤੇ ਲੱਕੜ ਦੀ ਕੁਰਸੀ ਤੇ ਚੱਕਿਆ ਦੇ ਸਿਰ ਤੇ, ਜਿਵੇਂ ਨਿੱਕੇ ਹੁੰਦੇ ਸਕੂਲ ਚ ਨੀ ਆਪਾਂ ਜਾਂਦੇ ਹੁੰਦੇ ਸੀ, ਤੈ ਸਾਡੇ ਮੂਹਰੇ ਤੁਰ ਪਏ। ਮੈਂ ਬਹੁਤ ਗਿਆ, ਮੈਂ ਕਿਹਾ ਵੀ ਮੈਂ ਚੱਕ ਲੈਣਾ, ਨਹੀਂ ਨਹੀਂ ਕਹਿੰਦੇ ਤੂੰ ਆਪਦੀ ਚੱਕ ਲਾ ਵੀ ਬਹੁਤ ਆਏ ਨਾ ਹੋਵੇ, ਤੇਰੀ ਵੀ ਮੈਨੂੰ ਲਿਆ ਕੇ ਰੱਖਣੀ ਪਵੇ ਕਹਿੰਦੇ। ਪੂਰੇ ਮੈਨੂੰ ਐ ਕਹਿ ਕੇ ਤੇ ਅਸੀਂ ਡਾਹ ਲਈਆਂ ਜੀ, ਬੈਠ ਗਏ ਗੱਲਾਂ ਕਰਨ ਲੱਗ ਗਏ। ਜਦੋਂ ਮੈਂ ਗੱਲ ਜੀ ਸ਼ੁਰੂ ਕੀਤੀ ਹਜੇ ਤੇ ਮੈਂ ਕਿਹਾ ਵੀ ਚਲੋ ਹੁਣ ਤੁਹਾਡੇ ਜੀਵਨ ਬਾਰੇ ਤਾਂ ਆਪਾਂ ਕੀ ਗੱਲ ਕਰਨੀ, ਕਹਿੰਦਾ ਉਹ ਤਾਂ ਸਾਰੀ ਦੁਨੀਆਂ ਨੂੰ ਪਤਾ ਹੀ ਯਾਰ, ਤੂੰ ਪੰਜਾਬ ਦੀ ਗੱਲ ਕਰ, ਪੰਜਾਬ ਕਿੱਧਰ ਨੂੰ ਜਾ ਰਿਹਾ ਤੇ ਕੀ ਕੁਛ ਆ। ਤੇ ਮੈਂ ਕਿਹਾ ਚਲੋ ਠੀਕ ਆ ਜੀ, ਪੰਜਾਬ ਦੀਆਂ ਚਿੰਤਾਵਾਂ ਹੁੰਦੀਆਂ ਰਹੀਆਂ। ਅੱਧੇ ਕੁ ਘੰਟੇ ਬਾਅਦ ਨਾ ਅਸੀਂ ਕਿਹਾ ਬ੍ਰੇਕ ਲੈ ਲਈਏ ਵੀ ਚੱਲ 96 ਸਾਲ ਦਾ ਬਜ਼ੁਰਗ ਆ ਯਾਰ, ਠੰਡ ਦੀ ਰੁੱਤ ਆ ਵੀ ਮਾੜਾ ਬ੍ਰੇਕ ਲੈ ਕੇ ਆਪਾਂ ਗੱਲ ਅੱਗੇ ਤੋਰ ਲਾਂਗੇ। ਮੈਂ ਕਿਹਾ ਜੀ ਬਾਪੂ ਜੀ ਵੀ ਆਪਾਂ ਲੈ ਲਈਏ ਬ੍ਰੇਕ, ਕਹਿੰਦੇ ਬ੍ਰੇਕ ਨੂੰ ਕੀ ਹੈ, ਚੱਲਣ ਤੇ ਦੱਬੀ ਚੱਲ ਘੋੜਾ। ਮੈਂ ਕਿਹਾ ਨਹੀਂ ਜੀ ਵੀ ਮੈਂ ਥੋੜਾ ਜਿਹਾ ਨਾ 1 ਨੰਬਰ ਜਾ ਕੇ ਆਉਣਾ, ਮੈਂ ਕਿਹਾ ਮੈਂ ਉਹਨਾਂ ਨੂੰ ਵੈਸੇ ਕਿਹਾ ਬੈਠੇ ਬੈਠੇ, ਕਹਿੰਦੇ ਅੱਜ ਆਇਆ ਇੱਥੇ, ਮੈਂ ਕਿਹਾ ਕਿੱਧਰ ਆ ਬਾਥਰੂਮ, ਆਹ ਲੈ ਇੰਨੀ ਸਰੋਂ ਖੜੀ ਇੱਧਰ ਨੂੰ ਜਾਇਆ ਮੈਨੂੰ ਆਹ ਪਿੱਛੇ ਨੂੰ। ਮੈਂ ਕਿਹਾ ਬਾਪੂ ਜੀ ਐਂ ਤਾਂ ਆਦਤ ਜੀ ਨੀ ਰਹੀ ਜਾਣ ਦੀ ਵੀ ਚੰਗਾ ਨੀ ਲੱਗਦਾ ਖੁੱਲੇ ਥਾਂ ਜਾਣਾ, ਮੈਂ ਕਿਹਾ ਅੰਦਰ ਹੀ ਜਾ ਆਉਣਾ। ਲੈ ਆਦਤਾਂ ਨੇ ਕਹਿੰਦਾ ਵਿਰਸਾ ਵਿਰਸਾ ਇਹ ਛੱਡਣਾ ਨੀ ਆਪਦੇ ਵਿਰਸੇ ਨੂੰ, ਇਹਨੂੰ ਵੀ ਕਾਇਮ ਰੱਖਣਾ, ਇਹ ਵੀ ਵਿਰਸਾ ਹੀ ਆ ਕਹਿੰਦਾ ਇਹ, ਤੇ ਐ ਮਜ਼ਾਕ ਜਿਹਾ ਮੇਰੇ ਨਾਲ ਕਰਦੇ ਰਹੇ ਤੇ ਮੈਂ ਚਲਾ ਗਿਆ ਜੀ। ਜਦੋਂ ਮੈਂ ਵਾਪਸ ਮੁੜਿਆ ਨਾ ਤੇ ਆਉਂਦਿਆਂ ਨੂੰ ਨਾ ਕਮਲ ਸਾਹਿਬ ਤਾਂ ਐ ਬੈਠੇ ਪੂਰੇ ਤਣੇ ਤਣੇ ਹੋਏ, ਤੇ ਬਾਕੀ ਨਾ ਆਸ ਆਸ ਕਮਲੇ ਹੋਏ ਅੱਖਾਂ ਚ ਪਾਣੀ ਸਿੱਟੀ ਜਾਣ ਤੇ ਪੂਰਾ। ਮੈਂ ਕਿਹਾ ਵੀ ਕੀ ਹੋ ਗਿਆ, ਮੈਂ ਕਿਹਾ 2-4 ਵੀ ਬੁਲਾਇਆ ਇਹਨਾਂ ਨੂੰ, ਮੈਨੂੰ ਵੀ ਦੱਸ ਦੇ ਯਾਰ ਵੀ ਰੌਲਾ ਕੀ ਹੋ ਗਿਆ। ਤੇ ਬਾਪੂ ਉਹਨਾਂ ਕਹਿੰਦੀ ਹੱਥ ਕਰੀਆ ਵੀ ਪੁੱਛ ਲੈ ਇਹਨਾਂ ਨੂੰ, ਤੇ ਮੈਂ ਕਿਹਾ ਵੀ ਕੀ ਚੱਕਰ ਹੋ ਗਿਆ। ਮਨਪ੍ਰੀਤਾ ਦਾ ਕਹਿੰਦਾ ਬਾਈ ਜਦੋਂ ਤੁਸੀਂ ਗਏ ਨਾ ਇੱਥੋਂ ਤੇ ਕਹਿੰਦੇ ਬਾਪੂ ਬਣਾ ਕੇ ਮੂੰਹ ਜਾ ਕਹਿੰਦਾ ਸਾਡੇ ਕੰਨੀ ਕਹਿੰਦਾ, ਕਹਿੰਦਾ ਬਸ ਸਾਨੂੰ ਇਹ ਪਛਤਾਵਾ ਸੀ ਉਹ ਸੀਨ ਰਿਕਾਰਡ ਕਿਉਂ ਨਾ ਕਰ ਲਿਆ, ਅਸੀਂ ਬੰਦ ਕਰੀ ਬੈਠੇ ਸੀ। ਕਹਿੰਦੇ ਬਾਪੂ ਬਣਾ ਕਹਿੰਦਾ ਟੇਢਾ ਟੇਢਾ ਆ ਮੂੰਹ ਸਾਡੇ ਕੰਨੀ ਕਹਿੰਦਾ, ਕਹਿੰਦਾ ਬਣਿਆ ਫਿਰਦਾ ਸੀ ਵੱਡਾ ਐਂਕਰ, ਕਹਿੰਦਾ ਉਹ ਵਿੱਚ ਮੂਤ ਕੱਢਤਾ ਮਿੰਟੂ ਬਰਾੜ ਦਾ, ਕਹਿੰਦਾ ਉਹ ਉਹਨਾਂ ਨੂੰ ਜਾਣੀ ਕਿ ਉਹ ਕਹਿਣ ਦਾ ਭਾਵ ਇਹਨਾਂ ਦੀ ਜਿਹੜੀ ਸੈਂਸ ਆਫ ਹਿਊਮਰ ਕਹਿ ਸਕਦੇ ਹਾਂ ਜਾਂ ਆਪਾਂ ਜਿਹੜੀ ਬੰਦਿਆਂ ਦੀ ਜਿਹੜੀ ਹਾਜ਼ਰ ਜਵਾਬੀ ਸੀ ਉਹ ਇਸ ਉਮਰ ਚ ਵੀ ਉਵੇਂ ਕਾਇਮ ਸੀ। ਤੇ ਜਦੋਂ ਅਸੀਂ ਸਾਰੀ ਇੰਟਰਵਿਊ ਕਰ ਫਿਨਿਸ਼ ਕਰਕੇ ਤੁਰੇ ਨਾ, ਮੇਰੇ ਜਿਹੜੇ ਲਾਸਟ ਉਹਨਾਂ ਨਾਲ ਜਿਹੜੀ ਸਾਂਝ ਪਈ ਆ, ਹਾਲਾਂਕਿ ਮੈਂ ਵਾਅਦਾ ਉਹਨਾਂ ਨੂੰ ਕੀਤਾ ਸੀ ਵੀ ਮੈਂ 100 ਸਾਲ ਤੋਂ ਬਾਅਦ ਤੁਹਾਡੀ ਇੰਟਰਵਿਊ ਕਰੂੰਗਾ, ਪਰ ਮੈਂ ਕਰ ਨੀ ਪਾਇਆ, ਮੇਰੇ ਤੋਂ ਪਹੁੰਚ ਨੀ ਹੋਇਆ, ਮੈਂ ਉਸ ਵਾਅਦੇ ਤੇ ਉਤਰ ਨੀ ਸਕਿਆ। ਪਰ ਜਿਹੜੇ ਲਾਸਟ ਸ਼ਬਦ ਉਹਨਾਂ ਨਾਲ ਮੇਰੇ ਜਿਹੜੇ ਸਾਂਝੇ ਹੋਏ ਆ ਉਹ ਮੈਂ ਸਾਰੀ ਉਮਰ ਨੀ ਭੁੱਲ ਸਕਦਾ। ਉਹਨਾਂ ਗੇਟ ਤੋਂ ਬਾਹਰ ਆ ਕੇ ਖੜ ਗਏ, ਅਸੀਂ ਐਂ ਗੱਡੀਆਂ ਪਰਾਂ ਖੜੀਆਂ ਸੀ, ਅਸੀਂ ਉਹਨਾਂ ਚ ਸਮਾਨ ਸਮੂਨ ਲੱਭਿਆ ਆਪਦਾ ਕੈਮਰੇ ਸ਼ੈਮਰੇ ਤੇ, ਜਦੋਂ ਅਸੀਂ ਮੋੜ ਕੇ ਤੇ ਉਹਨਾਂ ਦੇ ਕੋਲ ਦੀ ਲੰਘਣਾ ਸੀ, ਜਦੋਂ ਘਰ ਦੇ ਕੋਲ ਦੀ ਗੇਟ ਆਇਆ ਤੇ ਮੈਂ ਵੀ ਸ਼ੀਸ਼ਾ ਡਾਊਨ ਕਰ ਲਿਆ ਤੇ ਉਹਨਾਂ ਨੇ ਹੱਥ ਮਾਰ ਲਿਆ, ਫੇਰ ਉੱਥੇ ਖੜੇ ਸੀ ਸਾਨੂੰ ਤੋਰਨ ਲਈ, ਨੀ ਜਿਵੇਂ ਵਾਏ ਕਰਨ ਲਈ ਖੜਿਆ ਹੁੰਦਾ ਬੰਦਾ। ਤੇ ਜੇ ਮੈਂ ਸ਼ੀਸ਼ਾ ਡਾਊਨ ਕਰਿਆ ਨਾ ਤੇ ਮੇਰੇ ਸਾਈਡ ਵਾਲੇ ਮਿਰਰ ਨੂੰ ਫੜ ਕੇ ਨਾ ਇਹ ਦੋਨੇ ਥਾਂ ਫੜ ਲਿਆ, ਤੇ ਪੂਰੀ ਇੱਕ ਖੁਚਰੀ ਜੀ ਖੁਚਰਾ ਜਾ ਮੂੰਹ ਨੀ ਬਣਾਉਂਦਾ ਹੁੰਦਾ ਇੱਕ ਬੰਦਾ ਸ਼ਰਾਰਤੀ ਆ, ਉਵੇਂ ਮੂੰਹ ਬਣਾ ਕੇ ਤੇ ਸ਼ੀਸ਼ੇ ਵੀ ਦੀ ਝਾਕ ਕੇ ਸਾਡੇ ਕਹਿੰਦੀ, ਕਹਿੰਦੇ ਮੁੰਡਾ ਪੁੱਛਦਾ ਗੱਡੀ ਦਾ ਜੂੜਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ ਮੈਨੂੰ ਮੈਨੂੰ ਏਦਾਂ ਉਹਨਾਂ ਨੇ ਜਾਣੀ ਕਿ ਇੱਕ ਪੇਂਡੂ ਬੁੜੇ ਵਾਂਗੂ ਏਦਾਂ ਮੈਨੂੰ ਡਾਇਲੋਗ ਛੱਡਿਆ, ਜਾਣੀ ਕਿ ਸਾਡੇ ਸ਼ਾਇਦ ਸਰੋਤਿਆਂ ਨੂੰ ਨਾ ਪਤਾ ਲੱਗੇ ਜੂੜਾ ਨਾ ਕਿ ਗੱਡੀ ਦਾ ਗੱਡੇ ਹੁੰਦੇ ਬਲਦਾਂ ਦੇ, ਤੇ ਉਹਦੇ ਚ ਜੂੜਾ ਹੁੰਦਾ ਸੀ ਗੱਡੇ ਦੇ ਬਲਦ ਦੇ ਇੱਕ ਪਾਰਟ ਨੂੰ ਬੋਲਿਆ ਜਾਂਦਾ ਸੀ
ਜੂੜਾ,
ਤੇ ਉਹ ਆਮ ਉਹਨੂੰ ਹਾਂ ਤੇ ਆਮ ਉਸ ਨੂੰ ਉਹਨਾਂ ਨੇ ਕਿਹਾ ਵੀ ਮੁੰਡਾ ਪੁੱਛਦਾ ਗੱਡੀ ਦਾ ਜੂਲਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ, ਵੀ ਉਹ ਪੁਰਾਣੀ ਕੋਈ ਕਹਾਵਤ ਬੋਲੀ ਸੀਗੀ ਤੇ ਉਹ ਉਹਨਾਂ ਨੇ ਸੁਣਾਈ, ਤੇ ਬੜਾ ਜਾਣੀ ਕਿ ਉਹ ਹੁਣ ਕੱਲ ਦੀ ਦਿਮਾਗ ਦੇ ਵਿੱਚ ਘੁੰਮ ਰਹੀ ਸੀ, ਜਾਂ ਫਿਰ ਕੱਲ ਦੀ ਉਹਨਾਂ ਦਾ ਇੰਟਰਵਿਊ ਦੌਰਾਨ ਇੱਕ ਬਾਹਰ ਕਹਿੰਦੇ ਉਂਝ ਤਾਂ ਬਿਮਾਰੀ ਕੁਝ ਨਹੀਂ, ਜੇ ਤੂੰ ਮਿਲ ਜੇ ਤਾਂ ਬਿਮਾਰੀ ਕੁਝ ਨਹੀਂ, ਉਂਝ ਖੋਏ ਮੈਂ ਬਚਾਂ ਕਿ ਨਾ ਬਚਾਂ। ਇਹ ਇਹ ਉਹਨਾਂ ਦਾ ਇੱਕ ਬੜਾ ਮੂੰਹ ਚੜਿਆ ਹੋਇਆ ਸੀ ਜਸਵੰਤ ਕੌਰ ਦੇ ਤੁਰ ਜਾਣ ਤੋਂ ਬਾਅਦ ਜਿਹੜਾ ਡਾਇਲੋਗ ਸੀ। ਪਰ ਚਲੋ ਜੀ, ਜੋ ਦੋ ਵੱਡੀਆਂ ਹਸਤੀਆਂ ਗਈਆਂ, ਅਸੀਂ ਸਾਰੇ ਅਦਾਰੇ ਵੰਨਿਓ ਆਪਣੇ ਵੰਨਿਓ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ, ਤੇ ਸਾਨੂੰ ਇੰਨਾ ਕੁ ਤਾਂ ਪਤਾ ਜਿਹੜੇ ਸਾਹਿਤ ਨਾਲ ਪ੍ਰੇਮ ਕਰਨਾ ਉਹਨਾਂ ਦੇ ਕੋਲੇ ਸਦਾ ਜਿੰਦਾ ਰਹਿਣਗੇ, ਉਹਨਾਂ ਕੋਲੇ ਕਦੇ ਨੀ ਜਾ ਸਕਦੇ। ਜਦੋਂ ਮਰਜ਼ੀ ਉਹਨਾਂ ਦੀ ਕਿਤਾਬ ਕੋਈ ਚੱਕ ਕੇ ਪੜ੍ਹ ਲਓ, ਚਾਹੇ 50 ਸਾਲ ਪਹਿਲਾਂ ਦੀ ਪੜ੍ਹ ਲਓ, ਤੁਹਾਨੂੰ ਫਰੈਸ਼ ਕਰ ਦੂਗੀ
ਜੀ। ਦੇਖੋ, ਪੜ੍ਹਨ ਦਾ ਸ਼ੌਕ ਹੋਣਾ ਚਾਹੀਦਾ, ਤਾਂ ਹੀ ਕਿਸੇ ਰਾਈਟਰ ਕਿਸੇ ਵਿਚਾਰ ਦੀ ਜਿਹੜੀ ਗੱਲ ਹੈ ਉਹ ਗਾਂਹ ਤੁਰਦੀ ਹੈ। ਖੈਰ, ਸੈਲੀਬ੍ਰੇਟ ਕਰਨਾ ਬਣਦਾ ਕਿਉਂਕਿ ਕਾਫੀ ਉਮਰ ਭੋਗ ਕੇ ਗਏ ਨੇ ਦੋਨੋਂ ਹੀ, ਤੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਤਫਾਕ ਦੇ ਤੌਰ ਤੇ ਇੱਦਾਂ ਮਤਲਬ ਸਬੱਬ ਬਣਿਆ ਕਿ ਮੈਨੂੰ ਮੈਡਮ ਦਲੀਪ ਕੌਰ ਟਿਵਾਣਾ ਨੂੰ ਮਿਲਣ ਦਾ ਮੌਕਾ ਮਿਲ ਗਿਆ। 1.5 ਘੰਟਾ ਬੈਠੇ ਗੱਲਾਂ ਬਾਤਾਂ ਕੀਤੀਆਂ, ਬੜਾ ਚੰਗਾ ਲੱਗਾ। ਮੇਰੇ ਕੋਲ ਤਸਵੀਰਾਂ ਵੀ ਹੈ ਪਰ ਮੈਂ ਹੁਣ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਮੇਰੀਆਂ ਮੈਨੂੰ, ਮੈਂ ਸੋਚਦਾ ਕਿ ਮੈਂ ਪ੍ਰੂਵ ਕੀ ਕਰਨਾ ਹਨਾ ਸ਼ੇਅਰ ਕਰਕੇ, ਕਿਉਂਕਿ ਉਹ ਮੇਰੀਆਂ ਯਾਦਾਂ ਨੇ। ਖੈਰ, ਮਿੰਟੂ ਜੀ ਮੇਜਰ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੇ ਇੱਕ ਨਾ ਹੁਣ ਥੋੜੀ ਸਿਆਸੀ ਗੱਲ ਕਰੀਏ। ਸਿਆਸੀ ਗਲਿਆਰਿਆਂ ਦੇ ਵਿੱਚੋਂ ਇਹ ਖਬਰ ਆ ਰਹੀ ਹੈ ਕਿ ਜਿਹੜਾ ਚਿੱਟਾ ਫੇਰ ਆ ਰਿਹਾ ਮੂਰੇ ਇਲੈਕਸ਼ਨਸ ਦੇ, ਔਰ ਇਸ ਦੇ ਸਬੰਧ ਦੇ ਵਿਚ ਜਿਹੜਾ ਡਰੱਗ ਮਾਮਲਾ, ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾਸਤ ਦੇ ਵਿਚ ਲਿਆ, 1000 ਕਰੋੜ ਨਸ਼ਾ ਫੈਕਟਰੀ ਲੱਗੀ ਹੋਈ ਸੀ, ਤੇ ਮਿੰਟੂ ਭਾਜੀ ਕੀ ਸੀਨ ਹੈ ਤੇ ਥੋੜਾ ਪਾਓ ਚਾਨਣਾ।
ਦੇਖੋ, ਚਿੱਟਾ ਗਿਆ ਕਿੱਥੇ ਸੀ ਪਹਿਲਾਂ ਤਾਂ ਇਹ ਪੁੱਛਣ ਵਾਲਾ, ਆਊ ਤਾਂ ਫੇਰ ਹੀ ਨਾ ਜੇ ਕਿਤੇ ਗਿਆ ਹੋਊਗਾ। ਉਹ ਤਾਂ ਆਉਣ ਜਾਣ ਦੀ ਖੇਡ ਤਾਂ ਇੱਕ ਡਰਾਮਾ ਹੁੰਦੀ ਆ ਪਬਲਿਕਲੀ, ਜਦੋਂ ਥੋੜਾ ਜਾ ਸਖਤੀ ਹੋ ਜਾਂਦੀ ਆ ਉਦੋਂ ਥੋੜਾ ਜਾ ਬੈਕ ਐਂਡ ਤੇ ਹੋ ਲੈਂਦੇ ਆ, ਬੈਕ ਸਟੈਪ ਬੈਕ ਕਰ ਲੈਂਦੇ ਆ ਜੋ ਮਾੜਾ ਜਾ ਲੋਕਾਂ ਦੀ ਅੱਜ ਕੱਲ ਤੁਹਾਨੂੰ ਪਤਾ ਜਾ ਸ਼ਕਤੀ 5-10 ਮਿੰਟਾਂ ਦੀ ਹੁੰਦੀ ਆ, ਜਦੋਂ ਭੁੱਲ ਜਾਂਦੇ ਆ ਤੇ ਫਿਰ ਉਹਨੂੰ ਉਸੇ ਤਹਿ ਤੇ ਆ ਕੇ ਲੱਗ ਜਾਂਦੇ ਆ, ਉਵੇਂ ਕੰਮ ਕਰਨ ਲੱਗ ਜਾਂਦੇ ਆ। ਸੋ ਇਹ ਤਾਂ ਗਿਆ ਹੀ ਨੀ ਸੀ ਚਿੱਟਾ, ਤਾਂ ਉੱਥੇ ਸੀ ਮਾਰਕੀਟ ਚ ਸੀਗਾ, ਬਸ ਥੋੜੇ ਜੇ ਰੂਪ ਰੇਖਾ ਬਦਲੇ ਸੀਗੇ। ਹੁਣ ਇਲੈਕਸ਼ਨਾਂ ਦੀ ਜੇ ਕੋਈ ਗੱਲ ਕਰਦੇ ਆ ਤਾਂ ਇਲੈਕਸ਼ਨਾਂ ਦੇ ਮਾਮਲੇ ਚ ਆ ਕੇ ਥੋੜਾ ਜਾ ਫਿਰ ਉਹ ਚੀਜ਼ਾਂ ਚੱਕ ਲਈਆਂ ਜਾਂਦੀਆਂ, ਉਹ ਵੱਡੇ ਪੱਧਰ ਤੇ ਆ ਜਾਂਦੀਆਂ, ਤੇ ਇਹਦੇ ਪਿੱਛੇ ਜਿਹੜੀ ਮੇਨ ਗੱਲ ਜਾਂ ਮੇਨ ਆਉਂਦੀ ਆ ਜਿਹੜਾ ਟੋਪਿਕ ਚੱਕਦੇ ਆ ਲੋਕ, ਮੇਰੇ ਹਿਸਾਬ ਨਾਲ ਪਹਿਲੀ ਤਾਂ ਗੱਲ ਆ ਜੀ ਬੇਰੁਜ਼ਗਾਰੀ ਦੀ। ਅਸੀਂ ਕਹਿ ਦਿੰਦੇ ਵੀ ਸਰਕਾਰਾਂ ਬੇਰੁਜ਼ਗਾਰੀ ਦੂਰ ਨੀ ਕਰਦੀਆਂ, ਦੂਰ ਉਹ ਕਰਦੀਆਂ, ਜੇ ਸਰਕਾਰਾਂ ਬੇਰੁਜ਼ਗਾਰੀ ਦੂਰ ਕਰ ਦਿੰਦੀਆਂ ਤਾਂ ਉਹਨਾਂ ਦੇ ਕੰਮ ਰੁਕ ਜਾਂਦੇ ਆ, ਉਹਨਾਂ ਦੇ ਕੰਮ ਜਿਹੜੇ ਬੇਰੁਜ਼ਗਾਰਾਂ ਨੇ ਉਹਨਾਂ ਨੇ ਕੰਮ ਕਰਨੇ ਆ ਤੇ ਉਹ ਵੀ ਫ੍ਰੀ ਆਫ ਕੋਸਟ, ਤੇ ਉਹ ਫਿਰ ਕੌਣ ਕਰੂਗਾ? ਫਿਰ ਜੇ ਸਰਕਾਰੀ ਮੁਲਾਜ਼ਮ ਹੋ ਗਏ ਸਾਰੇ ਤਾਂ ਉਹਨਾਂ ਨੂੰ ਤਨਖਾਹਾਂ ਦੇਣੀਆਂ ਪੈਣੀਆਂ ਤੇ ਕੰਮ ਵੀ ਨੀ ਉਹ ਕਰਾ ਸਕਣੇ ਆਪਣਾ ਜਿਹੜਾ ਨਿੱਜੀ ਕਰਾਉਣੇ ਹੁੰਦੇ ਆ। ਸੋ ਇਸ ਕਰਕੇ ਇਹ ਬੇਰੁਜ਼ਗਾਰੀ ਨੂੰ ਵਰਤ ਕੇ ਉਹਨੂੰ ਜਿਹੜੀ ਜਵਾਨੀ ਵੇਲੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਹੁੰਦੀਆਂ, ਜਵਾਨੀ ਵੇਲੇ ਅਸਲਾ ਬੜਾ ਚੰਗਾ ਲੱਗਦਾ ਹੁੰਦਾ, ਜਵਾਨੀ ਵੇਲੇ ਗਾਉਣ ਵਜਾਉਣ ਤੇ ਨੱਚਣਾ ਗਾਉਣਾ ਤੇ ਇਹ ਜਿਹੀਆਂ ਮਰਜੂ ਮਾਰਜੂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ, ਆਸ਼ਕੀ ਚੰਗੀ ਲੱਗਦੀ ਹੁੰਦੀ ਆ, ਉਹ ਚੀਜ਼ਾਂ ਦੇ ਵਿੱਚ ਖੁੱਲ ਦੇ ਕੇ ਜਵਾਨੀ ਨੂੰ ਤੇ ਇਹਨਾਂ ਪਾਸੇ ਲਾਇਆ ਹੋਇਆ।
ਸੋਰੀ, ਮੈਂ ਤੁਹਾਨੂੰ, ਇਹ ਤਾਂ ਵੱਡੇ ਲੀਡਰਾਂ ਨੇ ਕੀਤਾ ਹੋਇਆ ਨਾ, ਅਸੀਂ ਪਿੰਡਾਂ ਚ ਵੀ ਇਹ ਅਕਸਰ ਦੇਖਦੇ, ਹੁਣ ਆਪਾਂ ਝਾਤੀ ਮਾਰੀਏ, ਪਿੰਡਾਂ ਚ ਵੀ ਹੁੰਦੇ ਵੀ 2-4 ਜਿਹੜੇ ਹੁੰਦੇ ਆ ਉਹਨਾਂ ਉਹ ਸ਼ਰਾਬ ਦੀ ਭੱਠੀ ਲਾ ਰੱਖਦੇ ਆ, ਸ਼ਰਾਬ ਕੱਢੀ ਜਾਂਦੇ ਆ, ਪਿੱਪਲ ਆਈ ਜਾਂਦੇ ਆ, ਤੇ ਉਹ ਜਿਹੜੇ ਜਿੰਨੇ ਵੀ ਨੌਜਵਾਨ ਹੁੰਦੇ ਨੇ ਇਹਨਾਂ ਦੇ ਸ਼ੌਕੀਨ, ਉਹ ਟਰੈਕਟਰ ਚਲਾ ਲਓ, ਗੱਡੀ ਚਲਾ ਲਓ, ਬਾਹ ਲਿਓ ਜੀ, ਤੂੰ ਬਾਹ ਆ, ਹੁਣ ਉਹ ਫ੍ਰੀ ਦਾ ਕੰਮ ਕਰੀ ਜਾਂਦੇ, ਨਾਲ ਦਾਰੂ ਪੀ ਜਾਂਦੇ, ਉਹ ਦਾਰੂ ਤੇ ਹੀ ਰੱਖੇ ਹੁੰਦੇ ਬਹੁਤ ਸਾਰੇ ਬੰਦੇ, ਤੁਸੀਂ ਪਿੰਡਾਂ ਚ ਵੀ ਇਹ ਆਪਾਂ ਵਰਤਾਰਾ ਬਹੁਤ ਵਾਰੀ ਦੇਖਿਆ, ਤੇ ਉਹੀ ਹੁਣ ਮੇਰਾ ਖਿਆਲ ਵੱਡੇ ਪੱਧਰ ਤੇ ਸਰਕਾਰਾਂ ਤੱਕ ਪਹੁੰਚਿਆ ਹੈ।
ਦੇਖੋ, ਮੈਂ ਨਾ ਕੱਲ ਇੱਕ ਫਿਲਮ ਦੇਖ ਰਿਹਾ ਸੀ, ਛੋਟੀ ਜੀ ਫਿਲਮ ਨੀ, ਵੈਬ ਸੀਰੀਜ਼ ਸ਼ੁਰੂ ਕੀਤੀ ਹੈ ਆਪਣੇ ਨੇ ਗਿੱਪੀ ਗਰੇਵਾਲ ਨੇ, ਤੇ ਹੰਬਲ ਮਿਊਜ਼ਿਕ ਦੇ ਨਾਂ ਦੇ ਉੱਤੇ ਨਾ, ਹੁਣ ਜੋ ਅੱਜ ਕੱਲ ਟ੍ਰੈਂਡ ਆ ਵੈਬ ਸੀਰੀਜ਼ ਦਾ, ਹਰੇਕ ਬੰਦਾ ਉਧਰ ਹੱਥ ਜਮਾ ਰਿਹਾ, ਤੇ ਉਹ ਵੈਬ ਸੀਰੀਜ਼ ਨੂੰ ਲਿਖਿਆ ਵੀ ਮੈਨੂੰ ਲੱਗਦਾ ਗਿੱਪੀ ਨੇ ਆ, ਤੇ ਪ੍ਰੋਡਿਊਸ ਵੀ ਉਹਨੇ ਕੀਤਾ, ਤੇ ਉਹਦੇ ਚ ਨਾ ਪ੍ਰਿੰਸ ਕਮਲਜੀਤ ਨੇ ਬਹੁਤ ਸੋਹਣਾ ਰੋਲ ਕੀਤਾ, ਤੇ ਮੈਂ ਕੱਲ ਦੇਖ ਰਿਹਾ ਸੀ, ਉਹ ਮੈਨੂੰ ਰਿਕਮੈਂਡ ਕੀਤੀ ਮਨਪ੍ਰੀਤ ਨੇ, ਤੇ ਪਰ ਮੈਂ ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਇਹ ਗਾਉਣ ਵਜਾਉਣ ਵਾਲੀਆਂ ਗੱਲਾਂ ਜਾਂ ਕੋਈ ਨਸ਼ਿਆਂ ਦੀਆਂ ਡਰੱਗਾਂ ਦੀਆਂ ਇਹਨਾਂ ਦੀਆਂ ਮੈਂ ਦੇਖਦੇ ਨੀ ਹੁੰਦਾ ਵੀ ਇਵੇਂ, ਪਰ ਮੈਨੂੰ ਰਿਕਮੈਂਡੇਸ਼ਨ ਹੀ ਇੰਨੀ ਮਿਲੀ ਵੀ ਮੈਂ ਦੇਖੀ, ਤੇ ਮੈਂ ਪਹਿਲਾ ਐਪੀਸੋਡ ਦੇਖ ਕੇ ਮੈਨੂੰ ਵਧੀਆ ਲੱਗਿਆ, ਤੇ ਵੀ ਹਾਂ ਇੱਦਾਂ ਦੇ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਯੂਥ ਨੂੰ ਪਤਾ ਲੱਗ ਸਕੇ ਵੀ ਹਸ਼ਰ ਕੀ ਹੈ ਇਹਨਾਂ ਲੋਕਾਂ ਦਾ। ਅਸੀਂ ਇਹ ਤਾਂ ਦੇਖ ਲੈਂਦੇ ਹਾਂ ਵੀ ਗੈਂਗਸਟਰ ਆ ਜਿਹੜੇ ਉਹ ਐਂ ਕਰਦੇ ਆ, ਨਸ਼ਾ ਵੇਚਣ ਵਾਲੇ ਐਂ ਕਰਦੇ ਆ, ਜਾਂ ਜਿਹੜੇ ਮਾਫੀਆ ਉਹ ਆਹ ਕੁਛ ਕਰਦਾ, ਪਰ ਮਾਫੀਆ ਦਾ ਐਂਡ ਕੀ ਆ, ਹਸ਼ਰ ਕੀ ਆ ਉਹਨਾਂ ਦੇ, ਜਦੋਂ ਤੁਸੀਂ ਜਾਣੇ ਹੋ ਚੁਗਲ ਚ ਫਸਦੇ ਹੋ ਤਾਂ ਦੁਬਾਰਾ ਨਿਕਲਦੇ ਕਿਵੇਂ ਹੋ? ਮੇਰੇ ਹਿਸਾਬ ਨਾਲ ਟੂਰ ਜਦੋਂ ਪੂਰੀ ਵੈਬ ਸੀਰੀਜ਼ ਹੀ ਬਣ ਗਈ ਉਦੋਂ ਹੀ ਪਤਾ ਤਾਂ ਲੱਗੂਗਾ ਗੱਲ ਦਾ। ਤੇ ਪਰ ਪਹਿਲੇ ਐਪੀਸੋਡ ਦੇ ਵਿੱਚ ਜੋ ਮੈਂ ਦੇਖਿਆ ਨਾ ਤਾਂ ਉਹਦੇ ਚ ਇੱਕ ਤਾਂ ਜਿਹੜਾ ਡਾਇਲੋਗ ਸੀ ਵੀ ਜਿਹੜੀ ਬੇਰੁਜ਼ਗਾਰੀ ਆ ਉਹ ਸਾਡੇ ਲਈ ਗਹਿਣਾ, ਗੈਂਗਸਟਰਾਂ ਦਾ ਜਿਹੜਾ ਕਹਿਣਾ ਸੀ ਨਾ ਵੀ ਜੇ ਬੇਰੁਜ਼ਗਾਰੀ ਹੋਊਗੀ ਭੁੱਖੇ ਮਰਨਗੇ ਤਾਂ ਹੀ ਯੂਥ ਸਾਡੇ ਕੋਲ ਆਊਗਾ ਤੇ ਫਿਰ ਸਾਡੇ ਇਸ਼ਾਰਿਆਂ ਦੇ ਨੱਚੂਗਾ ਤੇ ਅਸੀਂ ਉਹਨਾਂ ਤੋਂ ਕੰਮ ਕਰਾਵਾਂਗੇ। ਤੇ ਉਹਦੇ ਚ ਐਵੇਂ ਜਿਹੜੀ ਸਟੋਰੀ ਚ ਦਿਖਾਉਂਦੇ ਆ। ਤੇ ਦੂਜਾ ਜਿਹੜਾ ਉਹਦੇ ਚ ਸੁਨੇਹਾ ਮੈਨੂੰ ਵਧੀਆ ਲੱਗਿਆ ਉਹ ਇਹ ਸੀ ਵੀ ਇੱਕ ਵੱਡੇ ਗੈਂਗਸਟਰ ਲਈ ਇੱਕ ਨੌਜਵਾਨ ਬੰਦਾ ਐਡਾ ਵੱਡਾ ਕੰਮ ਕਰਕੇ ਆ ਜਾਂਦਾ ਜਿਹੜਾ ਉਹਦੀ ਸਦਾ ਦੀ ਗਲੇ ਦੀ ਹੱਡੀ ਸੀ, ਉਹ ਬੰਦੇ ਨੂੰ ਉਹਦਾ ਦੁਸ਼ਮਣ ਨੂੰ ਉਹਦਾ ਕੰਡਾ ਕੱਢ ਕੇ ਆ ਜਾਂਦਾ, ਪਰ ਉਸ ਨੂੰ ਸ਼ਾਬਾਸ਼ ਦੇ ਦੋ ਬੋਲਣ ਦੀ ਥਾਂ ਤੇ ਉਦੋਂ ਨਵੇਂ ਆਏ ਮੁੰਡੇ ਤੋਂ ਉਹਦਾ ਹੀ ਕਤਲ ਕਰਵਾ ਆਂਦਾ ਵੀ ਚੱਲ ਇਹਦਾ ਕੰਮ ਨਿਬੜ ਗਿਆ ਹੁਣ ਅਗਲਾ ਚੱਲੋ ਜੀ ਹੁਣ ਉਦੋਂ ਅਗਲੇ ਨੂੰ ਦੋਸ਼ੀ ਬਣਾ ਕੇ ਕਤਲ ਕਰਾ ਕੇ ਮੈਂ ਤੈਨੂੰ ਦੇਖਿਆ ਕਤਲ ਕਰਦੇ ਨੂੰ ਤੈਨੂੰ ਮਰਵਾ ਦੂੰਗਾ ਫਸਾ ਦੂੰਗਾ ਨਹੀਂ ਤਾਂ ਤੇ ਨਹੀਂ ਤੂੰ ਮੇਰਾ ਆਹ ਕੰਮ ਕਰ ਵੀ ਏਦਾਂ ਦੀ ਇੱਕ ਚੇਨ ਬਣੀ ਹੋਈ ਇਹਨਾਂ ਲੋਕਾਂ ਕੋਲੇ ਤਾਂ ਹੀ ਅਸੀਂ ਕਹਿੰਦੇ ਵੀ ਬੋਲਦੇ ਕਿਉਂ ਨੀ ਹੁਣ ਜੇ ਮਜੀਠੀਏ ਬਾਰੇ ਉਂਗਲਾਂ ਉੱਠ ਜਾਂਦੀਆਂ ਵੀ ਉਹ ਭਾਈ ਗੈਂਗਸਟਰ ਆ ਉਹ ਬੰਦਾ ਡਰੱਗ ਆ ਤਾਂ ਇੰਨਾ ਵਪਾਰ ਆ ਪਰ ਬੋਲਦਾ ਕੋਈ ਕਿਉਂ ਨੀ ਕਿਉਂਕਿ ਬੋਲਣ ਵਾਲੇ ਸਬੂਤ ਉਹ ਨਾਲ ਦੀ ਨਾਲ ਜਿਹੜੀਆਂ ਪੈੜਾਂ ਮਟਾਉਣ ਦੀ ਗਾਂ ਅੱਗੇ ਤੁਰਦੇ ਆ।
ਮਿੰਟੂ ਭਾਜੀ ਤੁਹਾਨੂੰ ਨੀ ਲੱਗਦਾ ਆਪਾਂ ਇੱਥੇ ਤਾਂ ਗੱਲ ਬਾਅਦ ਚੋਂ ਕਰਾਂਗੇ ਕਿ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਫੜੇ ਨੇ ਇਹਦੀ ਖਬਰਾਂ ਵੀ ਬਣੀਆਂ ਪੀ 194 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਸਪੈਸ਼ਲ ਟਾਸਕ ਫੋਰਸ ਵੱਲੋਂ ਪੀ ਇਹ ਕੈਪਟਨ ਹੁਣਾਂ ਦਾ ਆਪਣਾ ਜਿਹੜਾ ਅਕਸ਼ ਹੈ ਜਿਹੜੀ ਗੁਟਕੇ ਤੇ ਖਾਧੀ ਸਹੁੰ ਹੈ ਉਸ ਨੂੰ ਪਕਾਉਣ ਦੇ ਲਈ ਇੱਕ ਸਟੈਪ ਵਜੋਂ ਪੇਸ਼ ਕਰਨਾ ਚਾਹੁੰਦੇ ਹੋਣ ਪਤਾ ਤਾਂ ਉਹਨਾਂ ਨੂੰ ਇਹ ਕੋਈ ਨਵੀਂ ਫੈਕਟਰੀ ਤਾਂ ਹੈ ਨਹੀਂ ਪਹਿਲਾਂ ਵੀ ਲੱਗੀ ਹੋਈ ਹੋਣੀ ਹੈ ਬਹੁਤ ਦੇਰ ਦੀ ਚੱਲਦੀ ਹੋਣੀ ਉੱਥੇ।
ਬਿਲਕੁਲ ਬਿਲਕੁਲ ਪਰ ਜਿਹੜਾ ਕੈਪਟਨ ਹੋਰਾਂ ਨੇ ਵੀ ਨਾ ਜਦੋਂ ਸਹੁੰ ਖਾਧੀ ਸੀ ਤੇ ਜੇ ਉਦੋਂ ਪਕਾਉਂਦੇ ਇਹ ਗੱਲਾਂ ਫੇਰ ਤਾਂ ਗੱਲਾਂ ਸੀ ਨਾ ਚੱਲ ਉਦੋਂ ਦਾ ਇੱਕ ਵਾਰੀ ਨਵਾਂ ਨਵਾਂ ਥਾਣੇਦਾਰ ਆਇਆ ਆਪਦੇ ਏਰੀਏ ਚ ਕੁੱਟਦਾ ਆ ਹੁੰਦਾ ਹੀ ਹੈ ਚਲਾਣ ਜੇ ਕੱਟਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਟਿਕ ਜਾਂਦਾ ਹੁੰਦਾ ਪਰ ਇਹ ਹੁਣ ਇਸ ਟਾਈਮ ਤੇ ਹੋਣ ਦਾ ਜਿਹੜਾ ਹੋ ਰਿਹਾ ਨਾ ਇਹ ਮੇਰੇ ਹਿਸਾਬ ਨਾਲ ਕੋਈ ਧਿਆਨ ਹੀ ਹੋਰ ਪਾਸੇ ਹੋਰ ਕੰਮ ਕਰਨ ਵਾਸਤੇ ਕੀਤਾ ਜਾ ਰਿਹਾ ਹੁਣ ਇਹਦੀ ਉਸ ਗੁਟਕੇ ਵਾਲੀ ਗੱਲ ਨੂੰ ਪੂਰਾ ਨੂੰ ਲਈ ਗੱਲ ਨੀ ਹੈਗੀ
ਪਰ ਕੈਪਟਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿਚ ਇਹ ਦਾਵਾ ਕੀਤਾ ਕਿ ਪੰਜਾਬ ਦੇ ਵਿਚ ਨਸ਼ਾ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆ ਰਿਹਾ ਪੰਜਾਬ ਦੇ ਵਿਚ 44,500 ਲੋਕਾਂ ਦੀ ਗ੍ਰਿਫ਼ਤਾਰ ਹੋਈ ਹੈ ਤੇ 35,500 ਨਸ਼ਾ ਤਸਕਰਾਂ ਦੇ ਮਾਮਲੇ ਦਰਜ ਕੀਤੇ ਇਹ ਗੱਲ ਤਾਂ ਸਹੀ ਹੈ ਇਹਦੀ ਤਾਂ ਪੁਸ਼ਟੀ ਕਰਦੇ ਹਾਂ ਕਿ ਸਾਰੇ ਪਾਸੇ ਹੋਈ ਹੈ ਪਰ ਆਹ ਜਿਹੜੀ ਗੱਲ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਕਿੱਦਾਂ ਲੈਬੋਰਟਰੀ ਤਾਂ ਪੰਜਾਬ ਦੇ ਵਿਚ ਫੜੀ ਹੈ ਉਤੋਂ ਕਿੱਦਾਂ ਆ ਗਿਆ ਸਮਾਨ
ਦੇਖੋ ਖਤਰਨਾਕ ਪਤਾ ਕੀ ਆ ਪਾਕਿਸਤਾਨ ਤੋਂ ਆ ਰਿਹਾ ਚਿੱਟਾ ਪਾਕਿਸਤਾਨ ਅਫਗਾਨਿਸਤਾਨ ਤੋਂ ਆਉਂਦਾ ਚਿੱਟਾ ਜਿਹਨੂੰ ਜਿਹੜਾ ਕਿ ਇੱਕ ਕੁਦਰਤ ਤੋਂ ਗਾਂਹ ਦੀ ਗਾਂਹ ਬਣ ਕੇ ਬਣਿਆ ਹੋਇਆ ਨਸ਼ਾ ਠੀਕ ਆ ਜੀ ਕੁਦਰਤ ਨੂੰ ਪੈਦਾ ਹੋਇਆ ਜਿਹੜਾ ਸਾਡੇ ਇੱਥੇ ਨਸ਼ਾ ਚਿੱਟੇ ਦੇ ਨਾਂ ਤੇ ਵਿਕ ਰਿਹਾ ਜਿਹੜਾ ਚਿੱਟੇ ਤੋਂ ਕਈ ਗੁਣਾ ਘਾਤਕ ਉਹ ਹੈਗੇ ਰਸਾਇਣ ਤੇ ਉਹ ਬਣ ਰਿਹਾ ਫੈਕਟਰੀਆਂ ਦੇ ਵਿੱਚ ਪਾਕਿਸਤਾਨ ਤੋਂ ਅਸੀਂ ਹੁਣ ਦੇਖ ਲੈਂਦੇ ਵੀ ਚਿੱਟਾ ਆ ਗਿਆ ਕਿੰਨਾ ਆ ਗਿਆ ਕੋਈ ਟਣਾ ਚ ਤਾਂ ਆ ਨੀ ਸਕਦਾ ਉਹ ਕਿਲੋਆਂ 2 ਕਿਲੋਆਂ 10 ਕਿਲੋ 20 ਕਿਲੋ ਆਜੂ ਕੁਆਂਟਲ ਆਜੂਗਾ ਪਰ ਜਿਹੜਾ ਖਪਤ ਆ ਉਹ ਕੁਆਂਟਲਾਂ ਦੇ ਟਣਾ ਚ ਹੋਈ ਪਈ ਆ ਹੁਣ ਤਾਂ ਉਹ ਖਪਤ ਤਾਂ ਫਿਰ ਕੋਈ ਨਾ ਕੋਈ ਲੋਕਲ ਬਣ ਕੇ ਪੂਰੀ ਹੋ ਸਕਦੀ ਆ ਨਾ।
ਅੱਛਾ ਜਿਹੜਾ ਫਿਰ ਡਰੱਗ ਮਾਮਲਾ ਅਨਵਰ ਮਸੀਦ ਆਇਆ ਇਹਦੇ ਵਿਚ ਹੁਣ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਇਹ ਵੀ ਖੁਲਾਸੇ ਮਤਲਬ ਹੋ ਰਹੇ ਨੇ ਕਿ ਜਿਹੜੇ 70,000 ਦੇ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਇਹ ਸਾਰਾ ਉਥੋਂ ਤਾਰਾਂ ਉੱਥੇ ਹੀ ਜੁੜ ਰਹੀਆਂ ਨੇ।
ਬਿਲਕੁਲ ਬਿਲਕੁਲ ਤਾਰਾਂ ਤਾਂ ਸਾਰੀਆਂ ਦੇਖੋ ਥਾਲੀ ਤਾਂ ਇੱਕੋ ਦੇ ਚਿੱਟੇ ਵੱਟੇ ਨੇ ਸਾਰੇ ਚਾਹੇ ਉਹ ਧਰਮ ਪਰਿਵਰਤਨ ਦੀਆਂ ਗੱਲਾਂ ਆ ਜਾਣ ਤੇ ਚਾਹੇ ਨਸ਼ਾ ਵੇਚਣ ਦੀ ਆ ਜਾਣ ਅਖੀਰ ਇਹਨਾਂ ਦਾ ਸਾਰਿਆਂ ਦਾ ਮਕਸਦ ਪੈਸਾ ਕਮਾਉਣਾ
ਕਲਾਇੰਟਲ ਹੈ ਨਾ ਇਨ ਦਾ ਐਂਡ ਤੋਂ ਕਲਾਇੰਟ ਬਣਾ ਰਹੇ ਨੇ ਨਾ ਆਪਣੇ
ਬਸ ਬਸ ਇਹੀ ਆ ਮੇਨ ਮਕਸਦ ਇਹ ਆ ਗੱਲ
ਹਾਂ ਸੋ ਇਹਦਾ ਮਤਲਬ ਜਿਹੜਾ ਮਤਲਬ ਪਰ ਗੱਲ ਇਹ ਆ ਵੀ ਅਕਾਲੀ ਦਲ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੁਛ ਹੋ ਰਿਹਾ
ਪਤਾ ਤਾਂ ਸਾਰਿਆਂ ਨੂੰ ਹੈ ਜੀ ਇੱਕ ਦੂਜੇ ਨੂੰ ਇਹਨਾਂ ਨੂੰ ਕਹਿੰਦੇ ਕਿਹਨੂੰ ਨੀ ਪਤਾ ਸਾਰਿਆਂ ਨੂੰ ਆ ਪਰ ਰੌਲਾ ਤਾਂ ਹੈ ਵੀ ਇਹਨਾਂ ਦੀਆਂ ਇੱਕ ਦੂਜੇ ਦੇ ਹੱਥ ਪੁੱਛਾਂ ਤੇ ਜਦੋਂ ਇੱਕ ਪੁੱਛ ਖਿੱਚਦਾ ਦੂਜਾ ਉਹਨੂੰ ਆਪ ਹੀ ਝਟਕਾ ਵੱਜ ਜਾਂਦਾ ਫਿਰ ਇਸ ਕਰਕੇ ਉਹ ਪੁੱਛ ਖਿੱਚਦੇ ਨੀ ਜੀ
ਬਈ ਔਖਾ ਆ ਕੰਮ ਕਰਨਾ। ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਆ ਗਏ ਨੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਿੰਟੂ ਬਾਈ ਤੇ ਸਿੱਧੂ ਬਾਈ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਪਤਾ ਡਰੱਗ ਦੇ ਮਾਮਲੇ ਦੇ ਵਿਚ ਫਿਲੀਪੀਨਸ ਦੇ ਵਿਚ ਵੀ ਬਹੁਤ ਸਕੰਜਾ ਕੱਸਿਆ ਸੀਗਾ ਫਿਰ ਉਹ ਕੰਮ ਕਰਨਾ ਪਿਆ ਜਿਹੜਾ ਫਿਰ ਨਹੀਂ ਕਰਨਾ ਚਾਹੀਦਾ ਸੀਗਾ ਤੇ ਇੱਥੋਂ ਤੱਕ ਕੰਮ ਵਿਗੜ ਗਿਆ ਮਤਲਬ ਦੇਸ਼ ਸਾਰਾ ਹੀ ਡਰੱਗੀਆਂ ਦੇ ਹੱਥ ਆ ਗਿਆ ਪਰ ਫਿਰ ਹੁਣ ਉੱਥੋਂ ਦੇ ਜਿਹੜੇ ਪ੍ਰੈਜੀਡੈਂਟ ਨੇ ਉਹਨਾਂ ਨੇ ਮਤਲਬ ਬੜਾ ਬੋਲਡ ਸਟੈਪ ਲਿਆ ਤੇ ਇੱਥੇ ਮਤਲਬ ਕਾਫੀ ਬੰਦੇ ਮਾਰੇ ਵੀ ਗਏ ਤੇ ਮੈਂ ਬੇਨਤੀ ਕਰਦਾ ਜਗਤਾਰ ਬਾਈ ਨੂੰ ਕਿ ਥੋੜਾ ਦੋ ਚਾਰ ਲਾਈਨਾਂ ਲਿਖ ਕੇ ਭੇਜੋ ਕਿ ਹੁਣ ਤੁਹਾਡੇ ਦੇਸ਼ ਦੇ ਵਿਚ ਨਸ਼ੇ ਦੀ ਕੀ ਸਥਿਤੀ ਆ, ਕਿਉਂਕਿ ਲੇਟਲੀ ਮੀਡੀਆ ਇਹਨੂੰ ਦਿਖਾ ਨਹੀਂ ਰਿਹਾ। ਜਿੰਨੀ ਦੇਰ ਤਾਂ ਮਿੰਟੂ ਭਾਜੀ ਉਹ ਮੀਡੀਆ ਮਤਲਬ ਉਹ ਐਕਸ਼ਨ ਲੈ ਰਿਹਾ ਸੀ, ਉਨੀ ਦੇਰ ਤਾਂ ਉਹ ਜੀ ਗਲਤ ਕੰਮ ਕਰ ਰਿਹਾ ਜੀ, ਕਤਲ ਕਰ ਰਿਹਾ ਜੀ, ਉਹ ਕਰ ਰਿਹਾ। ਪਰ ਹੁਣ ਮੈਨੂੰ ਲੱਗਦਾ ਰਿਜ਼ਲਟ ਵਧੀਆ ਆ ਗਿਆ, ਹੁਣ ਇਹਦੇ ਮੀਡੀਆ ਚੁੱਪ ਹੈ। ਮੈਂ ਹੁਣ ਇਹਨਾਂ ਨੂੰ ਪੁੱਛਦਾ ਹਾਂ ਜਗਤਾਰ ਦਿਓਲ ਬਾਈ ਨੂੰ ਕੀ ਫੀਲਡ ਰਿਪੋਰਟ ਕੀ ਹੈ, ਸਿਚੁਏਸ਼ਨ ਕੀ ਹੈ, ਇਹਦੇ ਬਾਰੇ ਜ਼ਰੂਰ ਸਾਨੂੰ ਦੱਸੋ। ਤੇ ਇੱਕ ਮਿੰਟੂ ਭਾਜੀ ਹੋਰ ਕੇਸ ਹੋਇਆ ਆ, ਉਹ ਹੋਇਆ ਕੈਪਟਨ ਸਰਕਾਰ ਨੇ ਕੀਤਾ ਸਿੱਧੂ ਮੂਸੇਵਾਲੇ ਤੇ ਮਨਕੀਰ ਔਲਖ ਦੇ ਉਲਟ ਕਿ ਹਾਂ ਮਾਨਸਾ ਪੁਲਿਸ ਵੱਲੋਂ ਮਤਲਬ ਕੇਸ ਹੋਇਆ ਆ ਤੇ ਸੋਸ਼ਲ ਮੀਡੀਆ ਤੇ ਅਪਲੋਡ ਇੱਕ ਵੀਡੀਓ ਕੀਤੀ ਸੀਗੀ, ਉਹਦੇ ਵਿਚ ਹਿੰਸਾ ਫੈਲਾਉਣ ਦਾ ਦੋਸ਼ ਜਿਹੜਾ ਲੱਗਾ ਸਿੱਧੂ ਮੂਸੇਵਾਲੇ ਤੇ ਔਰ ਮਨਕੀਰਤ ਔਲਖ, ਪੰਜਾਬ ਦੇ ਗਾਇਕ ਸ਼ੁਭਦੀਪ ਸਿੱਧੂ ਤੇ ਮਨਕੀਰਤ ਔਲਖ ਦੇ ਖਿਲਾਫ਼ ਵੀ ਮਾਮਲਾ ਦਰਜ ਹੈ ਵੀਡੀਓ ਭੜਕਾਊ ਵੀਡੀਓ ਪਾਉਣ ਦੇ ਲਈ। ਤੇ ਇਹਨਾਂ ਜਿਹੜੀ ਧਾਰਾ ਲਾਈਆਂ ਨੇ ਉਹ ਹੈਗੀ ਆ 294 ਜਾਣੀ ਕਿ ਕੋਈ ਅਸ਼ਲੀਲ ਗਾਣਾ ਗਾਉਣ ਸੁਣਾਉਣ ਜਾਂ ਬੋਲਣ, ਤੇ 504 ਜਿਹੜੀ ਆ ਉਹ ਭੜਕਾਊ ਸ਼ਬਦਾਵਲੀ ਜਾਂ ਜਾਣ ਬੁੱਝ ਕੇ ਸ਼ਾਂਤੀ ਭੰਗ ਕਰਨ ਵਾਲੇ ਲਫ਼ਜ਼ ਦੀ ਵਰਤੋਂ ਕਰਨੀ। ਹੁਣ ਤੁਸੀਂ ਸੋਚ ਕੇ ਬੋਲਿਆ ਕਰੋ, ਤੁਹਾਡੇ ਤੇ ਵੀ 504 ਲੱਗ ਸਕਦੀ ਆ ਜਾਣ ਬੁੱਝ ਕੇ। ਇਹ ਪਤਾ ਲੱਗ ਗਏ ਹੁਣ ਵੀ ਏਦਾਂ, ਹੁਣ ਆਪਾਂ ਇਹ ਨੀ ਕਹਿਣਾ ਵੀ ਜੇ ਬੰਦਾ ਕੋਈ ਏਦਾਂ ਨਾ ਪੇ ਭੜਕਾਊ ਸ਼ਬਦਾਵਲੀ ਜਾਣ ਬੁੱਝ ਕੇ ਸ਼ਾਂਤੀ ਭੰਗ ਕਰਦਾ ਆ ਲਫ਼ਜ਼ ਦੀ ਬਾਤ, ਉਹਨੂੰ ਕਹਿਣਾ 504 ਦਫ਼ਾ ਇਹ ਤੇ ਲੱਗਣ ਵਾਲੀ ਆ। ਤੇ 149 ਤਹਿਤ ਇਨ੍ਹਾਂ ਦੇ ਤਿੰਨਾਂ ਦੇ ਮਾਮਲਾ ਜਿਹੜਾ ਦਰਜ ਕੀਤਾ ਆ। ਤੇ ਇਹ ਕਿੱਥੇ ਕੁ ਤੱਕ ਪਹੁੰਚੇਗਾ, ਇਹ ਫਿਰ ਪੈਸੇ ਲੈ ਲੂ ਕੇ ਜਿਹੜੇ ਬੰਦੇ ਵਧੀਆ ਉਹਨਾਂ ਤੋਂ ਪੈਸੇ ਲੈ ਲੂ ਕੇ ਛੱਡ ਦਿੱਤੇ ਜਾਣਗੇ?
ਮੈਨੂੰ ਅੱਜ ਤਾਂ ਸੁਣਿਆ ਕਿਸੇ ਕਿਸੇ ਗਾਇਕ ਨੂੰ ਜਾਂ ਕਿਸੇ ਹੋਰ ਨੂੰ ਕਿਸੇ ਨੂੰ ਸਜ਼ਾ ਹੋਈ ਹੋਵੇ।
ਚੇਤਾ ਇੱਕ ਵਾਰੀ ਮਿਸ ਪੂਜਾ ਜੈਜ਼ੀ ਬੈਂਸ ਹੋਣਾ ਤੇ ਕਿੱਦਾਂ ਛਾਪੇ ਪਏ ਸੀ ਆਈ ਬੀ ਨੇ, ਮੁੜ ਕੇ ਕੋਈ ਪਤਾ ਹੀ ਨੀ ਲੱਗਿਆ ਕੀ ਹੋਇਆ।
ਕਦੇ ਕੁਛ ਨੀ ਹੁੰਦਾ ਇਹਨਾਂ ਗੱਲਾਂ ਦੇ, ਬਸ ਉਹ ਤਾਂ ਸਿਰਫ ਇੱਕ ਵਾਰੀ ਡਰਾਮਾ ਆਇਆ ਕੀਤਾ ਜਾਂਦਾ ਤੇ ਉਹੀ ਡਰਾਮਾ ਹੁਣ ਹੋਇਆ, ਤੇ ਇਸ ਕਰਕੇ ਤਾਂ ਇੱਕ ਹਾਈ ਪਿੱਚ ਡਰਾਮਾ ਜਦੋਂ ਕੋਈ ਚੜ੍ਹਦੀ ਆ ਉਹਦੇ ਤੇ ਬੰਦੇ ਨੂੰ ਉਹਦਾ ਕ੍ਰੈਡਿਟ ਆਪ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਚਾਰ ਪੈਸੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਜਿਹੜੀਆਂ ਚੀਜ਼ਾਂ ਜੇ ਉਹਨਾਂ ਨੂੰ ਕੰਟਰੋਲ ਹੀ ਕਰਨਾ, ਭੜਕਾਊ ਦੀਆਂ ਗੱਲਾਂ ਜਾਂ ਹੋਰ ਕਰਨੀਆਂ, ਤਾਂ ਹੋਰ ਵੀ ਬਥੇਰੇ ਗਾਇਕ ਆ, ਹੋਰ ਬਹੁਤ ਕੁਛ ਇਹਦਾ ਕੁਛ ਬੋਲੀ ਜਾਂਦੇ ਆ, ਕਹੀ ਜਾਂਦੇ ਆ। ਹੁਣ ਤਾਂ ਆਪਦੇ ਬੋਲਡਨੈਸ ਦੇ ਨਾਂ ਤੇ ਅਸੀਂ ਬੋਲਡ ਹੋ ਗਏ, ਅਸੀਂ ਰੋਡੀਜ਼ ਹੋ ਗਏ, ਅਸੀਂ ਕਲਚਰ, ਅਸੀਂ ਸੱਭਿਆਚਾਰ ਤੇ ਸਾਨੂੰ ਬਹੁਤ ਭੈੜੇ ਲੱਗਦੇ। ਜਿਹੜਾ ਬੰਦਾ ਵਿਰਸੇ ਦੀ ਤੇ ਸੱਭਿਆਚਾਰ ਦੀ ਗੱਲ ਕਰੇ ਉਹ ਕਹਿੰਦੇ ਸਾਨੂੰ ਬਹੁਤ ਭੈੜਾ ਲੱਗਦਾ। ਹੁਣ ਤਾਂ ਆਹ ਕਲਚਰ ਜਵਾਕਾਂ ਚ ਬਣ ਚੁੱਕਿਆ ਤੇ ਇਸ ਕਲਚਰ ਨੇ ਜਿਹੜੀ ਜਿਹੜਾ ਉਹਨਾਂ ਨੂੰ ਚਾਰ ਦਿਨਾਂ ਨੂੰ ਤਾਂ ਚੰਗਾ ਉਹਨਾਂ ਨੂੰ ਲੱਗਦਾ, ਚਾਰ ਕੁ ਦਿਨ ਤਾਂ ਚੰਗਾ ਲੱਗਦਾ ਜਵਾਕਾਂ ਨੂੰ। ਜੇ ਹੁਣ ਆਪਾਂ ਕਹਿੰਦੇ ਆ ਕਿਸੇ ਨੂੰ ਤਾਂ ਉਹ ਅਗਲੇ ਨੂੰ ਐਂ ਲੱਗਦਾ ਵੀ ਇਹ ਪਿਛਾਂਹ ਖਿੱਚੂ ਸੋਚਦੇ ਬੰਦੇ ਆ, ਪਰ 5-7-10 ਦਿਨਾਂ ਨੂੰ ਜਾਂ ਕਹਿ ਦੇਈਏ 10 ਸਾਲਾਂ ਨੂੰ ਉਹੀ ਜਵਾਕ, ਫਿਰ ਜਦੋਂ ਉਹਨਾਂ ਦਾ ਉਦੋਂ ਅਗਲੇ ਉਹਨਾਂ ਦੇ ਘਰੇ ਜੰਮ ਪੈਂਦੇ ਆ ਤਾਂ ਫਿਰ ਉਹੀ ਬੰਦਿਆਂ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ ਵੀ ਨਹੀਂ ਉੱਥੇ ਗਲਤ ਸੀ ਅਸੀਂ।
ਹਾਂਜੀ ਬਿਲਕੁਲ। ਤੇ ਇੱਕ ਹੋਰ ਖਬਰ ਹੈ ਗਲਤ ਦੀ, ਗੱਲ ਤੁਹਾਨੂੰ ਦੱਸੇ ਆਸਟ੍ਰੇਲੀਆ ਦੇ ਵਿਚ ਨਾ ਇੱਕ ਪੰਜਾਬੀ ਨੂੰ ਮਤਲਬ ਫੜਿਆ ਤੇ 11 ਮਹੀਨੇ ਦੀ ਸਜ਼ਾ ਹੋਈ ਆ। ਉਹ ਅਸਲ ਦੇ ਵਿਚ ਕੀ ਕਰ ਰਿਹਾ ਸੀਗਾ, ਹਾਂਜੀ ਉਹਦਾ ਨਾਂ ਹੈਗਾ ਪ੍ਰਦੀਪ ਸਿੰਘ, ਤੇ ਉਹਨੇ ਮਤਲਬ ਆਪਣੇ ਸਾਬਕਾ ਸਾਥੀ ਦੇ ਪ੍ਰੇਮੀ ਨੂੰ ਨਾ ਧਮਕੀ ਦੇਣ ਲਈ ਇੱਕ ਪੁਲਿਸ ਦਾ ਮੁਲਜ਼ਮ ਬਣ ਗਿਆ, ਮਤਲਬ ਮੁਲਾਜ਼ਮ ਬਣ ਗਿਆ, ਮਤਲਬ ਪੁਲਿਸ ਆਫਿਸਰ ਬਣ ਕੇ ਉਹਨੂੰ ਧਮਕੀ ਦੇਣ ਲੱਗ ਗਿਆ, ਉਹਨੂੰ ਮਤਲਬ ਡਰਾਉਣ ਲੱਗ ਗਿਆ। ਤੇ ਉਹ ਫਿਰ ਫੜ ਹੋ ਗਿਆ, ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਅਸੀਂ ਵੀ ਕਈ ਵਾਰੀ ਕਿਹਾ, ਤੁਸੀਂ ਵੀ ਕਈ ਵਾਰੀ ਕਹਿੰਦੇ ਹੋ ਵੀ ਜਿਹੜੀ ਪ੍ਰਾਈਵੇਸੀ ਹੈ ਨਾ ਉਹ ਤੁਸੀਂ ਆਪਣੇ ਘਰਦਿਆਂ ਤੋਂ ਤਾਂ ਰੱਖ ਸਕਦੇ ਹੋ ਪਰ ਦੁਨੀਆਂ ਤੋਂ ਨਹੀਂ ਰੱਖ ਸਕਦੇ। ਕੱਲ ਵੀ ਇੱਥੇ ਕਾਫੀ ਮੁੱਦਾ ਛਿੜਿਆ ਸੀ ਵੀ ਦੇਰ ਇਜ਼ ਨੋ ਸੱਚ ਥਿੰਗ ਐਜ਼ ਪ੍ਰਾਈਵੇਸੀ, ਜੇ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਕਿਸੇ ਨਾਲ, ਟੈਕਸਟ ਕਰ ਰਹੇ ਹੋ ਤਾਂ ਕੋਈ ਪ੍ਰਾਈਵੇਸੀ ਨਹੀਂ, ਸੋ ਸੋਚ ਸਮਝ ਕੇ ਗੱਲਾਂ ਕਰਨੀਆਂ ਚਾਹੀਦੀਆਂ। ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਕੰਧਾਂ ਨੂੰ ਕੰਨ ਲਾਉਣ ਦੀ ਲੋੜ ਨਹੀਂ, ਉਹ ਤੁਹਾਨੂੰ ਸੁਣ ਰਹੇ ਨੇ ਨਾਲ ਦੀ ਨਾਲ। ਸੋ ਇਸ ਮਾਮਲੇ ਦੇ ਵਿਚ ਨਾ ਉਹ ਨਕਲੀ ਪੁਲਿਸ ਵਾਲਾ ਬਣ ਕੇ ਧਮਕੀਆਂ ਦੇ ਰਿਹਾ ਸੀਗਾ ਕਿਸੇ ਨੂੰ ਤੇ ਉਹ ਫੜਿਆ ਗਿਆ ਫਿਰ ਵੀ ਕਹਿੰਦਾ ਮੈਂ ਪੁਲਿਸ ਆਫਿਸਰ ਬੋਲ ਰਿਹਾ। ਸੋ ਉਹਨੂੰ ਵੀ ਸਜ਼ਾ ਹੋਈ ਆ। ਤੇ ਜਗਤਾਰ ਚੌਲ ਬਾਈ ਜੀ ਦਾ ਮੈਸੇਜ ਦੀ ਮੈਂ ਇੰਤਜ਼ਾਰ ਕਰ ਰਹੇ ਹਾਂ, ਟਾਈਪ ਕਰ ਰਹੇ ਨੇ, ਉਹਤੇ ਵੀ ਆਪਾਂ ਗੱਲ ਕਰਾਂਗੇ। ਤੇ ਮਿੰਟੂ ਭਾਜੀ ਪੰਜਾਬ ਦੇ ਵਿਚ ਕੁੱਲ ਮਿਲਾ ਕੇ ਹੁਣ ਮਤਲਬ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ, ਕਿਉਂਕਿ ਖਬਰ ਮਿਲੀ ਸੀਗੀ ਵੀ ਸਾਰੇ ਜਿੰਨੇ ਵੀ ਅਕਾਲੀ ਦਲ ਖਿਲਰੇ ਨੇ ਟਕਸਾਲੀ ਨੇ ਉਹਨਾਂ ਸਾਰਿਆਂ ਨੇ ਬੀਜੇਪੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਵੀ?
ਦੇਖੋ ਪਹਿਲੀ ਗੱਲ ਤਾਂ ਬੀਜੇਪੀ ਨੂੰ ਸਮਰਥਨ ਜੇ ਤਾਂ ਉਹ ਅਕਾਲੀ ਸਿਰਫ ਦੁਸ਼ਮਣ ਕਾ ਦੁਸ਼ਮਣ ਦੋਸਤ ਦੇ ਨਾਂ ਤੇ ਦੇ ਰਹੇ ਆ ਤਾਂ ਉਹ ਵੀ ਗਾਂਹ ਨੂੰ ਧੋਖਾ ਖਾਣਗੇ। ਬੀਜੇਪੀ ਨੇ ਤਾਂ ਦੇਖੋ ਡਾਇਰੈਕਟ ਅਨਾਊਂਸ ਕਰਤਾ, ਤੁਸੀਂ ਉਹਨਾਂ ਦੇ ਲੈਕਚਰ ਸੁਣ ਲਓ, ਥਾਂ ਥਾਂ ਤੇ ਉਹ ਲੈਕਚਰਾਂ ਦੇ ਵਿੱਚ ਬੋਲ ਰਹੇ ਆ ਵੀ ਅਸੀਂ ਅਕਾਲੀਆਂ ਦੇ ਮਗਰ ਲੱਗ ਕੇ ਅੱਜ ਤੱਕ ਅੱਗੇ ਨੀ ਵੱਧ ਸਕੇ ਪੰਜਾਬ ਚ, ਤੇ ਜੇ ਅਸੀਂ ਹਰਿਆਣਾ ਚ 4 ਤੋਂ ਅਸੀਂ 70 ਤੇ ਆ ਸਕਦੇ ਆ ਤਾਂ ਇੱਥੇ ਕਿਉਂ ਨੀ। ਸੋ ਇਸ ਕਰਕੇ ਅਸੀਂ ਸਾਨੂੰ ਤਾਂ ਇਹ ਚੀਜ਼ਾਂ ਛੱਡਣੀਆਂ ਹੀ ਪੈਣੀਆਂ, ਅਕਾਲੀਆਂ ਨੂੰ ਅੱਜ ਛੱਡ ਦਈਏ ਚਾਹੇ ਸਵੇਰੇ ਛੱਡ ਦਈਏ। ਸ਼ਰੇਆਮ ਥੋੜੇ ਦਿਨ ਪਹਿਲਾਂ ਮਾਸਟਰ ਮੋਹਨ ਲਾਲ ਇੱਕ ਥਾਂ ਤੇ ਲੈਕਚਰ ਦੇ ਰਹੇ ਸੀ, ਹੋਰ ਬਥੇਰੇ ਜਿਹੜੇ ਲੈਕਚਰ ਦਿੰਦੇ ਆ ਤੇ ਉਹ ਸਾਬਤ ਕਰ ਰਹੇ ਆ ਵੀ ਹਿੰਦੂ ਆ ਜਿਹੜੇ ਉਹ ਬਹੁਤਾਤ ਦੇ ਵਿੱਚ ਆ ਤੇ ਅਸੀਂ ਪੰਜਾਬ ਨੂੰ ਵੀ ਫਤਿਹ ਕਰ ਲਾਂਗੇ ਸਰ, ਕਰ ਲਾਂਗੇ ਜਿੱਥੇ ਹਿਮਾਚਲ ਚ ਕਿਸੇ ਨੇ ਸੋਚਿਆ ਨੀ ਸੀ, ਹਰਿਆਣਾ ਚ ਸੋਚਿਆ ਨੀ, ਉੱਥੇ ਹੋਗੀ, ਪੰਜਾਬ ਨੂੰ ਵੀ ਕਰਾਂਗੇ। ਸੋ ਜੇ ਅੱਜ ਟਕਸਾਲੀ ਆਗੂ ਜਾਂ ਹੋਰ ਜਿਹੜੇ ਦਲ ਆ ਉਹ ਇਹਨਾਂ ਨਾਲ ਜੁੜਦੇ ਆ ਲੱਗਦੇ ਆ ਤਾਂ ਉਹ ਅਗਲੀ ਬੇਵਕੂਫੀ ਭਰਿਆ ਕਦਮ ਚੱਕ ਰਹੇ ਆ ਸਿਰਫ ਬਾਦਲ ਨੂੰ ਰੋਕਣ ਲਈ, ਤੇ ਉਦੋਂ ਹੋਰਾਂ ਨੂੰ ਤਾਕਤ ਦੇ ਦੇਣੀ ਉਹ ਵੀ ਕਿੱਥੋਂ ਤੱਕ ਦੀ ਜਾਇਜ਼ ਆ। ਸੋ ਕਿਤੇ ਨਾ ਕਿਤੇ ਮੈਨੂੰ ਤਾਂ ਇਹ ਲੱਗਦਾ ਵੀ ਅਕਾਲੀ ਦਲ ਆ ਜਿਹੜਾ ਉਹਦਾ ਜਿਹੜਾ ਉਹਨੂੰ ਇੱਕ ਦੌਰ ਪਹਿਲਾਂ ਵੀ ਆਇਆ ਸੀ ਕਿਤੇ ਅਕਾਲੀ ਦਲ ਬਰਨਾਲਾ ਬਣ ਗਿਆ, ਲੌਂਗੋਵਾਲ ਬਣ ਗਿਆ, ਕਿਤੇ ਕੋਈ ਬਣ ਗਿਆ, ਏਦਾਂ ਬਹੁਤ ਬਣਦੇ ਬਣਦੇ ਅਖੀਰ ਫਿਰ 20-25 ਸਾਲ ਆ ਜਿਹੜੇ ਪਿਛਲੇ ਬਾਦਲ ਅਕਾਲੀ ਦਲ ਨੇ ਥੋੜਾ ਜਿਹਾ ਟਿਕ ਕੇ ਰਿਹਾ ਤੇ ਰਾਜ ਵੀ ਕਰ ਗਿਆ, ਪਰ ਹੁਣ ਉਹੀ ਦੌਰ ਫੇਰ ਆ ਗਿਆ ਜੀ ਵੀ ਇਹ ਹੁਣ ਟੋੜਾ ਧੜਾ ਜੀ, ਫਲਾਨਾ ਧੜਾ ਜੀ, ਤੇ ਧੜਿਆਂ ਦੇ ਵਿੱਚ ਅੱਜ ਤੱਕ ਕਿਸੇ ਨੇ ਕੁਛ ਨੀ ਬਣਾਇਆ, ਕਿਸੇ ਨੇ ਕੁਛ ਨੀ ਖੱਟਿਆ। ਸੋ ਇਹ ਤਾਂ ਤੁਹਾਡੇ ਸਾਹਮਣੇ ਆ ਵੀ ਜਿਹੜਾ ਮਾੜਾ ਦੌਰ ਜਿਹਨੂੰ ਕਹਿ ਸਕਦੇ ਆ, ਬੁਰਾ ਦੌਰ ਆ ਰਿਹਾ, ਇਹ ਤਾਂ ਗਲਤੀ ਪਿਛਲੇ ਵਾਰੀ ਆਪ ਤੋਂ ਹੋ ਗਈ ਵੀ ਉਹ ਸਹੀ ਪ੍ਰੋਪਰ ਹੈਂਡਲ ਨੀ ਕਰ ਸਕੀ, ਨੀ ਆ ਸਰਕਾਰ ਵੀ ਆਪ ਦੀ ਹੋਣੀ ਸੀ ਤੇ ਗਾਂਹ ਨੂੰ ਆਪ ਜਾਂਦੀ ਵੀ ਨੀ ਸੀ ਪੰਜਾਬ ਚੋਂ ਜੇ ਆਪਦੇ ਢੰਗ ਨਾਲ ਉਹ ਕੰਮ ਕਰਦੀ ਜਿਵੇਂ ਦਿੱਲੀ ਦੇ ਵਿੱਚ ਜੇ ਕੀਤੇ ਆ। ਪਰ ਹੁਣ ਦੁਬਾਰੇ ਆਪ ਨੂੰ ਜਿਹੜੀ ਆਪ ਏਦਾਂ ਕੋਈ ਲੀਡਰ ਜਾਂ ਇਹ ਖੜਾ ਨੀ ਕਰ ਸਕੀ ਜਿਹੜਾ ਪ੍ਰਭਾਵਿਤ ਕਰਦਾ, ਭਗਵੰਤ ਮਾਨ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ, ਮਿਹਨਤ ਕਰਕੇ ਸਭ ਕੁਛ ਕਰਕੇ ਆਪਦੀ ਦਾਰੂ ਦੀ ਲੱਤ ਕਾਰਨ ਜਾਂ ਜ਼ਿਆਦੇ ਜਿਹੜੀ ਉਹ ਕਬ ਜਿਹੜੀ ਜੱਫਾ ਪਾਉਣ ਦੇ ਚੱਕਰ ਦੇ ਵਿੱਚ ਉਹਨੂੰ ਹੈਂਡਲ ਨੀ ਕਰ ਸਕਿਆ ਸਹੀ ਢੰਗ ਨਾਲ ਤੇ ਉਹ ਰੁਤਬਾ ਰਿਹਾ ਨੀ। ਹਾਂ ਉਹ ਕੰਮ ਬਹੁਤ ਕਰ ਰਿਹਾ, ਕੰਮ ਬਹੁਤ ਕੀਤੇ, ਬੋਲਿਆ ਬਹੁਤ, ਹੱਕਾਂ ਲਈ ਲੜਿਆ, ਸਭ ਕੁਛ ਕੀਤਾ, ਪਰ ਕਿਤੇ ਨਾ ਕਿਤੇ ਆ ਕੇ ਜਿਹੜੀ ਅਸਲੀ ਸੋਚ ਨੱਪਣ ਦਾ ਟਾਈਮ ਸੀ ਉੱਥੇ ਮਾਰ ਖਾ ਗਿਆ ਉਹ ਬੰਦਾ
ਜੀ। ਤੇ ਖੈਰ ਆਮ ਆਦਮੀ ਪਾਰਟੀ ਦੀ ਦਿੱਲੀ ਚ ਕੀ ਪੋਜੀਸ਼ਨ ਹੈ ਤੁਹਾਡੇ ਕੋਲ, ਕੋਈ ਅਪਡੇਟ?
ਦਿੱਲੀ ਚ ਪੋਜੀਸ਼ਨ ਦੇਖੋ ਜੀ, ਦਿੱਲੀ ਦੇ ਭਾਜਪਾ ਦੇ ਬੰਦੇ ਹੀ ਬਿਆਨ ਦੇਈ ਜਾਂਦੇ ਆ, ਹੋਰ ਬਹੁਤ ਬੰਦੇ ਬਿਆਨ ਦੇਈ ਜਾਂਦੇ ਆ ਵੀ ਯਾਰ ਜੇ ਦਿੱਲੀ ਦੇ ਲੋਕ ਹੁਣ ਭਾਜਪਾ ਇਹਨੂੰ ਆਪ ਨੂੰ ਨਹੀਂ ਲਿਆਉਣਗੇ ਤਾਂ ਬੇਵਕੂਫੀ ਕਰਨਗੇ, ਬਹੁਤ ਸਾਰੇ ਜਿਹੜੇ ਉਹਨਾਂ ਦੇ ਕੰਮ ਬੋਲ ਰਹੇ ਆ। ਹੁਣ ਅਮਿਤ ਸ਼ਾਹ ਹੱਥ ਧੋ ਕੇ ਆਪਦੇ ਆਣੇ ਦਿੱਲੀ ਚ ਉਹਨਾਂ ਦੇ ਮਗਰ ਪਿਆ ਹੋਇਆ, ਪਰ ਕਈ ਵਾਰ ਕੀ ਹੁੰਦਾ ਨਾ ਅਸੀਂ ਲੋਕ ਨਾ ਊ ਵੀ ਕਿਸੇ ਨੂੰ ਬਾਲਾ ਚੜਾ ਦਿੰਨੇ ਆ। ਹੁਣ ਅਮਿਤ ਸ਼ਾਹ ਨੂੰ ਕਿਹਾ ਜਾਂਦਾ ਵੀ ਉਹ ਬਹੁਤ ਵੱਡਾ ਨੀਤੀ ਘੜਾ ਤੇ ਉਹਨੇ ਇੱਕ ਵਾਰੀ ਸਾਰਾ ਇੰਡੀਆ ਦੇ ਉੱਤੇ ਬੀਜੇਪੀ ਨੂੰ ਛਾਤ ਆ ਤੇ ਉਹ ਅਮਿਤ ਸ਼ਾਹ ਦੀ ਜਿਹੜੀ ਉਸ ਚ ਹੋਈ ਆ ਬਾਗਡੋਰ ਚ। ਪਰ ਮੈਂ ਹੁਣ ਨਾ ਕਈ ਚੀਜ਼ਾਂ ਚ ਦੇਖ ਰਿਹਾ ਵੀ ਅਮਿਤ ਸ਼ਾਹ ਏਡਾ ਨੀਤੀ ਘੜਾ ਹੈ ਨੀ, ਬਹੁਤ ਥਾਂ ਤੇ ਬਹੁਤ ਗਲਤ ਵੀ ਉਹਦੇ ਸਟੈਪ ਉਹਨੇ ਲਏ ਆ। ਨੀਤੀ ਘੜੇ ਜਿਹੜੇ ਇਹਨਾਂ ਨੇ ਹਾਇਰ ਕਰਦੇ ਹੁੰਦੇ ਜਿਵੇਂ ਪ੍ਰਸ਼ਾਂਤ ਕੌਰ ਕਿਸ਼ੋਰ ਵਰਗੇ ਜਾਂ ਹੋਰ ਏਦਾਂ ਸੀਗੇ, ਉਹ ਅੱਡ ਹੋ ਸਕਦੇ ਆ, ਪਰ ਮੈਂ ਦੇਖਿਆ ਵੀ ਜਿਹੜਾ ਡਿਸੀਜਨ ਲੈ ਰਿਹਾ ਜਾਂ ਹੁਣ ਪਿੱਛੇ ਜੇ ਇਹਨਾਂ ਨੇ 8 MC ਭੇਜ ਆਪਣੇ ਕਹਿੰਦੇ 7 ਉਹ ਭੇਜੇ ਆਪਣੇ ਇੱਥੇ MP ਵੀ ਲਓ ਜੀ ਦਿੱਲੀ ਸਰਕਾਰ ਦੇ ਸਕੂਲਾਂ ਦੀ ਪੋਲ ਖੋਲ ਕੇ ਆਓ, ਉਲਟਾ ਪੋਲ ਆਪਦੀ ਖਿਲਵਾ ਆਏ ਉਹ ਕੀ ਕਿੱਡਾ ਕੁ ਉਹ ਸਹੀ ਫੈਸਲਾ ਸੀਗਾ, ਉਹ ਗਲਤ ਫੈਸਲਾ ਸੀ। ਜੇ ਕੋਈ ਕੰਮ ਹੋਏ ਸੀ ਤਾਂ ਹੋਏ ਰਹਿਣ ਦਿੰਦੇ ਉਹਨਾਂ ਨੂੰ, ਕਹਿੰਦੇ ਹਾਂ ਜੀ ਕੀਤੇ ਆ ਇਹਨਾਂ ਨੇ ਸਕੂਲਾਂ ਦੇ ਕੰਮ ਕਰਤੇ ਆ, ਪਰ ਅਸੀਂ ਤਾਂ ਉਦੋਂ ਉਦੋਂ ਅਗਲਾ ਦੇਣਾ ਚਾਹੁੰਦੇ ਹਾਂ, ਅਸੀਂ ਤਾਂ ਉਦੋਂ ਅਗਲਾ ਤੁਹਾਨੂੰ ਦੋ ਸੀਗਾ।
ਕੱਲ ਆਈ ਤਾਂ ਸੀ ਗੱਲ, ਕਹਿੰਦੇ ਹੰਸਰਾਜ ਸਕੂਲੇ ਗਿਆ, ਉਹਨੂੰ ਸਕੂਲੇ ਭੇਜਿਆ ਤੇ ਜਾ ਕੇ ਉੱਥੇ ਕਹਿੰਦਾ ਯਾਰ ਸਕੂਲ ਦੇ ਵਿੱਚ ATM ਦੀ ਕੀ ਲੋੜ ਸੀ, ਹਨਾ ਆਹ ਗੱਲ ਲਵਾ ਲਿਆ। ਉਹ ਕਹਿੰਦੇ ਜੀ ATM ਨੀ ਇਹਦਾ ਵਾਟਰ ਕੂਲਰ।
ਰੌਲਾ ਤਾਂ ਦੇਖ ਲੋ ਹੁਣ ਨਹੀਂ ਉਹ ਉੱਥੇ ਨਾ ਦੇਖੋ ਹੁਣ ਇੱਕ ਪਾਸੇ ਉਹ ਡਰਾਮਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਵੀ ਹੰਸ ਰਾਜ ਹੋਏ ਜਦੋਂ ਸਟੇਜ ਤੇ ਚੜਦੇ ਆ 100 ਕੰਨਾਂ ਨੂੰ ਹੱਥ ਲਾਉਂਦੇ ਆ, 100 ਕੁਛ ਕਰਦੇ ਆ। ਹੁਣ ਉਹਦੇ ਸਕੂਲ ਚ ਗਏ ਤੇ ਸਕੂਲ ਦੇ ਵਿੱਚ ਜਿਹੜਾ ਮਿਊਜਿਕ ਰੂਮ ਦੇ ਵਿੱਚ ਖੋਲ ਲਿਆ ਤੇ ਉੱਥੇ ਕਹਿੰਦੇ ਹਾਂ ਇੱਥੇ ਦਰੀ ਕਿਉਂ ਵਸੀ ਆ, ਬੈਂਚ ਕਿਉਂ ਨੀ ਲੱਗੇ। ਉਹ ਆਖਦੇ ਜੀ ਡਾਂਸ ਬੈਂਚਾਂ ਤੇ ਕਿਵੇਂ ਹੋਊਗਾ ਇਹਨੂੰ ਦੱਸ ਦਿਓ, ਵੀ ਮੇਜ ਕੁਰਸੀਆਂ ਦੇ ਉੱਤੇ ਅਸੀਂ ਡਾਂਸ ਕਿਵੇਂ ਕਰੀਏ, ਵੀ ਦਰੀ ਤੇ ਹੋਊਗਾ ਜਵਾਕਾਂ ਦਾ ਡਾਂਸ
ਪੌਣ ਆ ਜਾਂਦੀ ਉਦੋਂ ਪੌਣ ਚ ਸੀਗੇ ਉਹ।
ਹੁਣ ਤੁਸੀਂ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਸਾਡੇ ਵੋਟਰਾਂ ਦੀ ਵੀ ਇੱਕ ਬੰਦਾ ਆਪਦੀ ਬੇਵਕੂਫੀ ਨੂੰ ਸਟੇਜ ਤੇ ਖੜ ਕੇ ਤੇ ਮਾਈਕ ਦੇ ਵਿੱਚ ਬੋਲ ਕੇ ਦੱਸ ਰਿਹਾ ਵੀ ਬਾਬਾ ਜੀ ਉਦੋਂ ਤਾਂ ਪੌਣ ਆ ਗਈ ਸੀ ਸਾਡੇ ਚ ਹੈ ਤੇ ਫੇਰ ਉਹਨੂੰ ਬੰਦਾ ਲੱਖਾਂ ਵੋਟਾਂ ਜਿਤਾ ਰਹੇ ਆ ਪੜੇ ਲੋਕੀ ਲੋਕ ਦਿੱਲੀ ਦੇ ਫੇਰ ਉਹਨੂੰ 500,000 ਵੋਟਰਾਂ ਜਿਤਾ ਰਹੇ ਮੂਰਖ ਤਾਂ ਉਹ ਲੋਕ ਆ
ਉਹ ਫਿਰ ਉਹਨਾਂ ਨੂੰ ਵੀ ਪੌਣ ਆਈ ਹੋਣੀ ਆ ਗਿਆ ਉੱਥੇ ਆਉਣਾ ਜਿੱਥੇ ਪੌਣ ਜਿਆਦਾ ਆਉਂਦੀ 500,000 ਲੋਕਾਂ ਨੂੰ ਪੌਣ ਆ ਗਈ ਉਦਣ ਖੈਰ ਮਿੰਟੋ ਜੀ ਗਿਆਨੀ ਸੰਤੋਖ ਸਿੰਘ ਜੀ ਜੁੜੇ ਨੇ ਉਹ ਕਹਿੰਦੇ ਨੇ ਕਿਸੇ ਮਾਮਲੇ ਦੇ ਤਾਂ ਅਕਾਲੀ ਇੱਕ ਮਤ ਹੋਏ ਕਹਿੰਦੇ ਇਹ ਗੱਲ ਪੋਜ਼ਿਟਿਵ ਦੇਖੋ ਤੁਸੀਂ ਪੰਥ ਵਿਰੋਧੀਆਂ ਨੂੰ ਅਕਾਲੀਆਂ ਦੀ ਏਕਤਾ ਕਹਿੰਦੇ ਚੂੰਡੀਆਂ ਵੱਢਦਾ ਠੀਕ ਹੈ ਜੀ ਮਨਜਿੰਦਰ ਸਿੰਘ ਹੁਣੀ ਜੁੜੇ ਨੇ ਸਾਡੇ ਨਾਲ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਤੁਸੀਂ ਕਹਿੰਦੇ ਆਈ ਥਿੰਕ ਯੂ ਗਾਇਜ ਸ਼ੁਡ ਆਲਸੋ ਨੋਟ ਪਲੇ ਦਿਸ ਕਾਇੰਡ ਆਫ ਸੌਂਗਸ ਓਲਡ ਸੌਂਗਸ ਵੈਰੀ ਨਾਈਸ ਟੂ ਹੀਅਰ ਥੈਂਕ ਯੂ ਅਸੀਂ ਵੈਸੇ ਕੋਸ਼ਿਸ਼ ਕਰੀ ਦੀ ਮਨਜਿੰਦਰ ਸਿੰਘ ਜੀ ਕਿ ਗਾਣਿਆਂ ਨੂੰ ਫਿਲਟਰ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਪਰ ਫਿਰ ਵੀ ਕਿਤੇ ਨਾ ਕਿਤੇ ਸਲਿਪ ਹੋ ਜਾਂਦੇ ਨੇ ਤੇ ਇਧਰ ਸਾਡੇ ਨਾਲ ਜਗਤਾਰ ਜੌਲ ਬਾਈ ਜੀ ਉਨ੍ਹਾਂ ਨੇ ਸੁਨੇਹੇ ਦੇ ਨਾਲ ਸਾਂਝ ਪਾਈ ਆ ਕਹਿੰਦੇ ਨੇ ਕਿ ਪ੍ਰੈਜੀਡੈਂਟ ਨੇ ਆਉਂਦੇ ਸਾਰ ਪੰਚਾਇਤ ਪੱਧਰ ਡਰੱਗ ਵੇਚਣ ਵਾਲਿਆਂ ਦੀ ਲਿਸਟ ਬਣਵਾ ਲਈਆਂ ਸਨ ਸੁਧਰਨ ਵਾਸਤੇ ਸਮਾਂ ਦਿੱਤਾ ਸੀ ਜਿਹੜੇ ਨਹੀਂ ਸੁਧਰੇ ਉਨ੍ਹਾਂ ਨੂੰ ਪਤਾ ਨਹੀਂ ਕੌਣ ਆਉਂਦਾ ਸੀ ਹਨੇਰੇ ਸਵੇਰੇ ਆ ਕੇ ਗੋਲੀ ਮਾਰ ਜਾਂਦਾ ਸੀ ਪੁਲਿਸ ਡਰੱਗ ਦੇ ਝਗੜੇ ਦਾ ਕੇਸ ਕਹਿ ਕੇ ਕੇਸ ਬੰਦ ਕਰ ਦਿੰਦੀ ਸੀ ਹੁਣ ਤਾਂ ਲੋਕ ਕਹਿੰਦੇ ਨੇ ਸਫਾਈ ਹੋ ਗਈ ਸੋ ਬੜੀ ਵਧੀਆ ਰਿਪੋਰਟ ਆ ਰਹੀ ਹੈ ਉੱਥੋਂ ਪਰ ਕੱਲ ਵੀ ਮਿੰਟੋ ਭਾਜੀ ਇਹ ਗੱਲ ਚੱਲ ਰਹੀ ਸੀ ਕਿ ਪੰਚਾਇਤ ਦੇ ਵੋਟਾਂ ਨੇ ਸਰਪੰਚ ਪਾਕਿਸਤਾਨ ਨੂੰ ਧਮਕੀਆਂ ਦੇ ਰਿਹਾ ਪਾਕਿਸਤਾਨ ਔਕਾਤ ਵਿਚ ਰਵੇ ਤੇ ਪਿੰਡ ਦੇ ਕੁੱਤੇ ਜਿਹੜੇ ਨੇ ਉਹ ਲੋਕਾਂ ਨੂੰ ਵੱਢ ਰਹੇ ਨੇ ਗਲੀਆਂ ਟੁੱਟੀਆਂ ਹੋਈਆਂ ਨੇ ਸੋ ਪ੍ਰਾਇਓਰਟੀਜ਼ ਰੋਂਗ ਹੋਈਆਂ ਨੇ ਨਸ਼ਾ ਤਸਕਰ ਅਕਸਰ ਪਿੰਡ ਚ ਆਉਂਦੇ ਨੇ ਡਿਲੀਵਰੀਆਂ ਕਰਕੇ ਜਾਂਦੇ ਨੇ ਡਰੱਗਾਂ ਦੀਆਂ ਸੋ ਇਹ ਕਿਤੇ ਨਾ ਕਿਤੇ ਤਾਂ ਆਪਣੇ ਲੋਕਲ ਲੈਵਲ ਤੇ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਸੋ
ਲੋਕਲ ਤੇ ਕਰਦੇ ਆ ਜੀ ਕੁਸ਼ਚਨ ਮੇਰੇ ਪਿੰਡ ਦੇ ਵਿੱਚ ਕਮੇਟੀ ਬਣੀ ਸੀ ਪਿੱਛੇ ਜੇ 2 ਮਹੀਨੇ ਪਹਿਲਾਂ ਉਹਨਾਂ ਨੇ 5-7 ਕੇਸਾਂ ਨੂੰ ਪਏ ਵੀ ਪਰ 5-7 ਕੇਸਾਂ ਬਿਨਾਂ ਬਾਅਦ ਇਹੋ ਜਿਹਾ ਮਾਹੌਲ ਬਣ ਗਿਆ ਵੀ ਘਰ ਦੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ ਵੀ ਟਿਕ ਜੋ ਆਪੋ ਆਪਦੇ ਕਿਉਂ ਕੁੱਟ ਖਾਂਦੇ ਹੋ ਤੇ ਕਿਉਂ ਤੁਸੀਂ ਸਾਡੀਆਂ ਦੁਸ਼ਮਣੀਆਂ ਪਾਉਣੇ ਹੋ ਤੇ ਉਹ ਜਿਹੜੇ 5-7 ਉੱਦਮੀ ਸੀ ਉਹ ਵੀ ਬੇਚਾਰੇ ਟਿਕ ਕੇ ਬਹਿ ਗਏ ਘਰੋਂ ਕਰੀ
ਮਿੰਟੂ ਜੀ ਇੱਕ ਹੋਰ ਖਬਰ ਆ ਰਹੀ ਹੈ ਬਜਟ ਪੇਸ਼ ਕੀਤਾ ਗਿਆ ਇੰਡੀਆ ਦੇ ਵਿਚ ਤੇ ਇਹਦੇ ਵਿਚ ਨਾ ਇੱਕ ਜਿਹੜੀ ਗੱਲ ਆ ਰਹੀ ਹੈ ਜਿਹੜੀ ਹੁਣ ਮਤਲਬ ਇਸ਼ੂ ਬਣੇਗਾ ਬਿਨਾ ਕਿਸੇ ਗੱਲ ਤੋਂ ਹੀ ਮੈਨੂੰ ਲੱਗਦਾ ਕਿ NRI ਨੂੰ ਟੈਕਸ ਲੱਗੇਗਾ ਜਿਹੜੇ NRI ਆ ਨਾ ਜਿਹੜੇ ਟੈਕਸ ਨਹੀਂ ਦਿੰਦੇ ਇੰਡੀਆ ਦੇ ਵਿਚ ਉਹਨਾਂ ਨੂੰ ਟੈਕਸ ਲੱਗੇਗਾ ਹੁਣ ਇਹ ਖਬਰ ਬਣੀ ਹੈ ਪਰ ਇਹਦੇ ਨਾਲ ਕੀ ਆ ਵੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ NRI ਨਹੀਂ ਹੈਗੇ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੈ ਤੁਹਾਡੀ ਗੱਲ ਕਰ ਰਿਹਾ ਮੈਂ ਤੁਹਾਨੂੰ ਨਹੀਂ ਟੈਕਸ ਲੱਗੇਗਾ ਤੇ ਦੂਜਾ ਗੱਲ ਇਹ ਆ ਵੀ ਇਹ ਕੇਸ ਵਾਸਤੇ ਲਾਇਆ ਗਿਆ ਉਹ ਜਿਹੜੇ ਲੋਕ ਨੇ ਨਾ ਬਹੁਤ ਸਾਰੇ ਕੀ ਕਰਦੇ ਨੇ ਕਿ ਮਿਡਲ ਈਸਟ ਦੇ ਵਿਚ ਕੋਈ ਟੈਕਸ ਨਹੀਂ ਹੈਗਾ ਉੱਥੇ ਕੋਈ ਟੈਕਸ ਨਹੀਂ ਹੁੰਦਾ ਤੇ ਇੱਥੋਂ ਉਹ ਮਿਡਲ ਈਸਟ ਚੱਲ ਜਾਂਦੇ ਨੇ ਪੈਸੇ ਲੈ ਕੇ ਜਾਂ ਜੋ ਵੀ ਆਪਣਾ ਉੱਥੇ ਬਿਜ਼ਨਸ ਕਰਦੇ ਨੇ ਨਾ ਉੱਥੇ ਟੈਕਸ ਦਿੰਦੇ ਨੇ ਤੇ ਸਿਟੀਜ਼ਨ ਉਹ ਇੰਡੀਆ ਦੇ ਰਹਿੰਦੇ ਨੇ ਇੱਥੇ ਆ ਕੇ ਵੀ ਉਹ ਇੰਡੀਆ ਉੱਥੋਂ ਪੈਸੇ ਇੱਧਰ ਨੂੰ ਲਿਆਉਂਦੇ ਨੇ ਜਿਹੜਾ ਮਿਡਲ ਈਸਟ ਤੋਂ ਨਾ ਇੱਕ ਸ਼ਾਇਦ ਤੁਸੀਂ ਜਾਣਦੇ ਹੋਗੇ ਕਿ ਟੈਕਸ ਐਵੇਜ਼ਨ ਦਾ ਸਾਰਿਆਂ ਨਾਲੋਂ ਵੱਡਾ ਇੱਕ ਫੰਡਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਦੁਬਈ ਤੋਂ ਪੈਸੇ ਘੁਮਾ ਲੈਣੇ ਆ ਉਸ ਚੀਜ਼ ਨੂੰ ਮੇਰਾ ਖਿਆਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਤੁਸੀਂ ਕਿੰਨਾ ਕੁ ਜਾਣਦੇ ਹੋ ਦੁਬਈ ਰਾਹੀਂ ਪੈਸੇ ਲੰਘਾਉਣ ਦੇ ਫੰਡੇ ਨੂੰ
ਤੁਸੀਂ ਐ ਸਵਾਲ ਪੁੱਛ ਰਹੇ ਜਿਵੇਂ ਮੇਰੇ ਕੋਲ ਪੈਸਿਆਂ ਦੀ ਆਮੀ ਹੁੰਦੀ ਮੇਰੇ ਕੋਲ ਤਾਂ ਖਿਆਨੀ ਤਾਂ ਜੇਬ ਚ ਨੀ ਹੁੰਦੀ ਮੈਂ ਦੁਬਈ ਦਾ ਸੁਪਨਾ ਵੀ ਨੀ ਆ ਵੀ ਘੁਮਾਉਣੇ ਆ ਤੇ ਰਾਈਟ ਰੋਂਗ ਬੰਦੇ ਨੂੰ ਰਾਈਟ ਕੁਐਸਚਨ ਪੁੱਛ ਲਿਆ
ਮੈਂ ਤੁਹਾਨੂੰ ਮੈਂ ਨਹੀਂ 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 ਇੱਦਾਂ ਨਹੀਂ ਇੱਕ ਕਹਾਵਤ ਹੈ ਕਹਿੰਦੇ ਵੀ ਸਾਰਿਆਂ ਨਾਲੋਂ ਜੇ ਕਿਸੇ ਕਹਿੰਦੇ ਔਰਤ ਨੂੰ ਜਾਣਨਾ ਬਹੁਤ ਮੁਸ਼ਕਲ ਹੈ ਔਰਤ ਦੇ ਮਨ ਨੂੰ ਠੀਕ ਹੈ ਨਾ ਕਹਿੰਦੇ ਸਾਰਿਆਂ ਨਾਲੋਂ ਵੱਧ ਜਿਹੜਾ ਔਰਤ ਨੂੰ ਜਾਣਦਾ ਹੁੰਦਾ ਉਹ ਅਣਵਿਆਹਾ ਬੰਦਾ ਜਾਣਦਾ ਹੁੰਦਾ ਹੈ ਉਹਨੂੰ ਪੁੱਛਣਾ ਚਾਹੀਦਾ ਔਰਤ ਬਾਰੇ ਕਿਉਂਕਿ ਜੇ ਜੇ ਵਿਆਹੇ ਨੂੰ ਪੁੱਛੋ ਉਹ ਤਾਂ ਫਸਿਆ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਤਾਂ ਹੀ ਤਾਂ ਫਸ ਗਿਆ ਹੁੰਦਾ ਹਨਾ ਇਸ ਕਰਕੇ ਅਸੀਂ ਗੱਲਾਂ ਦੋਏ ਜਣੇ ਤਾਂ ਕਰਦੇ ਹਾਂ ਕਿਉਂਕਿ ਸਾਡੇ ਕੋਲ ਚੀਜ਼ਾਂ ਹੈ ਨਹੀਂ ਤੇ ਸਾਨੂੰ ਜ਼ਿਆਦਾ ਪਤਾ ਹੁੰਦਾ ਪੈਸੇ ਵਾਲਿਆਂ ਨੂੰ
ਬਿਲਕੁਲ ਬਿਲਕੁਲ ਇਸ ਗੱਲ ਨੂੰ ਗਾਂਹ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਦਾ ਉਹ ਸਾਡੇ ਨਾ ਅਸੀਂ ਈਡਨ ਹੋਪ ਆਪਣੇ ਮਿੱਤਰ ਆ ਸੋਨੀ ਬਾਈ ਤੇ ਉਸ ਰੈਸਟੋਰੈਂਟ ਚ ਲਾਉਂਦੇ ਆ ਤੇ ਉਹ ਨਾ ਮੈਂ ਜਦੋਂ ਵੀ ਉਹਨਾਂ ਨਾਲ ਕੋਈ ਗੱਲ ਕਰਦਾ ਕਿਸੇ ਵਿਸ਼ੇ ਤੇ ਗੱਲ ਛੇੜਦਾ ਵੀ ਫਲਾਨੇ ਬੰਦੇ ਨੇ ਆਹ ਕੰਮ ਕਰਤਾ ਫਲਾਨੇ ਨੇ ਆਹ ਵੱਡਾ ਕਾਰਜ ਕਰਤਾ ਆਹ ਕਰਤਾ ਤੇ ਉਹ ਨਾ ਬੜੇ ਭੋਲੇ ਜੇ ਪਾਣ ਨਾਲ ਮੈਨੂੰ ਕਰਕੇ ਰੱਖਣਗੇ ਬਾਈ ਫਿਰ ਵਿਆਹਾ ਨੀ ਹੋਣਾ ਹਨਾ ਉਹਨਾਂ ਨੇ ਮੈਨੂੰ ਅਗਲਾ ਕੁਸ਼ਚਨ ਇਹੀ ਪੁੱਛਣਾ ਬਾਈ ਫਿਰ ਉਹ ਵਿਆਹਾ ਨੀ ਹੋਣਾ ਮੈਂ ਤੇਰਾ ਕੀ ਮਤਲਬ ਕਹਿੰਦਾ ਬਈ ਐ ਨਾ ਵਿਆਹ ਤੋਂ ਬਾਅਦ ਤਾਂ ਫਿਰ ਕੰਮ ਸਾਰੇ ਹੁੰਦੇ ਨੀ ਨਾ ਵਿਆਹ ਤੋਂ ਬਾਅਦ ਤਾਂ ਕੋਈ ਵੱਡਾ ਕਾਰਜ ਹੋ ਹੀ ਨੀ ਸਕਦਾ ਬੰਦੇ ਤੋਂ ਇਸ ਕਰਕੇ ਉਹ ਗੱਲ ਆ ਜੀ ਇਹ ਤੇ ਪਰ ਦੂਜੇ ਪਾਸੇ ਜਿਹੜੀ ਨਸ਼ੇ ਜਿਹੜੀ ਆ ਬਜਟ ਦੀਆਂ ਗੱਲਾਂ ਆ ਰਹੀਆਂ ਨਾ ਪੈਸਿਆਂ ਦੀਆਂ ਗੱਲਾਂ ਆ ਰਹੀਆਂ ਇਹਨੇ ਕਈ ਪੱਖਾਂ ਤੇ ਚੱਲ ਰਿਹਾ ਜਿਹੜੀ ਹੁਣ ਰਾਜਨੀਤੀ ਹੋ ਰਹੀ ਹੈ ਨਾ ਰਾਜਨੀਤੀ ਬਦਲਾ ਲਊ ਰਾਜਨੀਤੀ ਹੋ ਰਹੀ ਆ ਹੁਣ ਜਿਵੇਂ ਅਮਿਤ ਸ਼ਾਹ ਤੇ ਮੋਦੀ ਹੋ ਰਹੇ ਜੇ ਮੋਦੀ ਦੇ ਖਿਲਾਫ਼ ਬਾਹਰ ਨਾਰੇ ਲਾਤੇ ਤਾਂ ਮੋਦੀ ਨੇ ਨਾਲ ਦੀ ਨਾਲ ਜਿਹੜੀ ਐਨ ਆਰ ਆਈ ਆ ਤੇ ਉਹਨਾਂ ਤੇ ਚੂੜੀ ਕੱਸਤੀ ਠੀਕ ਆ ਵੀ ਹਾਂ ਅੱਛਾ ਮੈਨੂੰ ਬਾਹਰ ਗਏ ਨੂੰ ਤੁਸੀਂ ਸਤਿ ਸ੍ਰੀ ਅਕਾਲ ਨੀ ਬੁਲਾਈ ਆ ਲੋ ਜੀ ਫਿਰ ਮੈਂ ਤੁਹਾਨੂੰ ਦਿੰਦਾ ਪਤਾ ਇਹ ਬਦਲਾ ਲਊ ਰਾਜਨੀਤੀ ਤਹਿਤ ਕੰਮ ਹੋ ਰਿਹਾ ਤੇ ਦੂਜੀ ਨਾ ਟਵਿਸਟ ਕਰਕੇ ਗੱਲ ਦੱਸੀ ਜਾਂਦੀ ਹੈ ਬਾਹਰ ਗੱਲ ਨੂੰ ਸਮਝਾਇਆ ਨੀ ਜਾਂਦਾ ਹੋਰ ਤਰੀਕੇ ਨਾਲ ਹੁਣ ਇੱਕ ਪਾਸੇ ਕਰੀ ਜਾਂਦੇ ਵੀ ਜਿਹੜੇ ਕਾਨੂੰਨ ਆਏ ਆ ਨਾਗਰਿਕਤਾ ਵਾਲੇ ਜਾਂ ਹੋਰ ਵੀ ਇਹਦਾ ਕਿਸੇ ਨੂੰ ਨੁਕਸਾਨ ਹੀ ਨੀ ਤੇ ਜੇ ਨੁਕਸਾਨ ਹੀ ਨੀ ਤਾਂ ਫਿਰ ਰੌਲਾ ਕਿਉਂ ਪਾਇਆ ਫਿਰ ਉਹਨੂੰ ਐਕਸਪਲੇਨ ਕਰੋ ਜਾਂ ਤਾਂ ਪ੍ਰੋਪਰ ਤਰੀਕੇ ਨਾਲ ਵੀ ਲੋਕਾਂ ਨੂੰ ਐਕਸਪਲੇਨ ਨੀ ਤੁਹਾਡੇ ਤੋਂ ਕੀਤਾ ਜਾ ਰਿਹਾ ਇੱਕ ਮਣਕੀਆਂ ਬਾਤਾਂ ਤੁਸੀਂ ਕਰਦੇ ਹੋ ਕੋਈ ਵੀ ਜੈਨੂਨ ਮੰਨ ਲਓ ਕਿਸੇ ਵੱਡੇ ਨਾਂ ਤੋਂ ਜਿਹੜਾ ਜੈਨੂਨ ਆ ਉਹਨੂੰ ਕਹੋ ਵੀ ਨਿਊਟਰਲ ਸਾਡੀ ਇੱਕ ਕਰਦੇ ਇਹਦੀ ਸਮੀਖਿਆ ਜੋ ਵੀ ਨਿਊਟਰਲ ਆ ਸੱਚ ਤੇ ਸੱਚ ਕਰਦੇ ਜੇਡਾ ਤੁਹਾਡੇ ਜਿਦਾਵਾਂ ਤਾਂ ਕਰ ਦੂਗਾ ਉਹ ਪਰ ਇਹ ਏਦਾਂ ਨਹੀਂ ਕਰ ਰਹੇ ਇਹ ਕਰ ਰਹੇ ਆ ਬਦਲਾ ਲਊ ਰਾਜਨੀਤੀ ਉਹਦੇ ਤਹਿਤ ਇਹ ਨਾ ਡਰਾਮੇ ਬਹੁਤ ਕਰ ਰਿਹਾ ਹੁਣ ਸੀਤਾਰਮਨ ਕੱਲ ਇੱਕ ਬਿਆਨ ਆਇਆ ਸੀਗਾ ਕਹਿੰਦੇ ਜੀ ਜੇ ਹੁਣ ਕੋਈ ਬੈਂਕ ਕਰਪਟ ਹੋ ਗਿਆ ਜੇ ਕੋਈ ਬੈਂਕ ਜਾਣੀ ਕਿ ਫੇਲ ਹੋ ਗਿਆ ਤਾਂ ਹੁਣ ਜਿਹੜੇ ਖਾਤਾ ਧਾਰੀ ਨੂੰ 5 ਗੁਣੇ ਵੱਧ ਪੈਸੇ ਮਿਲਣਗੇ ਉਹ ਮੇਰੇ ਵਰਗੇ ਦਾ ਚੜ ਗਿਆ ਚਾ ਵੀ ਯਾਰ ਆਪਾਂ ਲੱਖ ਲੱਖ ਨਾ ਸਾਰੇ ਬੈਂਕਾਂ ਚ ਕਰਾ ਕੇ ਰੱਖਦੇ ਆ ਜਿਹੜਾ ਮਰਜ਼ੀ ਫੇਲ ਹੋ ਜੇ 5 ਲੱਖ ਆਪਾਂ ਨੂੰ ਸਰਕਾਰ ਦੇ ਦੂਗੀ ਹੈਂ ਇਹ ਤਾਂ ਬਣ ਗਈ ਗੱਲ ਠੀਕ ਹੈ ਨਾ ਪਰ ਜਦੋਂ ਅਸਲੀ ਜਾਣੋਗੇ ਤੁਸੀਂ ਉਹਨੂੰ ਪੜੋਗੇ ਉਹਦੀ ਵਿੱਚੋਂ ਵੀ ਵਿੱਚ ਕੀ ਗੱਲ ਆ ਤਾਂ ਉਹ ਇਹ ਗੱਲ ਆ ਵੀ ਭਾਈ ਜੇ ਤੁਹਾਡੇ ਮੰਨ ਲਓ ਬੈਂਕ ਚ ਸੀਗਾ 1 ਕਰੋੜ ਰੁਪਇਆ ਤੇ ਸਰਕਾਰ ਜੇ ਉਹ ਬੈਂਕ ਗਿਆ ਭੱਜ ਤਾਂ ਸਰਕਾਰ ਦੀ ਪਾਲਿਸੀ ਸੀ ਵੀ ਉਹ 1 ਕਰੋੜ ਰੁਪਏ ਵਾਲਿਆਂ ਨੂੰ 1 ਲੱਖ ਰੁਪਇਆ ਮਿਨੀਮਮ ਉਹਨੂੰ ਅੱਖਾਂ ਪੂੰਝਣ ਵਾਸਤੇ ਉਹਨੂੰ ਵਾਪਸ ਕਰੂਗੀ 1 ਲੱਖ ਰੁਪਇਆ ਤੇ ਹੁਣ ਉਹ ਵਧਾ ਕੇ 1 ਲੱਖ ਦੀ ਥਾਂ ਤੇ 5 ਲੱਖ ਕਰਤਾ ਚਾਹੇ ਤੁਹਾਡਾ 1 ਕਰੋੜ ਗਿਆ ਵੀ ਜਾਣੀ ਕਿ ਗਿਆ ਤਾਂ ਹਜੇ ਵੀ 95 ਲੱਖ ਨਾ ਤੁਹਾਡਾ ਪਰ ਉਹਨੂੰ ਬਣਾਇਆ ਐ ਜਾ ਰਿਹਾ ਉਹਦਾ ਹੈਡਲਾਈਨ ਐ ਬਣਾਈ ਜਾ ਰਹੀ ਹੈ ਵੀ 5 ਗੁਣਾ ਵੱਧ ਪੈਸੇ ਮਿਲਣਗੇ ਬੈਂਕ ਫੇਲ ਹੋਣ ਤੇ ਸੋ ਇਸ ਕਰਕੇ ਨਾ ਥੋੜੇ ਜਿਹੇ ਡਰਾਮੇਬਾਜ਼ੀਆਂ ਜੀ ਹੋਰ ਕੁਛ ਨੀ ਹੈ ਤੇ ਜਿਹੜੇ ਟੈਕਸ ਦੇ ਮਾਮਲੇ ਦੇ ਗੱਲ ਕਰੀਏ ਤਾਂ ਇਹਦਾ ਆਪਾਂ ਫਿਕਰ ਕਰਿਆ ਹੀ ਨਾ ਕਰੋ ਜੀ ਨਾ ਆਪਣੇ ਕੋਲੇ ਪਹਿਲਾਂ ਵੱਧ ਸੀ ਨਾ ਆਪਾਂ ਮੰਗਿਆ ਵੱਧ ਦਿੰਨਾ
ਟੈਕਸ ਅਸਲ ਦੇ ਵਿੱਚ ਕੀ ਆ ਆਸਟ੍ਰੇਲੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ ਆ ਵੀ ਜੇ ਤੁਸੀਂ ਇੰਡੀਆ ਕਮਾਉਂਦੇ ਹੋ ਇੰਡੀਆ ਇਨਕਮ ਕਰਦੇ ਹੋ ਇੰਡੀਆ ਤੁਸੀਂ ਟੈਕਸ ਦਿੰਦੇ ਹੋ ਨਾ ਤਾਂ ਤੁਸੀਂ ਇੱਥੇ ਆ ਕੇ ਡਿਕਲੇਅਰ ਕਰ ਦੋ ਉਹ ਟੈਕਸ ਡਿਡਕਟੇਬਲ ਤੁਹਾਡਾ ਹੋ ਜਾਊਗਾ ਵੀ ਤੁਸੀਂ ਇੰਡੀਆ ਇਹਨਾਂ ਦੀ ਟ੍ਰੀਟੀ ਹੋਈ ਹੋਈ ਆ ਇੰਡੀਆ ਦੀ ਵੀ ਇੱਦਾਂ ਹੋਈ ਆ ਵੀ ਜੇ ਤੁਸੀਂ ਆਸਟ੍ਰੇਲੀਆ ਟੈਕਸ ਦਿੰਦੇ ਹੁਣ ਬਹੁਤ ਸਾਰੇ ਮੈਂ ਤਾਂ ਇਹ ਗੱਲ ਛੇੜੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਲਿਸਨਰ ਨੇ ਉਹ ਐਜ਼ ਅ ਸਟੂਡੈਂਟ ਵੀਜ਼ੇ ਤੇ ਆਏ ਹੋਏ ਨੇ ਜਾਂ 457 ਤੇ ਨੇ ਵਰਕ ਵੀਜ਼ੇ ਤੇ ਨੇ ਜਾਂ ਹਜੇ ਸਿਟੀਜ਼ਨ ਨਹੀਂ ਬਣੇ ਉਹ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਉਹ ਇੱਥੇ ਟੈਕਸ ਦਿੰਦੇ ਨੇ ਜੇ ਉਹ ਟੈਕਸ ਦਿੱਤਾ ਹੋਇਆ ਤਾਂ ਇੰਡੀਆ ਵਾਲੇ ਤੁਹਾਨੂੰ ਪੁੱਛਣ ਇਨਕਮ ਟੈਕਸ ਇੰਡੀਆ ਵਾਪਸ ਗਏ ਨੂੰ ਤਾਂ ਤੁਸੀਂ ਉਹ ਦੱਸ ਸਕਦੇ ਹੋ ਦੇਖੋ ਮੈਂ ਆਸਟ੍ਰੇਲੀਆ 'ਚ ਟੈਕਸ ਦਿੱਤਾ ਆ ਉਹ ਤੁਹਾਨੂੰ ਤੁਹਾਡੇ ਤੋਂ ਪਹਿਲਾਂ ਹੀ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਚਲੇ ਜਾਂਦੀ ਆ ਉੱਥੋਂ ਵੀ ਇਹ ਤੁਹਾਡੇ ਸਿਟੀਜ਼ਨ ਹੈ ਇੱਥੇ ਇੰਨਾ ਟੈਕਸ ਦਿੱਤਾ ਇੱਦਾਂ ਹੀ ਇੰਡੀਆ ਤੋਂ ਇੱਥੇ ਆ ਜਾਂਦੀ ਆ ਸੋ ਇੱਥੇ ਵੀ ਜਦੋਂ ਤੁਸੀਂ ਕਿਤੇ ਜਾਂਦੇ ਹੋ ਗਵਰਨਮੈਂਟ ਟੈਕਸ ਭਰਦੇ ਹੋ ਤਾਂ ਉਹਦੇ ਫਾਰਮ ਦੇ ਵਿੱਚ ਆਉਂਦਾ ਕਿ ਤੁਹਾਡੀ ਓਵਰਸੀਜ਼ ਕਿਤੇ ਇਨਕਮ ਤਾਂ ਨਹੀਂ ਹੈਗੀ ਤੁਸੀਂ ਕਮਾਇਆ ਤਾਂ ਨਹੀਂ ਹੈਗਾ ਉਹ ਤੁਹਾਨੂੰ ਭਰਨਾ ਪੈਂਦਾ ਆ ਤੁਸੀਂ ਸ਼ੋਅ ਕਰੋ ਉਹ ਜਿੰਨਾ ਤੁਸੀਂ ਉਹਦਾ ਟੈਕਸ ਦਿੱਤਾ ਆ ਉਹ ਇੱਧਰੋਂ ਉਹਦੀ ਇਨਕਮ ਨਹੀਂ ਗਿਣਨਗੇ ਕਿਉਂਕਿ ਉੱਥੇ ਤੁਸੀਂ ਕੰਮ ਕੀਤਾ ਪਰ ਤੁਹਾਡਾ ਐਡ ਹੋ ਜਾਏਗਾ ਉਹ ਸੋ ਇਸ ਕਰਕੇ ਇਹ ਕਾਨੂੰਨ ਪੱਛਮੀ ਦੇਸ਼ਾਂ ਦੇ ਵਿੱਚ ਬਹੁਤ ਪਹਿਲਾਂ ਦੇ ਨੇ ਬਹੁਤ ਦੇਰ ਤੋਂ ਨੇ ਤੇ ਹੁਣ ਜਿਹੜੇ ਇੰਡੀਆ ਚ ਕਾਨੂੰਨ ਆ ਰਹੇ ਆ ਉਹ ਇੰਡੀਆ ਦੇ ਵਿੱਚ ਮੈਂ ਇਹ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਕਿ ਬਹੁਤ ਜ਼ਿਆਦਾ ਆਜ਼ਾਦੀ ਹੈ ਜਿਹੜਾ ਅਸੀਂ ਕਹਿੰਦੇ ਨਾ ਇੰਡੀਆ ਚ ਆਜ਼ਾਦੀ ਹੈ ਨਹੀਂ ਆਜ਼ਾਦੀ ਹੈ ਨਹੀਂ ਹੁਣ ਪਤਾ ਲੱਗੂਗਾ ਵੀ ਆਜ਼ਾਦੀ ਕਿਹੜੀ ਕਿਹੜੀ ਹੁਣ ਗਵਾ ਹੋਣੀ ਆ ਮਤਲਬ ਬੰਦਾ ਜਿੱਥੋਂ ਮਰਜ਼ੀ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੇ ਹਨਾ ਇਹੋ ਜਿਹਾ ਹਿਸਾਬ ਸੀ ਇੰਡੀਆ ਦੇ ਵਿੱਚ ਹੁਣ ਜਿਹੜੇ ਪੱਛਮੀ ਦੇਸ਼ਾਂ ਨੂੰ ਅਸੀਂ ਕਹਿੰਦੇ ਹਾਂ ਸਿਸਟਮ ਜੋ ਬਹੁਤ ਵਧੀਆ ਇੱਥੇ ਸਾਰਾ ਕੁਝ ਹੁਣ ਜਦੋਂ ਇੰਡੀਆ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਦੇਸ਼ ਦੇ ਵਿੱਚ ਉਹ ਕੋਈ ਵੀ ਸਰਕਾਰ ਹੈ ਕੋਈ ਵੀ ਮਨਮੋਹਨ ਸਿੰਘ ਕਰਨ ਦੀ ਕੋਸ਼ਿਸ਼ ਕਰਦਾ ਮੋਦੀ ਕਰਨ ਦੀ ਤਾਂ ਸਾਨੂੰ ਦੁੱਖ ਬੜਾ ਲੱਗਦਾ ਉਹਨੇ ਇਹ ਤਾਂ ਜੀ ਸਾਡੀ ਆਜ਼ਾਦੀ ਖਰਾਬ ਹੋ ਗਈ ਜਿੱਥੇ ਅਸੀਂ ਰਹਿੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਉੱਥੇ ਇਹਦੇ ਨਾਲ ਵੀ ਸਖ਼ਤ ਕਾਨੂੰਨ ਨੇ ਆਲਰੇਡੀ ਕਾਨੂੰਨ ਨੇ 20-25-25-40-40 ਸਾਲ ਤੋਂ ਮਿੰਟੂ ਬਾਜੀ ਮਤਲਬ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਵੀ ਕਾਨੂੰਨ ਉਹਤੋਂ ਤੋਂ ਦੁੱਖ ਕੇ ਅਸੀਂ ਇੱਥੇ ਆਏ ਉੱਥੇ ਕੋਈ ਕਾਨੂੰਨ ਹੀ ਹੈ ਨਹੀਂ ਜਦ ਹੁਣ ਉੱਥੇ ਬਣ ਰਹੇ ਨੇ ਤਾਂ ਅਸੀਂ ਸਾਨੂੰ ਫਿਰ ਵੀ ਦੁੱਖ ਲੱਗ ਰਿਹਾ
ਮੈਂ ਨਾ ਅੱਜ ਤੋਂ 5-7 ਸਾਲ ਪਹਿਲਾਂ ਇੱਕ ਮੇਰਾ ਲੇਖ ਛਪਿਆ ਸੀ ਪੱਥਰ ਕਹੇ ਖੁਰੀ ਜਾਂਦੇ ਆ ਤੇ ਉਹ ਲੇਖ ਦਾ ਮਜਮੂਨ ਹੀ ਇਹੀ ਮੁੱਦਾ ਸੀ ਇਹੀ ਵਿਸ਼ਾ ਸੀ ਵੀ ਜਿਹੜਾ ਪੱਥਰ ਉਹ ਐਵੇਂ ਕਹੀ ਜਾਂਦਾ ਅਸੀਂ ਖੁਰੀ ਜਾਂਦੇ ਹਾਂ ਵੀ ਅਸੀਂ ਆਜ਼ਾਦ ਨੀ ਅਸੀਂ ਗੁਲਾਮੀ ਭੋਗ ਰਹੇ ਹਾਂ ਅਸੀਂ ਫਲਾਨਾ ਧਮਕਾ। ਮੈਂ ਕਿਹਾ ਜਿਹੜੇ ਅਸੀਂ ਖੁਰੀ ਜਾਂਦੇ ਅਸੀਂ ਬੋਲਦੇ ਨੀ। ਉਹਦੇ ਚ ਮੈਂ ਕੱਲਾ ਪੁਆਇੰਟ ਬਾਏ ਪੁਆਇੰਟ ਲਿਖਿਆ ਸੀ ਵੀ ਤੁਸੀਂ ਆਸਟ੍ਰੇਲੀਆ ਚ ਇੰਡੀਆ ਚ ਜਿੱਥੇ ਜੀ ਕਰਦਾ ਖੜੇ ਹੋ ਕੇ ਤੁਸੀਂ ਮੂਤਣ ਲੱਗ ਜਾਂਦੇ ਹੋ, ਇੰਡੀਆ ਚ ਆਸਟ੍ਰੇਲੀਆ ਜਾ ਕੇ ਦਿਖਾਓ ਖਾਂ ਕਰਕੇ ਦਿਖਾਓ ਕੁਛ ਵੀ ਗੱਲ। ਮੈਂ ਉਹ ਨਿੱਕੇ ਨਿੱਕੇ ਤੋਂ ਲੈ ਕੇ ਵੱਡੇ ਵੱਡੇ ਪੁਆਇੰਟ ਆ ਜਿਹੜੇ ਉਹਦੇ ਤੇ ਡਿਸਕਸ ਕੀਤੇ ਸੀ ਉਸ ਆਰਟੀਕਲ ਦੇ ਵਿੱਚ। ਤੇ ਉਹਦੇ ਚ ਫਿਰ ਜਦੋਂ ਬਰੀਕੀ ਨਾਲ ਮੈਂ ਗਿਆ ਨਾ, ਉਹ ਤੋਂ ਪਹਿਲਾਂ ਮੈਂ ਸਟੱਡੀ ਕੀਤੀ ਵੀ ਕਿੱਥੇ ਕਿੱਥੇ ਅਸੀਂ ਕੀ ਕੁਛ ਆ, ਤਾਂ ਮੈਨੂੰ ਨਾ ਕਈ ਦਿਨ ਵਾਕਈ ਐ ਮਹਿਸੂਸ ਹੋਣ ਲੱਗ ਗਿਆ ਸੀ ਵੀ ਮੈਂ ਨਾ ਇੱਕ ਗੁਲਾਮੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਿਹਾ ਤੇ ਮੇਰੇ ਚ ਇੰਨੀ ਹਿੰਮਤ ਨੀ, ਮੈਂ ਆਪਦੀ ਟੇਪ ਮੇਰੀ ਆਪਦੀ ਰੇਡੀਓ ਉਹਦੀ ਆਵਾਜ਼ ਉੱਚੀ ਕਰ ਲਾ, ਮੇਰਾ ਗਵਾਂਢੀ ਤੋਂ ਡਰਦਾ। ਮੇਰੇ ਚ ਇੰਨੀ ਹਿੰਮਤ ਨੀ ਮੈਂ ਗਲੀ ਦੇ ਵਿੱਚ ਕੁਰਸੀ ਡਾਹ ਕੇ ਬਹਿ ਜਾ ਗਵਾਂਢੀ ਤੋਂ ਡਰਦਾ। ਮੇਰੇ ਇੰਨੀ ਚ ਹਿੰਮਤ ਨੀ ਮੈਂ ਗਲੀ ਚ ਕਿਤੇ ਕਾਰ ਖੜਾ ਕੇ ਗੱਲ ਕਰਨ ਲੱਗ ਜਾ ਸੜਕ ਤੇ ਖੜ ਕੇ ਕਾਰ ਖੜਾ ਵੀ ਮੈਨੂੰ ਅੰਦਰੋਂ ਮਹਿਸੂਸ ਹੋਣ ਲੱਗ ਗਿਆ ਸੀ ਵੀ ਯਾਰ ਐਡੇ ਗੁਲਾਮ ਮੁਲਕ ਚ ਆ ਗਏ ਸੀ ਜਿੱਥੇ ਅਸੀਂ ਸਾਂਭ ਨੀ ਲੈ ਸਕਦੇ ਆਪਦੀ ਮਰਜ਼ੀ ਨਾਲ, ਕੁਛ ਵੀ ਨੀ ਕਰ ਸਕਦੇ। ਇੱਥੇ ਤਾਂ ਇਹ ਆ ਵੀ ਘਰ ਦੀ ਫੈਂਸ ਨੀ ਤੁਸੀਂ ਲਾ ਸਕਦੇ ਆਪਦੀ ਮਰਜ਼ੀ ਨਾਲ, ਉਹ ਵੀ ਤੁਹਾਨੂੰ ਕੌਂਸਲ ਮਨਜ਼ੂਰੀ ਦੇਊ ਤਾਂ ਲਾਓਗੇ ਤੁਸੀਂ, ਨਹੀਂ ਕਿ ਉਹਦੀ ਪੰਜਾਂ ਮਿੰਟਾਂ ਜਾਂਦਾ। ਮੈਂ ਪਰਸੋਂ ਦੀ ਗੱਲ ਦੱਸਦਾ ਜੀ, ਮੋਟਲ ਦੇ ਵਿੱਚ ਮੈਨੂੰ ਪੂਲ ਲਿਆਂਦਾ ਕਿਤੇ, ਮੈਂ ਵੱਡਾ ਪੂਲ ਜਿਹੜਾ
ਟੇਬਲ
ਪਲਾਸਟਿਕ ਵਾਲਾ 4 ਮੀਟਰ ਵਾਲਾ ਸੀ, ਵੱਡਾ ਸੀਗਾ
ਨਹਾਉਣ ਵਾਲਾ ਕਿ ਖੇਡਣ ਵਾਲਾ, ਕੋਈ
ਨਹਾਉਣ ਵਾਲਾ ਜੀ
ਪਾਣੀ ਵਾਲਾ।
ਤੇ ਉਹ 4 ਮੀਟਰ ਦਾ ਸੀਗਾ ਤੇ ਮੈਂ ਉਹਦੇ ਚ ਹਵਾ ਹੁਵਾ ਭਰ ਕੇ ਉਹਨੂੰ ਰੈਡੀ ਕਰਕੇ ਤੇ ਉਹ ਅੱਧਾ ਕੁ ਪਾਣੀ ਦਾ ਪਾ ਕੇ ਤੇ ਰੱਖ ਤਾ। ਉਹ ਭਾਈ ਭੱਜੇ ਭੱਜੇ ਸਾਰੇ ਆਉਣ ਲੱਗ ਗਏ ਵੀ ਆਹ ਤਾਂ ਬਹੁਤ ਵਧੀਆ ਹੋ ਗਿਆ, ਹਾਲਾਂਕਿ ਮੈਨੂੰ ਪਤਾ ਸੀ ਵੀ ਮੈਂ ਉਹਨੂੰ ਪਾਣੀ ਨੀ ਭਰਿਆ ਸੀ, ਮੈਂ ਕੋਈ ਬੱਚੇ ਬੱਚੇ ਨੇ ਉਹਨੂੰ, ਈਵਨ ਉਹ ਸਾਰੇ 1 ਫੁੱਟ ਦਾ ਉੱਚਾ ਸੀਗਾ ਵੀ 1 ਫੁੱਟ ਦੇ ਵਿੱਚ ਕੁਛ ਹੋ ਹੀ ਨੀ ਸਕਦਾ, ਪਰ ਫੇਰ ਵੀ ਮੈਂ ਉਹਨੂੰ ਅੱਧਾ ਰੱਖਿਆ ਸੀ। ਤੇ ਤੁਸੀਂ ਹੈਰਾਨ ਹੋਵੋਗੇ, ਮੈਨੂੰ ਦੂਜੇ ਦਿਨ ਤੜਕੇ ਹੀ ਕਾਲ ਆ ਗਈ ਕੌਂਸਲ ਦੀ, ਕਹਿੰਦੇ ਮਿਸਟਰ ਸਿੰਘ ਮੈਂ ਸੁਣਿਆ ਵੀ ਤੁਹਾਡੇ ਪ੍ਰੋਪਰਟੀ ਦੇ ਬਾਹਰ ਤੁਸੀਂ ਇੱਥੇ ਉਸ ਲੌਂਚ ਤੁਹਾਡੇ ਚ ਪੂਲ ਰੱਖਿਆ ਹੋਇਆ, ਉਹਦੇ ਤੇ ਫੈਂਸ ਨੀ ਲਾਈ ਹੋਈ, ਉਹਦਾ ਤੁਹਾਡੇ ਕੋਲ ਕੋਈ ਲਾਇਸੈਂਸ ਨੀ ਹੈਗਾ, ਉਹਦੀ ਤੁਹਾਡੇ ਕੋਲ ਕੋਈ ਮਨਜ਼ੂਰੀ ਨੀ ਹੈਗੀ। ਮੈਂ ਕਿਹਾ ਹਾਂਜੀ। ਕਹਿੰਦੇ ਜੀ ਤੁਹਾਨੂੰ ਵਿਦਿਨ 12 ਘੰਟੇ ਦਿੰਨੇ ਆ ਤੇ ਸੁਬਹਾ 9 ਵਜੇ ਸਾਡਾ ਆਫਿਸਰ ਆਊਗਾ, 9 ਵਜੇ ਉਹਦੇ ਤੋਂ ਤੁਹਾਨੂੰ ਤੁਹਾਡੀ ਜੇ ਤਾਂ ਉੱਥੇ ਲੱਗਿਆ ਪਿਆ ਹੋਇਆ ਤਾਂ ਤੁਹਾਨੂੰ ਤੁਹਾਡੇ ਤੇ ਕੇਸ ਚੱਲੂਗਾ, ਜੇ ਤੁਸੀਂ ਆ ਵਾਰਨਿੰਗ ਤੋਂ ਬਾਅਦ ਤੁਸੀਂ ਉਹਨੂੰ ਹਟਾਤਾ ਉੱਥੋਂ ਤਾਂ ਫੇਰ ਅਸੀਂ ਉਹ ਤੁਹਾਡੀ ਸਹੀ ਪਾਜੂਗਾ ਆਫਿਸਰ ਆ ਕੇ। ਮੈਂ ਜੀ ਦੇਖ ਲਓ ਫੋਨ ਮਗਰੋਂ ਕੱਟਿਆ ਤੇ ਮੈਂ ਪਹਿਲਾਂ ਉਹਦੇ ਟੂਟੀਆਂ ਖੋਲ ਕੇ ਤਾਂ ਪਾਣੀ ਲੀਕ ਕੀਤਾ ਤੇ ਘੰਟਾ ਲਾ ਕੇ ਉਹਨੂੰ ਇਕੱਠਾ ਕਰਕੇ ਡੱਬੇ ਚ ਪਾ ਕੇ ਪਾਸੇ ਰੱਖਤਾ ਵੀ ਲੈ ਭਾਈ ਰੱਖਤਾ। ਫੇਰ ਤੜਕੇ ਆਫਿਸਰ ਆਇਆ ਤੇ ਦੇਖ ਕੇ ਗਿਆ। ਸੋ ਹੁਣ ਦੇਖੋ ਵੀ ਆਜ਼ਾਦੀ ਤੇ ਗੁਲਾਮੀ ਦਾ ਕੀ ਕੰਮ ਆ। ਉਹ ਇੱਕ ਜੇਤਾ ਸੀ ਉਹਨੂੰ ਦੂਜੇ ਲੋਟ ਸਮਝ ਦੇਖਣ ਲੱਗ ਜਾਂਦੇ, ਫੇਰ ਇਹਨੂੰ ਅਸੀਂ ਸਿਸਟਮ ਕਹਿਣ ਲੱਗ ਜਾਂਦੇ ਹਾਂ ਜੋ ਸਾਨੂੰ ਪਤਾ ਸੀ ਇਹਨੂੰ ਸਿਸਟਮ ਕਹਿਣੇ ਵੀ ਬੜਾ ਚੰਗਾ ਸਿਸਟਮ ਅਤੇ ਹੈ ਵੀ ਇਹ ਕੋਈ ਜਦੋਂ ਆਜ਼ਾਦੀ ਉਸੇ ਤੇ ਕਹਿੰਦੇ ਹੁੰਦੇ ਆ ਮੰਨਦੇ ਹੁੰਦੇ ਜਦੋਂ ਤੁਹਾਡੀ ਆਜ਼ਾਦੀ ਦੂਜੇ ਦੇ ਨੱਕ ਤੱਕ ਨਾ ਪਹੁੰਚੇ, ਜੇ ਤੁਹਾਡੇ ਨੱਕ ਤੱਕ ਰਹਿੰਦੀ ਹੈ ਤਾਂ ਆਜ਼ਾਦੀ ਹੈਗੀ ਆ, ਤੇ ਤੁਸੀਂ ਦੂਜੇ ਦੇ ਨੱਕ ਨੂੰ ਜਾ ਕੇ ਟੱਚ ਕਰਦੇ ਹੋ ਤਾਂ ਉਹ ਆਜ਼ਾਦੀ ਨੇ ਉਹ ਦਖਲ ਅੰਦਾਜ਼ੀ ਹੁੰਦੀ ਉਹਨੂੰ ਕਿਹਾ ਜਾਂਦਾ ਕਿਸੇ ਦੇ। ਸੋ ਇਸ ਕਰਕੇ ਚੀਜ਼ਾਂ ਚੰਗੀਆਂ ਪਰ ਅਸੀਂ ਆਪਦੀ ਸਹੂਲਤ ਮੁਤਾਬਕ ਨਾ ਹਰ ਚੀਜ਼ ਨੂੰ ਕਰਦੇ ਹਾਂ। ਜੇ ਤਾਂ ਸਾਨੂੰ ਕੋਈ ਚੀਜ਼ ਵਧੀਆ ਲੱਗੀ ਤੇ ਅਸੀਂ ਉਹਨੂੰ ਗੁਲਾਮੀ ਨੂੰ ਵੀ ਸਿਸਟਮ ਕਹਿ ਦਿੰਦੇ ਹਾਂ ਤੇ ਜੇ ਸਾਨੂੰ ਵਧੀਆ ਨਹੀਂ ਲੱਗੀ ਤਾਂ ਅਸੀਂ ਉਹ ਆਜ਼ਾਦੀ ਨੂੰ ਵੀ ਗੁਲਾਮੀ ਕਹਿ ਦਿੰਦੇ ਹਾਂ
ਜੀ। ਸੋ ਹੌਲੀ ਹੌਲੀ ਸਿਕੰਜਾ ਕੱਸਿਆ ਜਾ ਰਿਹਾ ਖਾਸ ਕਰਕੇ ਪੈਸੇ ਦਾ, ਕਿਉਂਕਿ ਕਾਫੀ ਪੈਸਾ ਜਿਹੜਾ ਬਾਹਰ ਵੀ ਜਾ ਰਿਹਾ, ਕਾਲਾ ਧਨ ਜਿਹੜਾ ਆ ਉਹ ਜਾ ਰਿਹਾ ਫੇਰ ਆ ਰਿਹਾ ਚਿੱਟਾ ਹੋ ਕੇ, ਤੇ ਕੋਈ ਨੀ ਆਉਣ ਵਾਲਾ ਟਾਈਮ ਦੱਸੇਗਾ। ਮਿੰਟੂ ਭਾਜੀ ਸਮਾਂ ਹੁਣ ਹੋ ਗਿਆ ਪ੍ਰੋਗਰਾਮ ਦੇ ਵਿੱਚ, ਤੇ ਜਾਂਦੇ ਜਾਂਦੇ ਕੁਛ ਗੱਲਬਾਤ ਕੋਈ ਖਾਸ ਸ਼ੇਅਰ ਕਰਨਾ ਚਾਹੋ?
ਨਾ ਜੀ, ਬਸ ਗੱਲਬਾਤ ਇਹ ਅੱਜ ਤਕਰੀਬਨ ਹਰ ਬੰਦਾ ਹੀ ਸਹਿਯੋਗ ਪਾ ਰਿਹਾ ਆਪੋ ਆਪਣੇ ਰੂਪ ਚ ਜਿਹੜੀ ਬੁਸ਼ ਫਾਇਰ ਲਈ, ਤੇ ਅੱਜ ਯੂਨਾਈਟਿਡ ਸਿੱਖਸ ਤੇ ਸਾਊਥ ਆਸਟ੍ਰੇਲੀਆ ਵੰਨੀਓ ਵੀ ਨਾ ਇੱਕ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਗ੍ਰੀਨ ਏਕਰ ਦੇ ਵਿੱਚ
ਜੀ,
ਤੇ ਉੱਥੇ ਗ੍ਰੀਨ ਬਿੱਦ ਦੇ ਵਿੱਚ ਉੱਥੇ ਇੱਕ ਸਕੂਲ ਦੇ ਵਿੱਚ ਅੱਜ ਦੀਵਾਨ ਲੱਗਣੇ ਗੁਰਦੁਆਰਾ ਸਾਹਿਬ ਦੇ, ਉੱਥੋਂ ਲੋਕਲ ਮਿਨਿਸਟਰ ਨੇ ਵੀ ਆਉਣਾ ਤੇ ਉੱਥੇ ਫੰਡ ਰੇਜਿੰਗ ਪ੍ਰੋਪਰ, ਜਿਹੜਾ ਏਦਾਂ ਨੀ ਵੀ ਕੋਈ ਵੀ ਫੰਡ ਰੇਜ ਆਪਦੇ ਫੇਸਬੁੱਕ ਤੇ ਕਰੀ ਜਾਵੇ ਤੇ ਪਤਾ ਨੀ ਕਿੱਥੇ ਜਾਵੇ ਉਹ, ਉੱਥੇ ਪ੍ਰੋਪਰ ਜਿਹੜਾ ਗੌਰਮੈਂਟ ਦਾ ਜਿਹੜਾ ਆਫਿਸਰ ਆ ਕੇ ਬੈਠਣਗੇ ਤੇ ਜਿਹਨੇ ਵੀ ਕੁਛ ਹਿੱਸਾ ਪਾਉਣਾ ਉੱਥੇ ਤੇ ਉਹ ਜ਼ਰੂਰ ਜਾ ਸਕਦਾ। ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਜੀ ਵੀ ਇੱਧਰ ਅਜੇ ਨੌਰਥ ਏਰੀਏ ਚ ਤੁਸੀਂ ਰਹਿੰਦੇ ਹੋ ਐਡਲੇਡ ਦੇ, ਤਾਂ ਤੁਸੀਂ ਅੱਜ ਜਿਹੜਾ ਗ੍ਰੀਨ ਬਿੱਦ ਦੇ ਵਿੱਚ ਜ਼ਰੂਰ ਜਾਇਓ ਸਾਰੇ ਜਾਣੇ ਤੇ ਜਾ ਕੇ ਉਸਦੇ ਦੀਵਾਨ ਵੀ ਸੁਣਿਓ ਤੇ ਨਾਲੇ ਜਿਹੜੀ ਉੱਥੇ ਫੰਡ ਰੇਜਿੰਗ ਹੋ ਰਹੀ ਆ ਉਹਦੇ ਵਿੱਚ ਵੀ ਵੱਧ ਚੜ ਕੇ ਸਾਰੇ ਜਾਣੇ ਹਿੱਸਾ ਪਾਇਓ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਜੀ ਇਜਾਜ਼ਤ। ਮੇਰਾ ਖੇਤ ਪਿਛਲੇ 1.5 ਮਹੀਨੇ ਤੋਂ ਮੈਨੂੰ ਡਿੱਗੀ ਜਾਂਦਾ ਹੁਣ, ਅੱਜ ਮੈਂ ਹਾਂਜੀ ਅੱਜ ਮੈਂ ਦੇਖਦਾ ਹਾਂ, ਵੈਸੇ ਤਾਂ ਮੈਂ ਉਹ ਕੋੜ ਕੇ ਲਿਆਰ ਗਈ ਹਾਂ ਵੀ ਹਰ ਰੋਜ਼ ਕਹਿੰਦਾ ਵੀ ਕੱਲ ਨੂੰ ਕਰਾਂਗੇ, ਪਰ ਅੱਜ ਮੈਨੂੰ ਲੱਗਦਾ ਵੀ ਅੱਜ ਮੈਨੂੰ ਕੰਮ ਕਰਨਾ ਪਊ ਖੇਤ, ਅੱਜ ਮੈਂ ਕੰਮ ਕਰਦਾ ਸਾਰਾ।
ਮਿੱਟੀ ਵਾਜਾਂ ਮਾਰਦੀ, ਮਿੱਟੀ ਵਾਜਾਂ ਮਾਰਦੀ।
ਹਾਂਜੀ ਬਿਲਕੁਲ ਜੀ ਬਿਲਕੁਲ,
ਸਤਿ ਸ੍ਰੀ ਅਕਾਲ। ਸੋ ਮਿੰਟੂ ਬਰਾੜ ਭਾਜੀ ਸਾਡੇ ਨਾਲ ਜੁੜਦੇ ਨੇ, ਬਹੁਤ ਡੂੰਘੀਆਂ ਵਧੀਆ ਗੱਲਾਂ ਤੁਸੀਂ ਸੁਣਦੇ ਹੋ ਉਹਨਾਂ ਤੋਂ, ਬੜੇ ਧੰਨਵਾਦੀ ਆ। ਸੋ ਆਉਣ ਵਾਲੇ ਹਫਤੇ ਫੇਰ ਪ੍ਰੋਗਰਾਮ ਪੇਸ਼ ਕਰਾਂਗੇ ਜੀ ਦਿਲ ਵਾਲੀ ਗੱਲ, ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਤੁਸੀਂ ਬੜੀ ਛੇਤੀ ਸੁਣ ਸਕੋਗੇ। ਅਗਰ ਤੁਸੀਂ ਪ੍ਰੋਗਰਾਮ ਮਿਸ ਕਰ ਜਾਂਦੇ ਹੋ, ਸ਼ੇਅਰ ਵੀ ਕਰ ਸਕਦੇ ਹੋ, ਸੁਣ ਵੀ ਸਕਦੇ ਹੋ। ਕੱਲ ਵਾਲਾ ਪ੍ਰੋਗਰਾਮ ਵੀ ਬੜਾ ਜ਼ਬਰਦਸਤ ਸੀ, ਰਿੱਕੀ ਦੀਆਂ ਗੱਲਾਂ, ਅਮਰੀਕ ਸਿੰਘ ਭਾਜੀ। ਸੋ ਬਹੁਤ ਸਾਰੇ ਸਰੋਤਿਆਂ ਨੇ ਸੁਨੇਹੇ ਭੇਜੇ, ਬੜਾ ਧੰਨਵਾਦ ਉਹਨਾਂ ਦਾ, ਸੁਣਿਆ ਸਾਨੂੰ ਸਮਾਂ ਕੱਢ ਕੇ। ਤੇ ਆਉਣ ਵਾਲੇ ਹਫ਼ਤੇ ਫੇਰ ਮਿਲਾਂਗੇ। ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ, ਕਹਿੰਦੇ ਜਦੋਂ ਬੰਦਾ ਰੱਬ ਤੋਂ ਮੰਗਦਾ ਨਾ, ਬਹੁਤ ਕੁਛ ਮੰਗਦਾ ਆ, ਤੇ ਜਿੱਦਾਂ ਜਿੱਦਾਂ ਦੀ ਸੋਚ ਹੋਵੇ ਉੱਦਾਂ ਦਾ ਹੀ ਮੰਗਦਾ ਆ। ਤੇ ਜਿਹੜਾ ਟੀਨ ਬੱਚਾ ਆ ਉਹ ਕਢਾਉਣੇ ਮੰਗਦਾ, ਟੀਨੇਜਰ ਕੁਛ ਹੋਰ ਮੰਗਦੇ ਨੇ, ਉਹ ਤੋਂ ਬਾਅਦ 20ਵੇਂ ਸਾਲ ਚ ਆਉਂਦਾ ਬੰਦਾ ਗੱਡੀਆਂ ਗੁੱਡੀਆਂ ਮੰਗਦਾ। ਤੇ ਲਓ ਗੈਰੀ ਸੰਧੂ ਨੇ ਇੱਕ ਨਵਾਂ ਗੀਤ ਕੱਢਿਆ, ਤੇ ਉਹ ਕੀ ਮੰਗਦਾ ਉਹ ਸੁਣਦੇ ਆ। ਤੇ ਇਸ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਹਰਮਨ ਰੇਡੀਓ ਤੇ ਜੁੜੇ ਰਹੋ, ਹਰਮਨ ਰੇਡੀਓ ਨਾਲ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਰੱਬ ਰਾਖਾ।
ਖਰੀਦ ਲੋ ਬੁਰਜ ਖਲੀਫਾ, ਓਏ ਨਿਊਜ਼ ਚੈਨਲ ਦੇ ਉੱਤੇ ਬਸ ਮੇਰੀਆਂ ਹੋਣ ਤਾਰੀਫਾਂ। ਇੱਕ ਰੱਖਣਾ ਏ ਸ਼ੇਰ ਐਸ਼ ਹੋ ਜਾਣੀ ਆ, ਫਿਰ ਉਹਨੂੰ ਕੱਲੇ ਨੂੰ ਹੀ ਛੱਡਣਾ ਬਾ, ਫਿਰ ਮੈਂ ਤੇ ਮੇਰੇ ਯਾਰ ਘੁੰਮਾਂਗੇ। ਬਈ ਕਾਲੀ ਲੈ ਕੇ ਕਾਰ ਘੁੰਮਾਂਗੇ, ਦੇ ਖਾਲੀ ਜੇਬੇ ਤੂੰ ਭਰ ਦੇ, ਜੇ ਹੋ ਸਕਦਾ ਤਾਂ ਮੇਰੀ ਕਿਸਮਤ ਨੂੰ ਸਵਿੱਚ ਕਰ ਦੇ, ਕਿਸਮਤ ਨੂੰ ਸਵਿੱਚ ਕਰ ਦੇ। ਫਿਰ ਘਰ ਕੀ ਨੇ ਪੈਣਾ ਸਾਨੂੰ ਬਾਹਰ ਜਾਣਾ ਪੈਣਾ, ਘਰ ਕੀ ਨੇ ਪੈਣਾ ਸਾਨੂੰ ਬਾਹਰ ਜਾਣਾ ਪੈਣਾ, ਬਿਗ ਮਨਾਂਗੇ ਫਿਰ ਦੋ ਚਾਰ, ਫਿਰ ਮੈਂ ਤੇ ਮੇਰੇ ਯਾਰ ਘੁੰਮਾਂਗੇ। ਕਾਲੀ ਲੈ ਕੇ ਕਾਰ ਘੁੰਮਾਂਗੇ,
ਹਫਤੇ ਵਿੱਚ ਇੱਕ ਅਦਵਾਰੀ ਮਨੂੰ ਵੀ ਨਾਲ ਤੂੰ ਲੈ ਜਹੀ, ਕਦੇ ਗੇਰੀ ਹੀ ਮਰਾ ਦੀ, ਕਦੇ ਡਿਨਰ ਕਰਾ ਦੀ, ਕਦੇ ਮੇਰੇ ਨਾਲ ਚਲੀ ਤਾਜ਼ਾ, ਫਿਰ ਮੈਂ ਕੁੜੀਆਂ ਦੇ ਨਾਲ ਘੁੰਮਾਂਗੀ। ਸ਼ੋਪਿੰਗ ਦੇ ਲਈ ਮੋਲ ਘੁੰਮਾਂਗੀ,